ਪਰਮ ਸਤਿਕਾਰ ਦਿਓ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸਿੰਘ ਜੀ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਜੀ, ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸੱਜਦੇ ਜਾਈਏ, ਹਜ਼ੂਰੀ ਵਿੱਚ ਬੈਠਦੇ ਜਾਈਏ, ਧਿਆਨ ਲਾ ਕੇ ਸੁਣੀਏ, ਸਮਝੀਏ ਤੇ ਮੰਨਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਵਾਂਗੇ, ਉਹਦੇ ਮੁਤਾਬਕ ਫਿਰ ਸਾਰੀ ਜ਼ਿੰਦਗੀ ਚੱਲਦੇ ਰਹਾਂਗੇ। ਇਹ ਸਿਰਫ ਇੰਨਾ ਨਹੀਂ ਕਿ ਕੰਨਾਂ ਨਾਲ ਆਪਾਂ 2 ਘੰਟੇ ਸੁਣ ਲਿਆ, ਅੱਜ ਆਪਾਂ ਪੈਰਾਂ ਨਾਲ ਚੱਲ ਕੇ ਆ ਗਏ, ਪੈਰ ਸਫਲ ਹੋ ਗਏ। ਕਈ ਵਾਰੀ ਕਹਿੰਦੇ ਨਹੀਂ, ਕਈ ਮੇਰੇ ਵਰਗੇ ਸਟੇਜ ਤੇ ਸਿੱਧੀ ਭਾਸ਼ਾ ਵਿੱਚ ਜੇ ਕਹਾਂ ਵੀ ਪੰਪ ਮਾਰਨ ਵਾਲੇ ਲੋਕ ਹੁੰਦੇ ਆ, ਇਦਾਂ ਦੇ ਪੰਪ ਮਾਰਨ ਵਾਲੇ, ਉਹ ਫਿਰ ਇਦਾਂ ਦੀਆਂ ਗੱਲਾਂ ਕਰਨਗੇ, ਭਾਈ ਤੁਸੀਂ ਆਏ ਹੋ, ਅੱਜ ਤੁਹਾਡੇ ਪੁੰਨਾਂ ਵਿੱਚ ਵਾਧਾ ਹੋ ਗਿਆ, ਅੱਜ ਤੁਹਾਡੇ ਪੈਰ ਸਫਲ ਹੋ ਗਏ। ਪਰ ਚੇਤਾ ਰੱਖਿਓ ਜੀ, ਇਹ ਸਫਲ ਇੱਥੇ ਆਉਣ ਤੱਕ ਤਾਂ ਨੇ, ਪਹਿਲੀ ਗੱਲ ਤੇ ਸਾਡੇ ਅੰਦਰ ਭਾਵਨਾ ਕੀ ਹੈ, ਪਾਪ ਪੁੰਨ ਜਿਹੜਾ ਹੈ, ਜਿਵੇਂ ਕਈ ਕਹਿੰਦੇ ਆ ਪੁੰਨਾਂ 'ਚ ਵਾਧਾ ਹੋ ਜਾਂਦਾ ਹੈ। ਅੱਗੇ ਵੀ ਬੇਨਤੀ ਕਰੀ ਦੀ ਹੈ ਵੀ ਪਾਪ ਪੁੰਨ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਹੈ, ਫਿਜ਼ੀਕਲੀ ਪਾਪ ਪੁੰਨ ਨਹੀਂ ਹੁੰਦਾ। ਸਾਡੇ ਅੰਦਰ ਕੀ ਚੱਲਦਾ, ਪਾਪ ਪੁੰਨ ਆਉਣ ਇਹ ਨਹੀਂ ਵੇਖਿਆ ਜਾਣਾ ਵੀ ਇੱਥੇ ਆਇਆ ਬੜਾ ਪੁੰਨ ਹੈ, ਇਹ ਵੇਖਿਆ ਜਾਣਾ ਕਿ ਮਨ ਵਿੱਚ ਕੀ ਸੋਚ ਕੇ ਆਇਆ, ਉੱਥੇ ਵੇਖਣਾ ਪਾਪ ਪੁੰਨ। ਪਾਪ ਪੁੰਨ ਅਸੀਂ ਫਿਜ਼ੀਕਲ ਬਣਾਇਆ ਹੋਇਆ, ਪਾਪ ਪੁੰਨ ਨੂੰ ਸਰੀਰ ਦੇ ਤਲ ਤੇ ਬਣਾਇਆ ਹੋਇਆ। ਜਿਵੇਂ ਹੁਣ ਮੰਨ ਲਓ ਕੋਈ ਜੀਵ ਹੱਤਿਆ ਹੋ ਗਈ, ਇਹ ਕੀ ਹੋ ਗਿਆ, ਪਾਪ ਹੋ ਗਿਆ। ਕਿਸੇ ਜੀਵ ਨੂੰ ਬਚਾ ਲਿਆ, ਇਹ ਕੀ ਹੋ ਗਿਆ, ਬੋਲੋ ਇਹ ਕੀ ਹੋ ਗਿਆ, ਪੁੰਨ ਹੋ ਗਿਆ। ਮਾਰਨਾ ਪਾਪ ਤੇ ਬਚਾਉਣਾ ਪੁੰਨ। ਹੁਣ ਸਾਰੇ ਬੋਲ ਕੇ ਦੱਸੋ, ਮਾਰਨਾ ਪਾਪ ਮੰਨਦੇ ਹੋ ਬਈ? ਮਾਰਨਾ ਫਿਰ ਜਿਹੜੇ ਤੁਹਾਡੀ ਫਸਲ ਨੂੰ ਕੀੜੇ ਪੈ ਜਾਂਦੇ ਨੇ, ਸਪਰੇ ਕਰਦੇ ਹੋ ਕਿ ਨਹੀਂ? ਹੁਣ ਬੋਲੋ, ਘਰ 'ਚ ਜਦੋਂ ਚੂਹੇ ਪੈ ਜਾਂਦੇ ਨੇ ਫਿਰ ਕੀ ਕਰਦੇ ਹੋ, ਦਵਾਈ ਪਾਉਂਦੇ ਹੋ ਕਿ ਨਹੀਂ? ਬੋਲੋ, ਪਾਉਂਦੇ ਹੋ ਫਿਰ? ਉਦੋਂ ਜਦੋਂ ਸਪਰੇ ਕਰਦੇ ਹੋ ਉਦੋਂ ਕੀ ਬਣਦਾ? ਆਪੇ ਕਹਿੰਦੇ ਹੋ ਵੀ ਪਾਪ ਮਾਰਤਾ, ਪਾਪ ਬਚਾ ਲਿਆ, ਪੁੰਨ, ਆਪੇ ਹੀ ਕਹਿੰਦੇ ਹੋ। ਭਾਈ ਭੈਣਾਂ ਨੂੰ ਬੇਨਤੀ ਹੈ ਵੀ ਬਿਠਾਓ, ਸਾਰੇ ਵੀਰਾਂ ਨੂੰ ਬਿਠਾ ਹੀ ਦਿਓ, ਸਾਰੀ ਸੰਗਤ ਨੂੰ ਆ ਵੀ ਭਾ ਦਿਓ, ਰਾਹ 'ਚ ਜਿਹੜੇ ਖੜੇ ਵੀਰ ਰਾਹ 'ਚ ਹੀ ਭਾ ਦਿਓ। ਭੈਣਾਂ ਸਾਰੀਆਂ ਬਹਿ ਜਾਓ ਵੀ, ਸਾਰੀਆਂ ਜਿੱਥੇ ਖੜੇ ਹੋ ਰਾਹ 'ਚ ਹੀ ਬਹਿ ਜਾਓ, ਦੂਰ ਹੀ ਇੱਥੇ ਹੀ ਬਹਿ ਜਾਓ, ਪਹਿਰੇਦਾਰ ਤਕੜੇ ਹੋ ਕੇ ਭਾ ਦਿਓ। ਲਓ ਹੁਣ ਆਪਾਂ ਫਿਰ ਗੱਲ ਸ਼ੁਰੂ ਕਰੀਏ, 9 ਵੱਜ ਗਏ, ਅੱਗੇ ਅੱਗੇ ਉੱਠ ਉੱਠ ਕੇ ਨਾ ਉਹ ਸਿੰਘੋ ਇੱਥੇ ਹੀ ਭਾ ਦਿਓ, ਬਸ ਰਾਹ 'ਚ ਹੀ ਭਾ ਦਿਓ, ਜਿੱਥੇ ਖੜੇ ਹੋ ਬਿਠਾ ਦਿਓ, ਉੱਠ ਉੱਠ ਕੇ ਅੱਗੇ ਨਾ ਉਹ ਜਿਹੜੇ ਆਉਣ ਵਾਲੇ ਨੇ, ਜਿੱਥੇ ਜਿੱਥੇ ਜਗ੍ਹਾ ਪਿੱਛੇ ਮਿਲਦੀ ਜਾਏ ਉੱਥੇ ਉੱਥੇ ਹੀ ਬਹਿ ਜਾਓ। ਭੈਣਾਂ ਵੀ ਸਾਰੀਆਂ ਸੱਜ ਜਾਓ ਜੀ, ਇਕਾਗਰਤਾ ਬਣਾਓ, ਪਹਿਰੇਦਾਰ ਪੰਜ ਚਾਰ ਹੋਰ ਕਾਇਮ ਹੋ ਜਾਓ ਮਾੜਾ ਜਿਹਾ ਉੱਥੇ, ਜਿਹੜੀਆਂ ਬੀਬੀਆਂ, ਉੱਠ ਉੱਠ ਕੇ ਇਹਨਾਂ ਨੂੰ ਭਾ ਦਿਓ, ਸਾਰੀਆਂ ਭੈਣਾਂ ਨੂੰ ਉੱਠ ਕੇ, ਕੋਈ ਅੱਗੇ ਨਾ ਆਵੇ, ਸਾਰੇ ਵੀਰਾਂ ਨੂੰ ਭਾਓ, ਖੁੱਲੇ ਖੁੱਲੇ ਬੈਠੋ ਸਿੰਘੋ, ਖੁੱਲੇ ਖੁੱਲੇ ਬੈਠੋ, ਸਾਊਂਡ ਸਿਸਟਮ ਠੀਕ ਹੈ, ਸਾਰੇ ਪਾਸੇ ਆਵਾਜ਼ ਸੁਣਦੀ ਹੈ, ਵੇਖਣਾ ਕੋਈ ਮਹਿਣਾ ਨਹੀਂ ਰਖਾਉਂਦਾ, ਸੁਣਨਾ ਮਹਿਣਾ ਰਖਾਉਂਦਾ। ਅਸੀਂ ਜੇ ਐਂ ਵੇਖੀਏ ਨਾ ਵੀ ਮੈਨੂੰ ਸਰੀਰ ਦਿਸਣਾ ਚਾਹੀਦਾ, ਵੀ ਕਥਾ ਕਰਨ ਵਾਲਾ ਦਿਸੇ, ਕੀਰਤਨ ਕਰਨ ਵਾਲਾ ਦਿਸੇ, ਉਹ ਤੋਂ ਕੀ ਕੱਢੋਗੇ ਤੁਸੀਂ, ਹੱਡ ਚੰਮ ਚੋਂ ਕੀ ਨਿਕਲੂ? ਇਹਦੇ ਚੋਂ ਕੀ ਕੱਢ ਲੋਗੇ, ਕਿੰਨਾ ਚਿਰ ਇਹਦੇ ਨਾਲ ਸੰਬੰਧ ਰੱਖ ਸਕਦੇ ਹਾਂ ਅਸੀਂ? ਅਸਲ ਗੱਲ ਸੁਣਨੀ ਹੈ, ਸੁਣਨਾ ਤੇ ਸਮਝਣਾ। ਧਰਮ ਜਗਤ ਵਿੱਚ ਸੁਣਨਾ ਹੀ ਦਰਸ਼ਨ ਹੁੰਦਾ ਹੈ, ਸਮਝਣਾ ਹੀ ਦਰਸ਼ਨ ਹੁੰਦਾ ਹੈ, ਵੇਖਣਾ ਦਰਸ਼ਨ ਨਹੀਂ ਹੁੰਦਾ। ਇੱਥੇ ਤੇ ਅਸੀਂ ਪ੍ਰਚਾਰਕ ਹਾਂ, ਕਥਾਵਾਚਕ ਹੁੰਦੇ ਨੇ, ਕੀਰਤਨੀ ਹੁੰਦੇ ਨੇ, ਸਾਨੂੰ ਕੀ ਵੇਖਣਾ ਹੈ? ਸਾਹਮਣੇ ਗੁਰੂ ਸਾਹਿਬ ਵੀ ਹੋਣ ਨਾ ਗੁਰੂ ਸਾਹਿਬ ਵੀ ਵੇਖ ਕੇ ਭਲਾ ਨਹੀਂ ਹੁੰਦਾ, ਸੁਣ ਸਮਝ ਕੇ ਭਲਾ ਹੁੰਦਾ। ਗੁਰੂ ਸਾਹਿਬ ਵੀ ਹੋਣ ਭਾਵੇਂ ਤਾਂ ਵੀ ਵੇਖ ਕੇ ਭਲਾ। ਹੁਣ ਇੱਧਰ ਵੇਖੋ ਵੀ ਸਿੰਘੋ, ਇੱਧਰ ਧਿਆਨ ਦਿਓ, ਜਰਾ ਕੁ ਧਿਆਨ ਨਾਲ ਸੁਣਿਓ। ਗੁਰੂ ਗ੍ਰੰਥ ਸਾਹਿਬ ਪੂਰੇ ਨੇ ਨਾ, ਸਤਿਗੁਰੂ ਬੋਲੋ ਬੋਲੋ ਜੀ, ਗੁਰੂ ਗ੍ਰੰਥ ਸਾਹਿਬ ਪੂਰੇ ਸਤਿਗੁਰੂ ਨੇ। ਲਓ ਹੁਣ ਵੇਖਿਓ ਗੁਰੂ ਗ੍ਰੰਥ ਸਾਹਿਬ ਕਿੰਨੀ ਸਾਰੇ, ਨਿਗਾਹ ਮਾਰਿਓ ਮਾੜਾ ਜਿਹਾ, ਦੇਖਿਓ, ਵੇਖ ਲਿਆ ਹੋ ਗਿਆ ਭਲਾ ਨਾ? ਸਤਿਗੁਰ ਨੂੰ ਸਭ ਕੋ ਵੇਖਦਾ, ਗੁਰੂ ਗ੍ਰੰਥ ਸਾਹਿਬ ਇਸ ਫੈਸਲਾ ਦਿੰਦੇ ਆ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਬਈ, ਵੇਖ ਕੇ ਮੁਕਤੀ ਨਹੀਂ ਹੁੰਦੀ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜੇ ਸਮਝਿਆ ਨਹੀਂ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਐ, ਤੇ ਵੇਖੀ ਜਾ ਭਾਵੇਂ ਸਾਰਾ ਦਿਨ ਖੜਾ ਰਹੀ ਇੱਥੇ 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 ਖੜ ਜਾ। ਜਿਹੜੇ ਬੱਚੇ ਰੋਣ, ਭਾਈ ਭੈਣਾਂ ਨੂੰ ਬੇਨਤੀ ਹੈ ਵੀ ਟਿਕਾ ਬਣਾਓ, ਪਹਿਰੇਦਾਰੋ, ਬੀਬੀਆਂ ਰੁਕਦੇ ਰਹੀਆਂ ਨਹੀਂ ਤੁਹਾਡੇ ਤੋਂ, ਖੜੇ ਕਾਹਦੇ ਲਈ ਤੁਸੀਂ? ਪਹਿਰੇਦਾਰ ਸਾਰੇ ਉਹਨਾਂ ਭੈਣਾਂ ਨੂੰ ਬਿਠਾ ਦਿਓ ਕਿਰਪਾ ਕਰ, ਬਾਰ ਬਾਰ ਫਿਰ ਧਿਆਨ ਉੱਧਰ ਜਾਂਦਾ, ਬੇਨਤੀ ਕਰਨੀ ਪੈਂਦੀ। ਹਾਲਾਂਕਿ ਮੈਂ ਕੱਲ੍ਹ ਕਿਹਾ ਸੀ ਵੀ 8 ਵਜੇ ਆ ਜਿਓ, ਵੇਲੇ ਨਾਲ ਬਹਿ ਜਿਓ, ਪਰ ਫਿਰ ਵੀ ਅੱਜ 9 ਹੀ ਵੱਜ ਗਏ। ਜਿਹੜੀਆਂ ਬੀਬੀਆਂ ਕੋਲ ਬੱਚੇ ਰੋਣ, ਉਹ ਨਾਲ ਦੀ ਨਾਲ ਉੱਧਰਲੇ ਪਾਸੇ ਲੈ ਜਾਣ, ਰੌਲਾ ਨਾ ਪਵੇ। ਹੁਣ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਕੋਈ ਭੈਣ ਆਵੇ ਉੱਥੇ ਹੀ ਭਾਈ ਜਾਇਓ ਪਿੱਛੇ, ਹੁਣ ਟਿਕਾ ਬਣਾ ਲਓ ਬਸ, ਸਾਰੇ ਵੀਰ ਪਹਿਰੇਦਾਰ ਵੀ ਬਹਿ ਜਾਓ। ਲਓ ਹੁਣ ਇੱਧਰ ਧਿਆਨ, ਹੁਣ ਗੱਲ ਪਹਿਲਾਂ ਇਹ ਸਮਝੋ, ਹਰ ਸਟੇਜ ਤੇ ਹੀ ਕਰਦੇ ਆ, ਪਰ ਜੇ ਇਹ ਨੁਕਤਾ ਇੱਕ ਸਮਝ ਚ ਆਵੇ ਨਾ ਜੀ, ਜੇ ਤੁਸੀਂ ਇੱਕ ਗੱਲ ਪਕੜ ਚ ਆ ਜੇ, ਸਾਰੀਆਂ ਸਮਝ ਚ ਆ ਜਾਣਗੀਆਂ। ਜਿਵੇਂ ਨਾ ਆਪਾਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ, ਸਵਾਲ ਹੱਲ ਕਰਦੇ ਸੀ, ਉਦੋਂ ਟੀਚਰ ਕਹਿੰਦੇ ਸੀ ਫਾਰਮੂਲਾ ਸਮਝ ਲਓ, ਜੇ ਫਾਰਮੂਲਾ ਸਮਝ ਚ ਆ ਜੇ ਸਾਰਾ ਸਵਾਲ ਹੱਲ ਕਰ ਸਕਦਾ ਬੰਦਾ। ਇੱਕ ਗੱਲ ਦਿਮਾਗ ਚ ਆ ਜੇ, ਬਾਕੀ ਤੇ ਸਾਰੀਆਂ ਗੱਲਾਂ ਆਪਣੇ ਆਪ ਹੀ ਪਕੜ ਚ ਆਉਣ ਲੱਗ ਜਾਂਦੀਆਂ। ਇੱਕ ਨੁਕਤਾ ਜੇ ਸਮਝ ਚ ਆ ਜੇ, ਇੱਕ ਨੁਕਤਾ, ਸਭ ਤੋਂ ਵਧੀਆ ਗੱਲ ਇਹ ਕਿਰਪਾ ਕਰਕੇ ਸਮਝੋ ਵੀ ਗੁਰੂ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਤੇ ਸਮਝਣ ਦਾ ਵਿਸ਼ਾ ਹੈ। ਇਹ ਗੱਲ ਪੱਕੀ ਦਿਮਾਗ ਚ ਰੱਖੋ। ਹੁਣ ਮੈਂ ਬੇਨਤੀ ਇਹ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਹੁਣ ਪੰਕਤੀ ਗਾਓ, ਆਪਾਂ ਹਰ ਜਗ੍ਹਾ ਹੀ ਗਾਈਦੀ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ,
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ,
ਵੇਖ ਕੇ ਮੁਕਤੀ ਨਹੀਂ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਕੀ ਹੈ, ਜੇ ਅਸੀਂ ਸਮਝਦੇ ਨਹੀਂ ਉਹਨਾਂ ਚਿਰ ਕੱਲਾ ਵੇਖ ਕੇ ਮੁਕਤੀ ਨਹੀਂ ਹੁੰਦੀ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ, ਸੁਣੋ ਜਵਾਬ ਦਿਓ ਵੀ ਸਿੰਘੋ, ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਇਸੇ ਮੰਜੀ ਸਾਹਿਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਹੋਣ ਤੇ ਆਪਾਂ ਉਹਨਾਂ ਕੰਨੀ ਵੇਖੀਏ, ਫਿਰ ਮੁਕਤੀ ਹੋ ਜੂ? ਹੁਣ ਬੋਲੋ, ਜੇ ਮੰਨ ਲਓ ਸਾਹਮਣੇ ਬੈਠੇ ਹੋਣ ਇਸੇ ਜਗ੍ਹਾ ਤੇ ਇਸੇ ਤਖਤ ਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਗੁਰੂ ਗੋਬਿੰਦ ਸਿੰਘ ਬੈਠੇ ਹੋਣ, ਫਿਰ ਹੋ ਜੂ ਮੁਕਤੀ ਵੇਖ ਕੇ? ਇੰਨਾ ਕਿਉਂ ਭਲਾ ਸੋਚਿਓ, ਜਿਨ੍ਹਾਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ, ਪਰ ਵੇਖ ਕੇ ਭਲਾ ਨਹੀਂ ਹੋਇਆ। ਕਾਸ਼ ਕਿਤੇ ਉਹ ਜਲਾਦ ਗੁਰੂ ਅਰਜਨ ਦੇਵ ਜੀ ਨੂੰ ਸੁਣ ਲੈਂਦੇ। ਜੇ ਗੁਰੂ ਅਰਜਨ ਦੇਵ ਜੀ ਨੂੰ ਜਲਾਦਾਂ ਨੇ ਸੁਣਿਆ ਹੁੰਦਾ, ਉਹਨਾਂ ਨੇ ਸਤਿਗੁਰੂ ਜੀ ਦੇ ਸੀਸ ਚ ਰੇਤਾ ਨਹੀਂ ਸੀ ਪਾ ਸਕਣਾ। ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਨ ਵਾਲਿਆਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਸੀ, ਸੁਣਿਆ ਨਹੀਂ ਸੀ, ਵੇਖਿਆ ਸੀ ਨਾ। ਸੀਸ ਧੜ ਤੋਂ ਜੁਦਾ ਕੀਤਾ ਜਿਨ੍ਹਾਂ ਨੇ ਵੇਖਿਆ ਹੀ ਸੀ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿੰਨ ਵਾਲੇ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਵੇਖਿਆ ਸੀ ਨਾ ਸਾਰਿਆਂ ਨੇ ਵੇਖਿਆ ਪਰ ਵੇਖ ਕੇ ਉਹਨਾਂ ਲੋਕਾਂ ਦਾ ਭਲਾ ਨਹੀਂ ਹੋਇਆ ਆਪਾਂ ਵੀ ਇੱਥੇ ਖੜੇ ਹਾਂ ਵੀ ਗੁਰੂ ਸਾਹਿਬ ਨੂੰ ਵੇਖ ਲਿਆ ਬਸ ਗੱਲ ਖਤਮ ਵੇਖ ਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਲਾ ਨਹੀਂ ਹੁੰਦਾ ਹੁਣ ਗੱਲ ਸੁਣੋ ਭਲਾ ਤੇ ਗੁਰੂ ਨੂੰ ਵੇਖ ਕੇ ਵੀ ਨਹੀਂ ਹੋਣਾ ਸੁਣ ਕੇ ਹੋਣਾ ਹੈ ਸਮਝ ਕੇ ਹੋਣਾ ਹੈ ਤੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਵੇਖ ਕੇ ਕੀ ਕੱਢ ਲੇਗਾ ਉਹਦੇ ਚੋਂ ਕੀ ਕੱਢ ਲੇਗਾ ਜਿਹੜਾ ਹੁਣ ਮੰਨ ਲਓ ਅਗਲਾ ਕਹਿੰਦਾ ਮੈਨੂੰ ਦਿਸਦੇ ਨਹੀਂ ਜੀ ਬਾਬਾ ਜੀ ਕਿੱਥੇ ਕੁ ਬੈਠੇ ਉਹ ਪ੍ਰਚਾਰਕ ਕਿੱਥੇ ਮੈਂ ਤਾਂ ਵੇਖਣਾ ਹੈ ਵੇਖ ਕੇ ਕੀ ਕੱਢੇਗਾ ਵੇਖ ਵੀ ਲਏਗਾ ਕੀ ਹੋ ਜਾਏਗਾ ਵੇਖ ਕੇ ਤੇ ਗੁਰੂ ਸਾਹਿਬ ਨੂੰ ਵੇਖ ਕੇ ਭਲਾ ਨਹੀਂ ਹੁੰਦਾ ਸਾਹਮਣੇ ਹੀ ਹੈ ਆ ਮੈਂ ਇੱਥੇ ਬੈਠਾ ਲੈ ਤੁਸੀਂ ਮੈਨੂੰ ਵੇਖ ਲਓ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਨੇ ਸਾਡਾ ਤੇ ਰੱਬ ਹੈ ਪਰ ਵੇਖ ਕੇ ਭਲਾ ਨਹੀਂ ਹੁੰਦਾ ਸੁਣ ਕੇ ਸਮਝ ਕੇ ਭਲਾ ਹੁੰਦਾ ਫਿਰ ਹੁਣ ਆਪਣਾ ਭਲਾ ਹੋਇਆ ਵੀ ਤਾਂ ਹੀ ਨਹੀਂ ਇਹ ਗੱਲ ਵੀ ਸੱਚ ਹੋ ਗਈ ਵੀ ਸਾਡਾ ਤਾਂ ਹੀ ਨਹੀਂ ਭਲਾ ਹੋਇਆ ਸੀ ਤੇ ਵੇਖ ਕੇ ਮੁੜ ਆਏ ਅਸੀਂ ਤੇ ਸਮਝੇ ਹੀ ਅੱਛਾ ਹੁਣ ਅਗਲੀ ਗੱਲ ਸੁਣੋ ਫਿਰ ਕਸੂਰ ਕਿਹਦਾ ਹੋਇਆ ਬੋਲੋ ਬੋਲੋ ਜੀ ਕਾਇਮ ਜੇ ਹੋ ਕੇ ਦੱਸੋ ਕਸੂਰ ਕਿਹਦਾ ਹੋਇਆ ਸਾਡਾ ਗੁਰੂ ਸਾਹਿਬ ਦਾ ਤੇ ਕੋਈ ਕਸੂਰ ਨਹੀਂ ਅਸੀਂ ਵੇਖਣ ਨੂੰ ਹੀ ਸਭ ਕੁਝ ਮੰਨੀ ਜਾਂਦੇ ਹਾਂ ਸਮਝਿਆ ਤੇ ਹੈ ਹੀ ਸਾਡੇ ਵਰਗਾ ਤੇ ਦਰਬਾਰ ਸਾਹਿਬ ਵੀ ਜਾਂਦਾ ਹੈ ਸੇਵਾਦਾਰ ਖੜਾ ਹੁੰਦੇ ਨੇ ਫਟਾਫਟ ਐ ਮਾੜਾ ਜਿਹਾ ਬਸ ਐ ਐ ਐ ਐ 100 ਰੁਪਇਆ ਰੱਖਿਆ ਐ ਮੱਥਾ ਟੇਕਿਆ ਲੰਘ ਜਾਓ ਮਾਰਿਆ ਧੱਕਾ ਉਹ ਲੰਘ ਗਿਆ ਘੁੰਮ ਗਿਆ ਬਸ ਉਹ ਗਿਆ 5 ਮਿੰਟ ਵਿੱਚ ਬਾਹਰ ਕਹਿੰਦੇ ਜੀ ਵੇਖ ਲਿਆ ਜੀ ਵੇਖ ਲਿਆ ਕੀ ਵੇਖ ਲਿਆ ਆ ਹੁਣ ਨਹੀਂ ਵੇਖ ਰਹੇ ਗੁਰੂ ਗ੍ਰੰਥ ਸਾਹਿਬ ਹੋਰ ਨੇ ਕਿ ਇਹੋ ਹੀ ਨੇ ਉੱਥੇ ਵੀ ਬੋਲੋ ਇਹੋ ਹੀ ਨੇ ਜੀ ਤੂੰ ਗੱਲ ਕਰਦਾ ਵੇਖਣ ਦੀ ਦੱਸਿਓ ਜੀ ਕਿੰਨੇ ਬੰਦੇ ਨੇ ਤੁਹਾਡੇ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਚੁੱਕਿਆ ਹੋਏਗਾ ਜਿੱਦੇ ਪਾਠ ਕਰਾਇਆ ਹੋਣਾ ਕਿੰਨੇ ਨੇ ਵੇਖੋ ਚੁੱਕਿਆ ਨੇ ਜੀ ਕਈਆਂ ਨੇ ਸਰੂਪ ਸੀਸ ਤੇ ਹੱਥ ਲੱਗਿਆ ਸੀ ਕਿ ਨਹੀਂ ਬੋਲੋ ਗੁਰੂ ਗ੍ਰੰਥ ਸਾਹਿਬ ਨੂੰ ਟੱਚ ਕੀਤਾ ਸੀ ਹੋ ਗਿਆ ਭਲਾ ਸਾਡੇ ਵਰਗੇ ਰਹਿੰਦੇ ਗੁਰਦੁਆਰਿਆਂ 'ਚ ਨੇ ਗ੍ਰੰਥੀ ਰੋਜ਼ ਹੀ ਹੱਥ ਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਆ ਹੁਕਮਨਾਮਾ ਲੈਂਦੇ ਆ ਟੱਚ ਵੀ ਕਰ ਜੇ ਤੇਰੇ ਸਰੀਰ ਦੇ ਨਾਲ ਦੇਹ ਨਾਲ ਦੇਹ ਵੀ ਲੱਗ ਜੇ ਤਾਂ ਵੀ ਭਲਾ ਨਹੀਂ ਹੁੰਦਾ ਜਿੰਨਾ ਚਿਰ ਗੁਰੂ ਗਿਆਨ ਸੁਰਤ ਤੱਕ ਨਹੀਂ ਆਇਆ ਸੁਰਤ ਸਿੱਖ ਹੈ ਦੇਹ ਸਿੱਖ ਨਹੀਂ ਗਿਆਨ ਗੁਰੂ ਹੈ ਦੇਹ ਗੁਰੂ ਨਹੀਂ ਦੇਹ ਗੁਰੂ ਨਹੀਂ ਗਿਆਨ ਗੁਰੂ ਹੈ ਬੋਲੋ ਜੀ ਦੇਹ ਗੁਰੂ ਹੈ ਕਿ ਗਿਆਨ ਗੁਰੂ ਹੈ ਤੇ ਦਰਸ਼ਨ ਕਿਹਦੇ ਕਰਨੇ ਨੇ ਹੁਣ ਬੋਲੋ ਦੇਹ ਦੇ ਕੇ ਗਿਆਨ ਦੇ ਸੁਰਤ ਨੇ ਕਰਨੇ ਨੇ ਕਿ ਬਾਹਰ ਦੀਆਂ ਅੱਖਾਂ ਨੇ ਸੁਰਤ ਨੇ ਇੱਥੇ ਭੁਲੇਖਾ ਪੈ ਗਿਆ ਇੱਥੇ ਅਸੀਂ ਉਲਝ ਗਏ ਡਬਲ ਮਾਈਂਡਡ ਹੋ ਗਏ ਕਦੇ ਤੇ ਦੇਹ ਆਈ ਜਾਂਦੀ ਦਿਮਾਗ 'ਚ ਕਦੇ ਗਿਆਨ ਆਈ ਜਾਂਦਾ ਲੈ ਇਦਾਂ ਡਬਲ ਮਾਈਂਡਡ ਹੋਏ ਪਏ ਆ ਇੱਕ ਚਿੱਤ ਰੱਖੋ ਜੇ ਭਲਾ ਚਾਹੁੰਦੇ ਹੋ ਇਹ ਪੱਕੀ ਗੱਲ ਦਿਮਾਗ 'ਚ ਭਾਓ ਵੀ ਜੇ ਮੈਂ ਗੁਰੂ ਜੀ ਨੂੰ ਸੁਣਿਆ ਨਹੀਂ ਇਹਦਾ ਮਤਲਬ ਅਜੇ ਤੱਕ ਮੈਂ ਗੁਰੂ ਜੀ ਨੂੰ ਵੇਖਿਆ ਨਹੀਂ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੇ ਵੇਖ ਲਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਪੜੋ ਮੈਂ ਮੂਰਖ ਕੀ ਕੇਤਕ ਬਾਤ ਹੈ ਵੇਖੋ
ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਦਰਿਆ ਰੇ
ਮੇਰੀ ਕਿਹੜੀ ਗੱਲ ਹੈ ਕਰੋੜਾਂ ਹੀ ਤਰ ਗਏ ਇੱਥੇ ਕਰੋੜਾਂ ਹੀ ਪਰ ਕੌਣ ਤਰੇ ਵੇਖਿਆ ਦਾ ਮਤਲਬ ਹੈ ਵੇਖਿਆ ਜਿਨ੍ਹਾਂ ਨੇ ਸੁਣ ਕੇ ਵੇਖਿਆ ਸੁਣ ਕੇ ਵੇਖਿਆ ਗੁਰੂ ਨੂੰ ਸੁਣਨਾ ਪੈਂਦਾ ਫਿਰ ਦਿਸਦਾ ਜੇ ਸੁਣਿਆ ਨਹੀਂ ਤੇ ਵੇਖਿਆ ਫਿਰ ਸੁਣੋ
ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸਨਾ ਪਰਿਆਰੇ
ਲਓ ਜੀ ਹੋ ਗਈ ਨਾ ਮੁਕਤੀ ਉਹਦੀ ਜਿਹਨੇ ਗੁਰੂ ਜੀ ਨੂੰ ਸੁਣਿਆ ਤੇ ਸੁਣ ਕੇ ਵੇਖਿਆ। ਸੁਣੇ ਬਿਨਾਂ ਗੁਰੂ ਦਿਸਦਾ ਹੀ ਨਹੀਂ। ਗੁਰੂ ਸੁਣਨ ਦਾ ਵਿਸ਼ਾ ਹੈ, ਗੁਰੂ ਗਿਆਨ ਸਰੂਪ ਹੈ। ਦੇਹ ਗੁਰੂ ਨਹੀਂ, ਗਿਆਨ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰੂ ਦਾ ਬਚਨ ਸਤਿਗੁਰੂ ਹੈ। ਇਹ ਕਿਰਪਾ ਕਰਕੇ ਦਿਮਾਗ 'ਚ ਰੱਖਿਓ ਗੱਲ, ਤਾਂ ਕਰਕੇ ਅਸੀਂ ਖਾਲੀ ਰਹਿ ਗਏ। ਕਿੰਨੇ ਸਾਲ ਹੋ ਗਏ ਇੱਥੇ ਭਟਕਦਿਆਂ ਨੂੰ, ਮੈਨੂੰ ਤੇ ਜੀ 20 ਸਾਲ ਹੋ ਗਏ ਮੈਂ ਨਾਗਾ ਨਹੀਂ ਜੀ ਪਾਇਆ। ਮੈਂ ਹਰ ਰੋਜ਼ ਗੁਰਦੁਆਰੇ ਮੱਥਾ ਟੇਕਣ ਜਾਂਦਾ, ਮੈਂ ਰੋਜ਼ ਦਰਸ਼ਨ ਕਰਦਾ। ਭਾਈ ਜੇ ਬਹਿ ਕੇ ਸੁਣਦਾ ਤਾਂ ਫਾਇਦਾ ਹੋਣਾ ਹੈ। ਇੱਕ ਗੇੜੇ ਦੀ ਕਿਹੜੀ ਗੱਲ ਕਰਦਾ, ਆਪਾਂ ਪੜ੍ਹਦੇ ਹੀ ਹਾਂ, ਭਾਵੇਂ ਸੌ ਗੇੜਾ ਲਾ ਸਤਿਗੁਰ ਕੀ ਪ੍ਰਤੀਤ ਨਾ ਆਈ ਆ। ਜੇ ਮਨ ਵਿੱਚ ਪ੍ਰਤੀਤ ਹੀ ਨਹੀਂ ਆਈ, ਗੁਰੂ ਸਾਹਿਬ ਕਹਿੰਦੇ ਕੀ ਹੈ?
ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ।
ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਕੀ ਭਾਵੇਂ ਸੌ ਗੇੜਾ। ਤੂੰ ਕਹਿੰਦਾ ਮੈਂ ਗੁਰਦੁਆਰੇ ਰੋਜ਼ ਜਾਂਦਾ, ਤੂੰ ਸੌ ਵਾਰੀ ਜਾ, ਸੌ ਵਾਰੀ ਆ, ਪਰ ਜੇ ਸੁਣਿਆ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਤੂੰ ਸੌ ਗੇੜਾ ਵੀ ਲਾ ਦੇ ਭਾਵੇਂ। ਇੱਕ ਗੇੜਾ ਛੱਡੋ, ਭਾਵੇਂ ਸੌ ਗੇੜਾ ਲਾ ਦਿਓ, ਸੌ ਗੇੜਾ ਤਾਂ ਵੀ ਕੋਈ ਫਾਇਦਾ ਨਹੀਂ ਹੁੰਦਾ। ਲਓ ਇੱਧਰ ਸੁਣੋ ਬਈ, ਭੈਣਾਂ ਖਿਆਲ ਰੱਖਿਓ, ਜਿਹੜਾ ਬੱਚਾ ਰੋਵੇ ਆਪ ਹੀ। ਹਾਂਜੀ ਇੱਧਰ ਸੁਣੋ, ਧਿਆਨ ਦਿਓ ਬਈ, ਸਿੱਖੋ, ਇਕਾਗਰਤਾ ਬਖਸ਼ੋ। ਫਿਰ ਭਾਵੇਂ ਸੌ ਗੇੜਾ ਵੀ ਲਾ ਦਿਓ, ਇੱਕ ਗੇੜਾ ਕਿਹੜਾ, ਸੌ ਗੇੜਾ ਲਾਓ, ਸੌ ਗੇੜਾ ਹੋ ਜਾਓ, ਉਸ ਨੂੰ ਸੁੱਖ ਨਾ ਉਪਜੈ। ਫਿਰ ਇੱਥੇ ਗੱਲ ਕਲੀਅਰ ਹੋ ਗਈ ਵੀ ਅਸੀਂ ਸੁਣਿਆ ਨਹੀਂ ਤਾਂ ਸਾਡਾ ਬੁਰਾ ਹਾਲ ਹੈ, ਅਸੀਂ ਜੇ ਸੁਣਦੇ ਫਿਰ ਗੱਲ ਬਣਦੀ। ਸੁਣਨ ਦੀ ਇੱਥੇ ਗੱਲ ਹੀ ਨਹੀਂ, ਇੱਥੇ ਤੇ ਇਦਾਂ ਕਹਿ ਦੇਣਗੇ ਭਾਈ ਗੁਰਦੁਆਰੇ ਆ ਗਿਆ, ਬਸ ਲੈ ਭਾਈ ਸੰਗਤ ਵਿੱਚ ਆ ਗਏ, ਲੈ ਤੁਹਾਡੇ ਪੁੰਨਾਂ 'ਚ ਵਾਧਾ ਹੋ ਗਿਆ, ਤੁਹਾਡੇ ਪੁੰਨ ਬਣ ਗਏ। ਨਾ ਜੀ ਨਾ, ਪਹਿਲਾਂ ਜਦੋਂ ਤੁਸੀਂ ਘਰੋਂ ਤੁਰਦੇ ਹੋ ਇਹ ਸੋਚ ਕੇ ਤੁਰਿਆ ਕਰੋ ਵੀ ਸੁਣਨ ਚੱਲੇ ਹਾਂ। ਦਰਸ਼ਨ ਕਰਨਾ ਕੀ ਹੈ? ਗੁਰੂ ਜੀ ਨੂੰ ਸੁਣਨਾ, ਦਰਸ਼ਨ ਕਰਨ ਚੱਲੇ ਵੀ ਸੁਣਨ ਚੱਲੇ, ਫੇਰ ਤੇ ਪੁੰਨ ਹੈ। ਤੇ ਜੇ ਲੋਕਾਂ ਨੂੰ ਚਿਹਰਾ ਵਿਖਾਉਣ ਆਉਣਾ ਵੀ ਪਤਾ ਲੱਗ ਜੇ ਸਹੀ ਵੀ ਰੋਜ਼ ਆਉਂਦਾ ਯਾਰ ਆਹ ਨਾਗਾ ਨਹੀਂ ਪਾਉਂਦਾ, ਬੰਦੇ 20-50 ਰੋਜ਼ ਵੇਖਦੇ ਵੀ ਇਹ ਨਾਗਾ ਨਹੀਂ ਜੀ ਪਾਉਂਦਾ, ਇਹ ਨਹੀਂ ਜੀ ਮਿਸ ਕਰਦਾ, ਇਹ ਜ਼ਰੂਰ ਜਾਂਦਾ, ਫਿਰ ਤੇ ਕੋਈ ਪੁੰਨ ਨਹੀਂ। ਇਰਾਦਾ ਕੀ ਹੈ ਤੇਰਾ? ਪਾਪ ਪੁੰਨ ਇਹਦੇ ਤੇ ਡਿਪੈਂਡ ਕਰਦਾ ਹੈ। ਫਿਜ਼ੀਕਲੀ ਕੀ ਕਰਦਾ ਇਹਦੇ ਤੇ ਪਾਪ ਪੁੰਨ ਡਿਪੈਂਡ ਨਹੀਂ ਕਰਦਾ। ਵੇਖੋ ਜੀ ਆਇਆ ਬੰਦਾ ਸਾਡੇ ਵਿੱਚ ਹੈ, ਇੱਥੇ ਬੈਠਾ, ਵਿੱਚ ਬੈਠਾ ਲੈ, ਇੱਥੇ ਬੈਠਾ ਸੰਗਤ 'ਚ ਬੈਠਾ, ਤੇ ਮਨ ਵਿੱਚ ਕੀ ਚੱਲਦਾ ਵੀ ਯਾਰ ਜੇ ਅੱਜ ਮੌਕਾ ਜਿਹਾ ਲੱਗ ਗਿਆ ਨਾ ਫੋਨ ਕੱਢ ਲੈਣਾ ਹੈ। ਇਰਾਦਾ ਕੀ ਹੈ? ਫੋਨ ਕੱਢਣਾ। ਇਰਾਦਾ ਕੀ ਹੈ? ਚੋਰੀ ਦਾ ਪਰਸ ਬਟੂਆ ਕੱਢ ਲੈਣਾ ਹੈ, ਫੋਨ ਕੱਢ ਲੈਣਾ ਹੈ। ਇਰਾਦਾ ਲੈ ਕੇ ਆਇਆ ਇਹ, 3 ਘੰਟੇ ਦੀਵਾਨ ਸੁਣ ਲਿਆ, ਦੱਸੋ ਪਾਪ ਹੈ ਕਿ ਪੁੰਨ ਹੈ? ਬੋਲੋ, ਗੱਜ ਕੇ ਕਹੋ, ਜਦੋਂ ਜਵਾਬ ਦਿਆ ਕਰੋ ਸਿੰਘੋ, ਪਾਪ ਹੈ ਕਿ ਪੁੰਨ ਹੈ? ਪਾਪ ਹੈ ਨਾ, ਪਾਪ ਪੁੰਨ ਇਰਾਦਿਆਂ ਤੇ ਖੜਾ ਹੈ, ਫਿਜ਼ੀਕਲੀ ਨਹੀਂ। ਹੁਣ ਤੁਸੀਂ ਜਵਾਬ ਦਿਓ, ਹੁਣ ਜਵਾਬ ਦਿਓ। ਹਲਕਾ ਕੁੱਤਾ ਪਿੰਡ ਵਿੱਚ ਆ ਗਿਆ, ਉਹਨੂੰ ਮਾਰਨਾ ਪਾਪ ਹੈ ਕਿ ਪੁੰਨ ਹੈ? ਹਲਕਾ ਕੁੱਤਾ ਫਿਜ਼ੀਕਲੀ ਤੇ ਪਾਪ ਹੈ, ਆਪਾਂ ਕੁੱਤਾ ਮਾਰਦਾ, ਪਰ ਇਰਾਦਾ ਕੀ ਹੈ ਵੀ ਸਾਰਾ ਪਿੰਡ ਬਚਾਉਣਾ ਹੈ, ਇੱਕ ਕੁੱਤਾ ਮਾਰ ਦਈਏ, ਇਰਾਦਾ ਬੜਾ ਚੰਗਾ ਕਿਉਂਕਿ ਸਾਰਾ ਪਿੰਡ ਬਚਾਉਣਾ ਹੈ। ਆਖੋ ਸਤਨਾਮ, ਇਰਾਦਾ ਕਿੰਨਾ ਚੰਗਾ, ਇਰਾਦਾ ਸਾਰੇ ਪਿੰਡ ਨੂੰ ਬਚਾਉਣ ਦਾ ਹੈ। ਇਰਾਦਾ ਜਦੋਂ ਗਾਂ ਨੂੰ ਬਚਾਉਣ ਦਾ ਹੋਵੇ ਫਿਰ ਸਿੰਘਾਂ 'ਚ ਪਏ ਕੀੜਿਆਂ ਨੂੰ ਮਾਰਨਾ ਪੈਂਦਾ। ਹੁਣ ਜਦੋਂ ਬੰਦਾ ਗਾਂ ਦੇ ਸਿੰਘਾਂ ਵਿੱਚ ਪਏ ਕੀੜਿਆਂ ਨੂੰ, ਮੱਝ ਦੇ ਸਿੰਘਾਂ 'ਚ ਕੀੜੇ ਪੈ ਗਏ ਤੇ ਕੀੜਿਆਂ ਨੂੰ ਮਾਰਨ ਲੱਗੇ, ਤੇ ਬਾਅਦ 'ਚ ਕੀ ਕਹਿਣਗੇ ਸਾਰੇ, ਓਏ ਪਾਪ ਨਾ ਕਰੋ, ਪਾਪ ਨਾ ਕਰੋ, ਗਾਂ ਦੇ ਸਿੰਘਾਂ 'ਚ ਕੀੜੇ ਪੈ ਕੇ ਮਾਰਨੇ ਨਹੀਂ। ਇਹ ਕੀ ਹੈ ਬਈ? ਸਿੰਘਾਂ 'ਚ ਕੀੜੇ ਪੈ ਗਏ, ਉਹ ਕੀੜਿਆਂ ਨੂੰ ਮਾਰਨਾ ਪਾਪ ਹੈ? ਨਾਲੇ ਤੁਸੀਂ ਪਹਿਲਾਂ ਤੇ ਕਿਹਾ ਵੀ ਜੀਵ ਹੱਤਿਆ ਕਰਨੀ ਪਾਪ ਹੈ, ਪਹਿਲਾਂ ਵੀ ਤੁਸੀਂ ਦੱਸਿਆ ਪਾਪ ਹੈ, ਹੁਣ ਕਹਿੰਦੇ ਵੀ ਨਹੀਂ। ਐਦਾਂ ਉਲਝੀ ਪਈ ਹੈ ਤਾਣੀ, ਸਮਝਣ ਦੀ ਕੋਸ਼ਿਸ਼ ਕਰੋ। ਧਰਮ ਮਨ ਦਾ ਵਿਸ਼ਾ ਹੈ, ਤਨ ਦਾ ਨਹੀਂ। ਲੇਖਾ ਮਨ ਦਾ ਹੁੰਦਾ ਹੈ, ਬਾਡੀ ਦਾ ਨਹੀਂ। ਤਨ ਤੇਰਾ ਕਿੱਥੇ ਬੈਠਾ ਇਹ ਨਹੀਂ ਵੇਖਿਆ ਜਾਣਾ, ਮਨ ਤੇਰਾ ਕੀ ਸੋਚਦਾ ਉਹ ਇਹ ਵੇਖਿਆ ਜਾਂਦਾ। ਬੈਠਾ ਤੇ ਗੁਰਦੁਆਰੇ 'ਚ, ਮਨ 'ਚ ਸੋਚਦਾ ਮੋਬਾਈਲ ਕੱਢਣਾ। ਬਣਾਉਂਦਾ ਤੇ ਗੁਰਦੁਆਰੇ ਰਹੀ ਸੇਵਾ ਤੇ ਗੁਰਦੁਆਰੇ 'ਚ ਕਰਦਾ ਹੈ, ਪਰ 50 ਲੱਖ ਗੁਰਦੁਆਰੇ ਲਾਵਾਂਗੇ, 5-10 ਲੱਖ ਆਪਾਂ ਵਿੱਚੋਂ ਕੁੰਡੀ ਲਾ ਲਾਂਗੇ। ਇਰਾਦਾ ਬੜਾ ਮਾੜਾ, ਭਾਵੇਂ ਗੁਰਦੁਆਰੇ ਪੱਕਾ ਹੀ ਰਹਿਣ ਲੱਗ ਜਾ, ਇਰਾਦਾ ਨਹੀਂ ਚੰਗਾ ਤੇਰਾ। ਪਾਪ ਪੁੰਨ ਇਰਾਦੇ ਤੇ ਖੜਾ ਹੈ, ਫਿਜ਼ੀਕਲ ਨਹੀਂ ਹੁੰਦਾ। ਜੀਵ ਹੱਤਿਆ ਜਿਹੜੀ ਹੈ ਫਿਜ਼ੀਕਲ ਨਹੀਂ ਮੰਨੀ ਜਾ ਸਕਦੀ। ਪਾਪ ਪੁੰਨ ਇਰਾਦਾ ਕੀ ਸੀ ਤੇਰਾ? ਤੂੰ ਕੀੜੇ ਲੱਗਿਆ ਮਾਰਨ, ਇਰਾਦਾ ਗਾਂ ਨੂੰ ਬਚਾਉਣ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ ਹਾਂਜੀ ਪਿਆਰਿਓ, ਇਰਾਦਾ ਗਾਂ ਨੂੰ ਬਚਾਉਣ ਦਾ, ਤਾਂ ਕਰਕੇ ਪਾਪ ਨਹੀਂ ਕੀ ਬਣ ਗਿਆ ਪੁੰਨ। ਤੇ ਜੇ ਮੱਝ ਨੂੰ ਕੀੜੇ ਪਏ ਸੀ ਉਦੋਂ ਮੱਝ ਮਾਰਨੀ ਪੈ ਗਈ ਸੀ, ਜੇ ਮੱਝ ਹਲਕ ਜੇ ਫਿਰ ਮੱਝ ਨੂੰ ਮਾਰਾਂ, ਕਿਉਂਕਿ ਹੁਣ ਇਰਾਦਾ ਸਾਰੇ ਟੱਬਰ ਨੂੰ ਬਚਾਉਣ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਇਰਾਦਾ ਟੱਬਰ ਨੂੰ ਬਚਾਉਣ ਦਾ, ਇਰਾਦਾ ਕੀ ਹੈ ਇਹਨੂੰ ਸਮਝੋ। ਇਸੇ ਤਰ੍ਹਾਂ ਫਸਲਾਂ ਨੂੰ ਸਪਰੇ ਕਰਦੇ ਆ, ਇਰਾਦਾ ਕੀ ਹੈ ਤੇਰਾ? ਜਦੋਂ ਸਪਰੇ ਕਰਦਾ ਫਿਰਦਾ ਇੱਦਾਂ ਚੱਕ ਕੇ ਢੋਲੀ, ਉਦੋਂ ਇਰਾਦਾ ਕੀ ਹੈ? ਇਰਾਦੇ ਤੇ ਪਾਪ ਪੁੰਨ ਖੜਾ ਹੈ। ਜੇ ਤੁਸੀਂ ਫਿਜ਼ੀਕਲ ਪਾਪ ਪੁੰਨ ਮੰਨ ਲਿਆ ਵੀ ਜਿਵੇਂ ਐਂ ਕਹਿਤਾ ਲੋਕਾਂ ਮਗਰ ਲੱਗ ਕੇ, ਇੱਥੇ ਨਾ ਕਿਹਾ ਜਾਂਦਾ ਹੈ ਵੀ ਅਹਿੰਸਾ ਕਿਸੇ ਜੀਵ ਨੂੰ ਮਾਰਨਾ ਨਹੀਂ, ਜੀਵ ਹੱਤਿਆ ਪਾਪ ਹੈ। ਜਦੋਂ ਐਦਾਂ ਕਹਿੰਦੇ ਆਪਾਂ ਵੀ ਮਗਰ ਲੱਗ ਕੇ ਕਹਿ ਦਿੰਦੇ ਹਾਂ, ਜਿਵੇਂ ਮੇਰੇ ਹੁਣ ਤੁਸੀਂ ਕਿਹਾ ਹੀ ਸੀ ਜੀਵ ਹੱਤਿਆ ਕੀ ਸੀ, ਬੋਲੋ, ਜੀਵ ਹੱਤਿਆ ਪਾਪ ਹੈ, ਤੇ ਢੋਲੀ ਚੁੱਕ ਕੇ ਸਪਰੇ ਕਰਨ ਵੀ ਤੁਰ ਪੈਂਦਾ। ਚੂਹਿਆਂ ਵਾਲੀ ਦਵਾਈ ਉਹਦੀ ਲੈ ਆਉਂਦਾ ਵੀ ਲੈ ਪਾਓ ਵੀ ਚੂਹੇ ਮਾਰੀਏ, ਆ ਮੱਖੀਆਂ ਮਾਰਾਂਗੇ ਰਾਤ ਨੂੰ, ਉਹਦੀ ਲਾ ਦਿੰਦਾ ਘਰ ਇਹਨੂੰ, ਕਹਿੰਦਾ ਆ ਗੁੱਡ ਨਾਈਟ ਜੀ ਲਾ ਦੇ, ਮੱਛਰ ਬਹੁਤ ਹੋ ਗਿਆ ਮਾਰ ਇਹਨੂੰ ਲੈ। ਨਾਲੇ ਸਵੇਰੇ ਕਹਿੰਦਾ ਜੀਵ ਹੱਤਿਆ ਪਾਪ ਹੈ। ਲੈ ਦੱਸ ਇਰਾਦਾ ਕੀ ਹੈ ਤੇਰਾ? ਇਰਾਦੇ ਤੇ ਤੁਹਾਡੇ ਇਰਾਦੇ ਤੇ ਪਾਪ ਪੁੰਨ ਖੜਾ ਹੈ। ਪਾਪ ਪੁੰਨ ਫਿਜ਼ੀਕਲੀ ਨਹੀਂ ਹੁੰਦਾ। ਇਸ ਕਰਕੇ ਜੇ ਇਰਾਦਾ ਚੰਗਾ ਨਹੀਂ ਤੇ ਗੁਰਦੁਆਰੇ ਜਾਣਾ ਵੀ ਪਾਪ ਬਣ ਜਾਣਾ, ਜੇ ਇਰਾਦਾ ਚੰਗਾ ਨਹੀਂ ਦਮਾਲੇ ਦਸਤਾਰਾਂ ਬੰਨਣੀਆਂ ਵੀ ਪਾਪ ਬਣ ਜਾਣਗੀਆਂ, ਜੇ ਇਰਾਦੇ ਚੰਗੇ ਨਾ ਹੋਏ, ਇਰਾਦੇ ਮਾੜੇ ਨੇ ਤੇ ਚੋਲਾ ਵੀ ਪਾਈ ਫਿਰ ਭਾਵੇਂ। ਮੈਂ ਕਹਿੰਦਾ ਇਰਾਦਾ ਮਾੜਾ, ਇਰਾਦਾ ਮਾੜਾ ਹੈ, ਲੋਕੀ ਪਤਾ ਕੀ ਕਹਿਣਗੇ, ਯਾਰ ਕਿੱਡੀ ਵੱਡੀ ਸੇਵਾ ਓਏ ਛਬੀਲ ਲਈ ਬੈਠੇ ਨੇ, ਜੇ ਇਰਾਦਾ ਮਾੜਾ ਲੈ ਕੇ ਬੈਠਾ ਤੇ ਪਾਪ ਹੈ, ਭਾਵੇਂ ਛਬੀਲ ਲਾ ਲਓ ਤੁਸੀਂ। ਜੇ ਇਰਾਦਾ ਮਨ ਵਿੱਚ ਕੀ ਹੈ? ਇਰਾਦਾ ਕੀ ਹੈ ਵੀ ਬੰਦਾ ਮਾਰਨਾ ਹੈ, ਇਰਾਦਾ ਬੰਦੇ ਨੂੰ ਮਾਰਨ ਦਾ, ਤੇ ਲਾਈ ਬੈਠੇ ਛਬੀਲ ਤੇ ਪੁੰਨ ਹੋਏਗਾ ਫਿਰ? ਇਹ ਪਾਪ ਗਿਣਿਆ ਜਾਂਦਾ ਹੈ, ਇਰਾਦਿਆਂ ਤੇ ਖੜਾ ਹੈ ਸਾਰਾ। ਡਾਕਟਰ ਨੂੰ ਕੋਈ ਸਜ਼ਾ ਨਹੀਂ, ਬੰਦਾ ਉਹਨੇ ਮਾਰਤਾ ਨਾੜ ਗਲਤ ਕੱਟਤੀ, ਬੰਦਾ ਆਪਰੇਸ਼ਨ ਵੇਲੇ ਮਰ ਗਿਆ, ਤੇ ਜੱਜ ਕਹਿੰਦਾ ਓਏ ਕੋਈ ਗੱਲ ਨਹੀਂ ਇਹਨੂੰ ਸਜ਼ਾ ਨਹੀਂ ਮਿਲਣੀ, ਕਿਉਂ? ਕਿਉਂਕਿ ਇਹਦਾ ਇਰਾਦਾ ਮਾਰਨ ਦਾ ਨਹੀਂ ਸੀ, ਇਰਾਦਾ ਕੀ ਸੀ? ਬੰਦੇ ਨੂੰ ਬਚਾਉਣ ਦਾ। ਤੇ ਡਾਕੂ ਨੂੰ ਫਿਰ ਵੀ ਸਜ਼ਾ ਮਿਲੇਗੀ ਕਿਉਂਕਿ ਇਹਦਾ ਇਰਾਦਾ ਬੰਦੇ ਨੂੰ ਮਾਰਨ ਦਾ ਸੀ, ਉਹ ਗੱਲ ਵੱਖ ਹੈ ਵੀ ਬੰਦਾ ਬਚ ਗਿਆ। ਇਰਾਦਿਆਂ ਤੇ ਹੈ ਨਾ ਜੀ ਸਜ਼ਾ, ਮਾਲਕ ਵੀ ਸਜ਼ਾ ਇਰਾਦਿਆਂ ਤੇ। ਇਰਾਦਾ ਵੇਖੋ, ਸਾਡੇ ਵਰਗੇ ਐਵੇਂ ਕਹੀ ਜਾਣਗੇ, ਸਾਰੀ ਰਾਤ ਜਾਗੋ, ਸਾਰੀ ਰਾਤ ਬੈਠੋ, ਪੁੰਨਾਂ 'ਚ ਵਾਧਾ ਕਰ ਲਓ ਭਾਈ, ਪੁੰਨ ਬਣਾਓ, ਪਤਾ ਨਹੀਂ ਕਿਹੜੇ ਪੁੰਨ ਦੱਸਦੇ। ਇਰਾਦੇ ਦੀ ਗੱਲ ਕਰੋ, ਮਨ ਦੀ ਗੱਲ ਕਰੋ। ਧਰਮ ਮਨ ਦਾ ਵਿਸ਼ਾ, ਫਿਜ਼ੀਕਲ ਨਹੀਂ। ਧਰਮ ਤਨ ਦਾ ਵਿਸ਼ਾ ਨਹੀਂ, ਇਹ ਨਹੀਂ ਵੇਖਿਆ ਜਾਣਾ ਵੀ ਸਰੀਰ ਕਰਕੇ ਕਿੱਥੇ ਬੈਠਾ, ਇਹ ਵੇਖਿਆ ਜਾਣਾ ਵੀ ਮਨ ਕਰਕੇ ਕਿੱਥੇ ਹੈ, ਤੇਰੇ ਅੰਦਰ ਕੀ ਚੱਲਦਾ ਹੈ। ਅੰਦਰ ਵਿਚਾਰ ਕੀ ਹੈ, ਤੇਰੀ ਸੋਚ ਕੀ ਹੈ? ਪਾਪ ਪੁੰਨ ਸੋਚ ਤੇ ਖੜਾ ਹੈ ਭਾਈ, ਸਰੀਰ ਤੇ ਨਹੀਂ ਖੜਾ। ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਹਾਲਾਂਕਿ ਅੱਗੇ ਵੀ ਬੇਨਤੀਆਂ ਕਰਦੇ ਰਹੀਦਾ, ਫਿਰ ਇੱਥੋਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਜੀ, ਹਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਨਾ, ਇਰਾਦਾ ਪਿੰਡ ਨੂੰ ਬਚਾਉਣਾ। ਤੇ ਜਿਹੜੀਆਂ ਜੰਗਾਂ ਕੀਤੀਆਂ ਖਾਲਸੇ ਦੇ ਹੱਥੋਂ ਵੀ ਕਈਆਂ ਦਾ ਸੋਧਾ ਲੱਗ ਗਿਆ ਹੋਣਾ, ਉਹ ਫਿਰ ਪਾਪ ਹੈ ਕਿ ਪੁੰਨ ਹੈ? ਇਰਾਦਾ ਲੋਕਾਂ ਨੂੰ ਬਚਾਉਣ ਦਾ ਹੈ, ਇਰਾਦਾ। ਹਲਕਾ ਕੁੱਤਾ ਹਲਕ ਗਏ ਸੀ, ਜਿਹੜੇ ਹਲਕ ਗਏ ਖਾਲਸੇ ਨੇ ਉਹਨਾਂ ਨੂੰ ਸੋਧਾ ਲਾਇਆ ਜਿਹੜੇ ਹਲਕ ਗਏ ਸੀ, ਤੇ ਹਲਕਿਆ ਮਾਰਨਾ ਪੈ ਜਾਂਦਾ, ਮਜਬੂਰੀ ਬਣ ਜਾਂਦੀ ਹੈ। ਹਲਕੇ ਕੁੱਤੇ ਨੂੰ ਵੇਖ ਕੇ ਡਾਂਗ ਚੁੱਕਣੀ ਪੈ ਜਾਂਦੀ ਹੈ। ਜਿੰਨੇ ਹਲਕ ਗਏ ਸੀ ਉਹਨਾਂ ਨੂੰ ਖਾਲਸੇ ਨੇ ਮੌਤ ਦੇ ਘਾਟ ਉਤਾਰਿਆ ਹੈ। ਉਹ ਇਰਾਦਾ, ਇਰਾਦਾ ਲੋਕਾਂ ਨੂੰ ਬਚਾਉਣ ਦਾ ਹੈ। ਹੋਰ ਕੋਈ ਮਾਰਨ ਦਾ ਕੋਈ ਚਾਅ ਨਹੀਂ, ਕੋਈ ਕਬਜ਼ੇ ਨਹੀਂ ਕਰਨੇ, ਕੋਈ ਜ਼ਮੀਨਾਂ ਨਹੀਂ ਦੱਬਣੀਆਂ, ਕੋਈ ਰਾਜ ਨਹੀਂ ਸੀ ਚਾਹੁੰਦੇ ਗੁਰੂ ਸਾਹਿਬ, ਉਹਨਾਂ ਦਾ ਇਰਾਦਾ ਨਹੀਂ ਸੀ ਇਹ। ਜਦੋਂ ਅਗਲਾ ਘਰ ਹੀ ਚੜ ਕੇ ਆ ਜਾਂਦਾ ਸੀ, ਟਿਕਣ ਹੀ ਨਹੀਂ ਸੀ ਦਿੰਦੇ, ਬਹਿਣ ਹੀ ਨਹੀਂ ਸੀ ਦਿੰਦੇ, ਧੱਕਾ ਹੀ ਕਰਦੇ ਸੀ, ਮੁੜ ਮੁੜ ਕੇ ਆਉਂਦੇ ਸੀ, ਫਿਰ ਕੀ ਕਰਦੇ? ਜਿਹੜਾ ਘਰ ਹੀ ਚੱਲ ਕੇ ਆ ਜੇ, ਫਿਰ ਤੇ ਸੇਵਾ ਕਰਨੀ ਹੀ ਪੈਂਦੀ ਹੈ। ਆਖੋ ਸਤਨਾਮ, ਫਿਰ ਤੇ ਸੇਵਾ ਕਰਨੀ ਹੀ ਪੈਂਦੀ ਹੈ। ਇਸ ਕਰਕੇ ਗੁਰੂ ਸਾਹਿਬ ਦੇ ਹੱਥਾਂ 'ਚ ਤਲਵਾਰ ਵੇਖਣ ਵਾਲਿਓ, ਗੁਰੂ ਸਾਹਿਬ ਦਾ ਇਰਾਦਾ ਜ਼ਰੂਰ ਵੇਖ ਲਿਓ। ਕਿਉਂਕਿ ਮੈਂ ਇਦਾਂ ਦੇ ਬੰਦੇ ਇੱਥੇ ਵੇਖੇ ਆ ਜੀ, ਸਾਡੇ ਵਰਗੇ ਕਈ, ਮਾਫ਼ ਕਰਨਾ, ਬਹੁਤਾ ਸੋਚਦੇ ਸਮਝਦੇ ਤੇ ਹੈ ਨਹੀਂ, ਨੌਜਵਾਨਾਂ 'ਚ ਵੀ ਕਈ ਬੱਚੇ ਹੁੰਦੇ ਆ, ਯਾਰ ਗੁਰੂ ਸਾਹਿਬ ਨੇ ਕਿਉਂ ਜੰਗਾਂ ਕੀਤੀਆਂ? ਲੈ ਜੇ ਗੁਰੂ ਸਾਹਿਬ ਨੇ ਤਲਵਾਰ ਕਿਉਂ ਚੱਕ ਲਈ? ਵੀ ਤੈਨੂੰ ਮੈਂ ਪੁੱਛਦਾ, ਤੂੰ ਢੋਲੀ ਕਿਉਂ ਚੱਕੀ ਫਿਰਦਾ ਸਪਰੇਅ ਕਰਨ ਵਾਲੀ? ਤੇਰਾ ਤੂੰ ਪਤਾ ਕੋ ਕੀ ਕਹੇਗਾ? ਮੇਰਾ ਇਰਾਦਾ ਠੀਕ ਹੈ ਜੀ, ਮੈਂ ਮੇਰਾ ਇਰਾਦਾ ਵੇਖੋ, ਮੇਰੀ ਢੋਲੀ ਨਾ ਵੇਖੋ, ਟੱਬਰ ਪਾਲਣਾ ਆਪਣਾ, ਬੱਚੇ ਭੁੱਖੇ ਮਰ ਜਾਣਗੇ, ਕਣਕ ਨਹੀਂ ਹੋਣੀ, ਆ ਚੂਹੇ ਖਾ ਜਾਣਗੇ, ਸੁਸਰੀ ਖਾ ਜੂ ਸਾਰੀ, ਇਹ ਸੁਸਰੀ ਨੂੰ ਦਵਾਈ ਪਾਉਣੀ ਪੈਣੀ ਹੈ, ਕਣਕ ਦੇ ਨਾਲ ਹੀ ਦਵਾਈ ਢੋਲਾਂ 'ਚ ਪਾਤੀ ਤੁਸੀਂ ਹੁਣ, ਤੇ ਮੈਂ ਤੈਨੂੰ ਕਹਾਂ ਵੀ ਕਿਉਂ ਪਾਉਣ ਲੱਗਿਆ ਤੂੰ, ਸੁਸਰੀ ਮਰ ਜੂ, ਤੇ ਤੂੰ ਕਹਿਣਾ ਨਾ ਨਾ, ਇਰਾਦਾ ਵੇਖੋ ਮੇਰਾ, ਇਰਾਦੇ ਵੇਖੋ, ਇਰਾਦੇ। ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਤਲਵਾਰ ਵੇਖੋ, ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦਾ ਇਰਾਦਾ, ਇਰਾਦਾ। ਕਿਉਂਕਿ ਨਾ ਇੱਥੇ ਧਰਮ ਨੂੰ ਬਸ ਇੱਕ ਫਿਜ਼ੀਕਲ ਬਣਾ, ਸਭ ਕੁਝ ਸਰੀਰ ਤੇ ਖੜਾ ਹੈ, ਧਰਮ ਸੀ ਮਨ ਦਾ ਵਿਸ਼ਾ। ਇਸ ਕਰਕੇ ਇਰਾਦਾ ਵੇਖਿਓ, ਗੁਰੂ ਗੋਬਿੰਦ ਸਿੰਘ ਦੇ ਹੱਥ 'ਚ ਤਲਵਾਰ ਵੇਖੋ, ਉਹਨਾਂ ਦਾ ਇਰਾਦਾ ਵੇਖੋ। ਇਸ ਕਰਕੇ ਪਾਪ ਪੁੰਨ ਮਨ ਤੇ ਹੈ, ਵੀ ਮਨ ਅੰਦਰ ਕੀ ਚੱਲਦਾ ਤੇਰੇ, ਤੇਰੀ ਸੋਚ ਉਸ ਵੇਲੇ ਕੀ ਹੈ, ਇਹਦੇ ਤੇ ਪਾਪ ਪੁੰਨ ਖੜਾ। ਬਸ ਇਸ ਗੱਲ ਨੂੰ ਕਿਰਪਾ ਕਰਕੇ ਧਿਆਨ ਨਾਲ ਸਮਝ ਲਓ, ਇਰਾਦੇ ਸਹੀ ਕਰ ਲਈਏ, ਆਪਣੇ ਗੁਰਦੁਆਰੇ ਜਾਣਾ ਤਾਂ ਹੀ ਸਫਲ ਹੋਣਾ ਹੈ। ਤੇ ਜੇ ਅੰਦਰ ਪਿਆਰ ਪੈਦਾ ਨਾ ਹੋਇਆ, ਫਿਰ ਆਪਾਂ ਫਿਰ ਪੜ੍ਹ ਲਓ, ਫਿਰ ਭਾਵੇਂ ਜਿੰਨੇ ਵਾਰੀ ਮਰਜ਼ੀ ਆਈ ਜਾਓ ਜਾਈ ਜਾਓ, ਸਤਿਗੁਰ ਕੀ ਪ੍ਰਤੀਤ ਨਾ ਆਈ ਜਾਂ ਮਨ ਵਿੱਚ ਪ੍ਰਤੀਤ ਹੀ ਨਹੀਂ, ਭਰੋਸਾ ਹੀ
ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਪਾਓ, ਉਸਨੋ ਸੁਖ ਨਾ ਉਪਜੈ, ਭਾਵੇਂ ਸੋ ਗੇੜਾ ਆਵੋ ਜਾਓ।
ਪਰ ਗੁਰੂ ਸਾਹਿਬ ਨੂੰ ਸੁਣਨਾ ਸ਼ੁਰੂ ਕਰ ਦਿਓ ਭਾਈ, ਤੇ ਸੁਣਨਾ ਸੌਖਾ ਨਹੀਂ, ਇਸੇ ਕਰਕੇ ਫੋਟੋ ਵਾਲਾ ਬਾਬਾ ਲੋਕਾਂ ਨੇ ਰੱਖ ਲਿਆ, ਬੜੀਆਂ ਫੋਟੋਆਂ ਲਾਈਆਂ ਨੇ ਨਾ ਘਰਾਂ 'ਚ, ਤੇ ਸਾਹਮਣੇ ਫੋਟੋ ਵੀ ਲੱਗੀ ਹੁੰਦੀ ਹੈ, ਸਵੇਰੇ ਧੂਫ ਲਾ ਦਿੰਦਾ ਏਦਾਂ, ਧੂਫ ਲਾ ਕੇ ਜੋਤ ਲਾ ਕੇ ਕਈ ਕੁਝ ਕਰਕੇ ਨਾ ਏਦਾਂ ਮੱਥਾ ਟੇਕ ਕੇ, ਬਾਬਾ ਸੁੱਖ ਰੱਖੀਏ, ਹੱਥ ਲਾ ਕੇ ਬਾਬਾ ਕਿਰਪਾ ਹੀ ਰੱਖੀ, ਤੇ ਸ਼ਾਮ ਨੂੰ ਉਸੇ ਫੋਟੋ ਦੇ ਸਾਹਮਣੇ ਬਹਿ ਕੇ ਸ਼ਰਾਬ ਪੀਂਦਾ ਹੈ, ਡਰ ਲੱਗਦਾ ਫੋਟੋ ਤੋਂ ਕਿਤੇ। ਫੋਟੋ ਵਾਲਾ ਬਾਬਾ ਤਾਂ ਚੰਗਾ, ਬੋਲਦਾ ਹੀ ਨਹੀਂ, ਫੋਟੋ ਕਿਹੜਾ ਬੋਲਦੀ ਹੈ। ਬੜੀ ਕਮਾਲ ਦੀ ਖੇਡ ਹੈ, ਫੋਟੋ ਵਾਲਾ ਬਾਬਾ ਲੋਕਾਂ ਨੇ ਪਸੰਦ ਕਰ ਲਿਆ, ਘਰ ਘਰ ਫੋਟੋਆਂ ਲਾਤੀਆਂ ਆ ਸੱਚੇ ਪਾਤਸ਼ਾਹ ਬੋਲਦੇ ਐ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਫਿਰ ਅੱਖਾਂ ਖੁੱਲ ਜਾਂਦੀਆਂ ਦਿਮਾਗ ਖੁੱਲਦਾ ਐ ਚਿੱਪ ਕੱਢਦੇ ਐ ਸਾਡੇ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਗੁਰੂ ਗ੍ਰੰਥ ਸਾਹਿਬ ਨੂੰ ਸੁਣੋ ਤੇ ਸੁਣਨ ਵਾਸਤੇ ਜਿਗਰਾ ਚਾਹੀਦਾ ਹਰੇਕ ਨਹੀਂ ਸੁਣ ਸਕਦਾ ਕਿਉਂਕਿ ਸੱਚ ਸੁਣਨਾ ਕਿਤੇ ਸੌਖਾ ਹੈ ਨਾ ਸੱਚ ਸੁਣਨਾ ਸੌਖਾ ਹੈ ਤੇ ਨਾ ਸੱਚ ਸੁਣਾਉਣਾ ਸੌਖਾ ਹੈ ਸੱਚ ਸੁਣਨ ਵਾਸਤੇ ਵੀ ਜਿਗਰਾ ਚਾਹੀਦਾ ਹੈ ਤੇ ਸੱਚ ਸੁਣਾਉਣ ਵਾਸਤੇ ਵੀ ਜਿਗਰਾ ਚਾਹੀਦਾ ਭਾਈ ਨਹੀਂ ਤੇ ਹਰੇਕ ਬੰਦਾ ਘੁੰਮ ਘਮਾ ਕੇ ਆਪਣੇ ਨਾਲ ਹੀ ਜੋੜੀ ਜਾਂਦਾ ਹੈ ਮੇਰੇ ਵਰਗਾ ਬੰਦਾ ਸਟੇਜ ਤੇ ਆਈ ਬਈ ਸਾਧੂਆਂ ਬਿਨਾ ਭਲਾ ਨਹੀਂ ਹੋਣਾ ਪਿਆਰਿਓ ਸਾਧੂਆਂ ਬਿਨਾ ਆਪ ਵੀ ਸਾਧੂ ਹੀ ਹੁੰਦਾ ਹੈ ਤੇ ਸਾਧੂਆਂ ਦੇ ਗੁਣ ਗਾਈ ਜਾਂਦਾ ਸਾਰੇ ਦੀਵਾਨ ਚ ਸਾਧੂਆਂ ਤੋਂ ਬਿਨਾ ਨਹੀਂ ਤੁਹਾਡਾ ਛੁਟਕਾਰਾ ਹੋ ਸਕਦਾ ਭਾਈ ਸਾਧੂ ਹੀ ਬਚਾਣਗੇ ਤੈਨੂੰ ਸਾਧੂ ਹੀ ਅੱਗੇ ਖੜੇ ਮਿਲਣਗੇ ਸਾਧੂ ਹੀ ਸਾਰਾ ਕੁਝ ਕਰਨਗੇ ਇਦਾਂ ਹੀ ਕਹਿੰਦੇ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ ਬਸ ਸਾਧੂ ਹੀ ਐਂ ਕਰਨਗੇ ਸਾਧੂ ਹੀ ਐਂ ਕਰਨਗੇ ਇਹੀ ਗੱਲ ਬਾਰ-ਬਾਰ ਕਰੀ ਜਾਂਦੀ ਦਿਮਾਗ ਵਿੱਚ ਉਹੀ ਗੱਲਾਂ ਬੈਠੀ ਜਾਂਦੀਆਂ ਸੱਚ ਸੱਚ ਸੁਣਨਾ ਵੀ ਔਖਾ ਹੈ ਤੇ ਸੱਚ ਸੁਣਾਉਣਾ ਵੀ ਔਖਾ ਕਿਉਂਕਿ ਸੁਣਨ ਵਾਸਤੇ ਵੀ ਜਿਵੇਂ ਆਪਾਂ ਪੜ੍ਹਦੇ ਆ ਨਾ ਬਚਨ ਗੁਰੂ ਜੀ ਦਾ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਗੁਰ ਪਾਸ ਲਓ ਇਹ ਪੜ੍ਹੋ ਜਿਨ੍ਹਾਂ ਦਾ ਮਨ ਕਠੋਰ ਹੈ ਚਿੱਤ ਕਠੋਰ ਹੈ ਉਹ ਕਿੱਥੇ ਬਹਿੰਦੇ ਆ ਜੀ ਸਤਗੁਰ ਦੇ ਕੋਲ ਕਾਲੇ ਪੈ ਜਾਣਗੇ ਆ ਸੱਚ ਸੁਣਨਾ ਸੌਖਾ ਹੈ ਮੈਂ ਇੱਥੇ ਧਾਰਨਾ ਪੜ੍ਹੀ ਜਾਂਦਾ ਗਾਈ ਜਾਂਦਾ ਬੜੇ ਸਿਰ ਮਾਰਨਗੇ ਪਰ ਸੱਚ ਹਰੇਕ ਬੰਦਾ ਸੁਣ ਨਹੀਂ ਸਕਦਾ ਲਓ ਪੜ੍ਹੋ
ਜਿਨ ਕੇ ਚਿੱਤ ਕਠੋਰ ਹੈ ਸੇ ਬਹ ਹੈ ਨਾ ਸਤਿਗੁਰ ਪਾਸ
ਸਤਿਗੁਰ ਦੇ ਕੋਲ ਨਹੀਂ ਬਹਿ ਸਕਦੇ ਉਹਨਾਂ ਦੀ ਸੁਰਤ ਨਹੀਂ ਜਾਂਦੀ ਗੁਰੂ ਦੇ ਕੋਲ ਉਹਨਾਂ ਨੇ ਮਹਾਰਾਜ ਦੇ ਨੇੜੇ ਨਹੀਂ ਜਾਣਾ ਭਾਈ ਕਠੋਰ ਨੇ ਅੰਦਰੋਂ ਅੰਦਰ ਝੂਠ ਹੈ ਇਸ ਕਰਕੇ ਸੱਚ ਦੇ ਨੇੜੇ ਨਹੀਂ ਜਾਣਗੇ ਮਨ ਹੀ ਨਹੀਂ ਲੱਗਦਾ ਜੀ ਉਹਨਾਂ ਦਾ ਇੱਥੇ ਅੱਗੇ ਵੇਖਿਓ
ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾ
ਸਾਧ ਸੰਗਤ ਵਿੱਚ ਗੁਰੂ ਜੀ ਦੀ ਹਜ਼ੂਰੀ ਵਿੱਚ ਗੱਲ ਸੱਚ ਦੀ ਹੋਣੀ ਹੈ ਤੇ ਝੂਠਿਆਂ ਦਾ ਚਿੱਤ ਉਦਾਸ ਹੋ ਜਾਣਾ ਉਹਨਾਂ ਦਾ ਜੀ ਨਹੀਂ ਲੱਗਣਾ ਇੱਥੇ ਉਹ ਤੇ ਖਾੜੇ ਖੂੜੇ 'ਚ ਲੱਗਦਾ ਹੈ ਜਿੱਥੇ ਬੋਤਲਾਂ ਦੀ ਗੱਲ ਹੋਵੇ ਡੱਟ ਖੋਲਣ ਦੀ ਗੱਲ ਹੋਵੇ ਨਗੇਜਵਾਦ ਦੀ ਗੱਲ ਹੋਵੇ ਜਲੱਚਰਵਾਦ ਦੀ ਗੱਲ ਹੋਵੇ ਧੀਆਂ ਭੈਣਾਂ ਦੀ ਬਾਂਹ ਫੜਨ ਦੀ ਗੱਲ ਹੋਵੇ ਉੱਥੇ ਜੀ ਲੱਗਦਾ ਹੈ ਉੱਥੇ ਜੀ ਲੱਗਦਾ ਹੈ ਸਾਹਮਣੇ ਨੱਚਦੀਆਂ ਨੇ ਜਦੋਂ ਆ ਪੈਲਸਾਂ ਦੇ ਵਿੱਚ ਵਿਆਹ ਹੁੰਦੇ ਨੇ ਨਾ ਆ ਤੁਹਾਡੇ ਚੰਡੀਗੜ੍ਹ ਇਲਾਕੇ ਦੇ ਵਿੱਚ ਵੀ ਬੜੇ ਕਈ ਬੰਦੇ ਫੁਕਰੇ ਹੋ ਗਏ ਫੁਕਰੇ ਕਈ ਬੰਦੇ ਬਹੁਤ ਹਵਾ ਵਿੱਚ ਉੱਡਣ ਲੱਗ ਪਏ ਕਈ ਸਿਆਣੇ ਅਕਲ ਵਾਲੇ ਐ ਜਰ ਜੇ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਮਾਲਕ ਦੀ ਮਿਹਰ ਹੋ ਗਈ ਚਾਰ ਕਿੱਲੇ ਵੇਚੋ 40 ਲੈ ਲਓ ਮਿਹਰਾਂ ਹੋ ਗਈਆਂ ਸੱਚੇ ਪਾਤਸ਼ਾਹ ਦੀਆਂ ਕਈਆਂ ਦਾ ਦਿਮਾਗ ਹੱਲ ਗਿਆ ਪੈਸੇ ਨੂੰ ਦੇਖ ਕੇ 10-10 ਲੱਖ ਵਾਲਾ ਗਾਉਣ ਵਾਲਾ ਲਿਆਵਾਂਗੇ ਵੇਖੇ ਦੁਨੀਆ ਇਦਾਂ ਦਾ ਵਿਆਹ ਕਰਾਂਗੇ ਦਿਖਾਵਿਆਂ ਵਿੱਚ ਰਗੜੇ ਗਏ ਤਰ੍ਹਾਂ ਤਰ੍ਹਾਂ ਦੀਆਂ ਆਰਕੈਸਟਰਾਂ ਵਾਲੀਆਂ ਲੱਗਦੀਆਂ ਭੈੜੇ ਭੈੜੇ ਗੀਤ ਗਾਏ ਜਾਂਦੇ ਐ ਕਿੰਨਾ ਕੁਝ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਨਾਚ ਹੁੰਦੇ ਹੈ ਪਰ ਗੁਰੂ ਦਾ ਸਿੱਖ ਸਿੱਖ ਦੀ ਧੀ ਭੈਣ ਦੱਸਿਓ ਜੀ ਭਲਾ ਸਿੱਖ ਦੀ ਧੀ ਲੋਕਾਂ ਸਾਹਮਣੇ ਨੱਚਦੀ ਸੋਹਣੀ ਲੱਗਦੀ ਹੈ ਬੋਲੋ ਸਿੰਘੋ ਗੱਜ ਕੇ ਬੋਲਿਓ ਸਿੱਖ ਦੀ ਧੀ ਲੋਕਾਂ ਸਾਹਮਣੇ ਨੱਚਦੀ ਸੋਹਣੀ ਲੱਗਦੀ ਹੈ ਸਿੱਖ ਦੀ ਧੀ ਨੱਚਦੀ ਨਹੀਂ ਹੁੰਦੀ ਇਹ ਗੱਲ ਠੀਕ ਹੈ ਪਰ ਸਿੱਖ ਲੋਕਾਂ ਦੀਆਂ ਧੀਆਂ ਨੂੰ ਨੱਚਦੀਆਂ ਨੂੰ ਵੇਖਦੇ ਵੀ ਨਹੀਂ ਹੁੰਦੇ ਜੇ ਸਿੱਖ ਦੀ ਧੀ ਨੱਚਦੀ ਨਹੀਂ ਹੁੰਦੀ ਤੇ ਸਿੱਖ ਲੋਕਾਂ ਦੀਆਂ ਨੱਚਦੀਆਂ ਧੀਆਂ ਨੂੰ ਵੇਖਦਾ ਵੀ ਨਹੀਂ ਹੁੰਦਾ ਤੇ ਜੇ ਅੱਜ ਤੂੰ ਲੋਕਾਂ ਦੀਆਂ ਧੀਆਂ ਨੂੰ ਵੇਖਦਾ ਤੇ ਸਿੱਖ ਦੀ ਧੀ ਨੱਚੇਗੀ ਵੀ ਇਹ ਵੀ ਚੇਤਾ ਰੱਖੀ ਅੱਜ ਵੇਖ ਤੇਰੀ ਪੋਤੀ ਨੱਚੇਗੀ ਫਿਰ ਲੋਕੀ ਵੇਖਣਗੇ ਜਿਵੇਂ ਅੱਜ ਤੂੰ ਵੇਖਦਾ ਇਹ ਚੇਤਾ ਰੱਖ ਅੱਜ ਸਵੇਰੇ ਹੀ ਮੈਂ ਪੜ੍ਹਦਾ ਸੀ ਪੈਲਸ ਵਿੱਚ ਗਿਆ ਬੰਦਾ ਪੈਲਸ ਵਿੱਚ ਗਿਆ ਤੇ ਉਹ ਨਾ ਜੀ ਨੱਚਣ ਵਾਲੀਆਂ ਨੱਚ ਰਹੀਆਂ ਸੀ ਤੇ ਉਹ ਸਟੇਜ ਤੇ ਚੜ ਗਿਆ ਸਟੇਜ ਤੇ ਚੜ ਕੇ ਤੇ ਸੈਲਫੀਆਂ ਲੱਗ ਪਿਆ ਲੈਣ ਉਹਨਾਂ ਦੇ ਨਾਲ ਇਦਾਂ ਨਾਲੇ ਨੱਚੇ ਨਾਲੇ ਸੈਲਫੀਆਂ ਲਵੇ ਹੁਣ ਜਿਹੜਾ ਬੰਦਾ ਨੱਚਦਾ ਹੈ ਨਾਲੇ ਸੈਲਫੀਆਂ ਲੈਂਦਾ ਹੈ ਉਹਨੇ ਲਿਖ ਕੇ ਪਾਇਆ ਆਪ ਵੀ ਇਦਾਂ ਨੱਚ ਰਿਹਾ ਸੀ ਸੈਲਫੀਆਂ ਲਵਾਂ ਉਦੋਂ ਬਾਅਦ ਮੈਂ ਥੱਲੇ ਆਇਆ ਬੜਾ ਭੂਤਰਿਆ ਹੁੰਦਾ ਬੰਦੇ ਨੂੰ ਉਦੋਂ ਕਿਹੜਾ ਪਤਾ ਦਿਮਾਗ ਕਿਹੜਾ ਕੰਮ ਕਰਦਾ ਉਦੋਂ ਪਾਗਲ ਹੋਇਆ ਹੁੰਦਾ ਕਹਿੰਦਾ ਥੋੜਾ ਜਿਹਾ ਪੈਗ ਵੀ ਲਾ ਲਿਆ ਤੇ ਨੱਚਦੇ ਫਿਰੀਏ ਤੇ ਕਹਿੰਦੇ ਥੱਲੇ ਆਇਆ ਨਾ ਮੈਂ ਤੇ ਬੇਟੀ ਸੀ ਉਹਦੀ 6-7 ਸਾਲ ਦੀ 6-7 ਸਾਲ ਦੀ ਬੱਚੀ ਉਹ ਜਦੋਂ ਸੈਲਫੀਆਂ ਲੈ ਕੇ ਥੱਲੇ ਆਇਆ ਤੇ ਉਹਦਾ ਇੱਕ ਯਾਰ ਆ ਗਿਆ ਐਦਾਂ ਬਹਿ ਗਏ ਪੜਦੇ ਪੜਦੀ ਆ ਬੇਟਾ ਹਾਂ ਨੰਬਰ ਕਿੰਨੇ ਆਉਂਦੇ ਐ ਬੜੇ ਏ ਪਲੱਸ ਐਦਾਂ ਗੱਲ ਬੱਚੇ ਨੇ ਦੱਸੀ ਅੱਛਾ ਵੱਡੀ ਹੋ ਕੇ ਕੀ ਬਣੇਗੀ ਕਹਿੰਦਾ ਮੇਰੀ ਧੀ ਨੂੰ ਜਦੋਂ ਪੁੱਛਿਆ ਮੇਰੇ ਦੋਸਤ ਨੇ ਵੀ ਵੱਡੀ ਹੋ ਕੇ ਕੀ ਬਣੇਗੀ ਉਹ ਕਹਿੰਦੀ ਮੈਂ ਜੀ ਅੰਕਲ ਜੀ ਮੈਂ ਵੱਡੀ ਹੋ ਕੇ ਡਾਂਸਰ ਬਣਾਂਗੀ ਉਹ ਨੱਚਦੀ ਹੈ ਜਿਹੜੀ ਮੈਂ ਵੱਡੀ ਹੋ ਕੇ ਡਾਂਸਰ ਬਣਾਂਗੀ ਕਹਿੰਦਾ ਮੇਰਾ ਤਾਂ ਪੀਤੀ ਉੱਥੇ ਲੈ ਗਈ ਵੀ ਆਹ ਕੀ ਕਹਿੰਦੀ ਮੇਰੀ ਲੜਕੀ ਪੀਤੀ ਲੈ ਗਈ ਵੀ 7 ਸਾਲ ਦੀ ਬੱਚੀ ਮੇਰੀ ਕਹਿੰਦੀ ਹੈ ਵੀ ਮੈਂ ਵੱਡੀ ਹੋ ਕੇ ਡਾਂਸਰ ਬਣਾਂਗੀ ਪੀਤੀ ਲੈ ਗਈ ਮੈਂ ਫਿਰ ਕੀ ਬਣੇਗੀ ਕਹਿੰਦੇ ਬੇਟਾ ਇਹ ਨਹੀਂ ਕਹਿੰਦੇ ਨਾ ਨਾ ਇਹ ਠੀਕ ਨਹੀਂ ਨੱਚਣਾ ਕਹਿੰਦਾ ਜੇ ਧੀ ਮੇਰੀ ਕਹਿੰਦੀ ਹੈ ਜੇ ਠੀਕ ਨਹੀਂ ਤੇ ਤੂੰ ਕਿਉਂ ਸਟੇਜ ਤੇ ਖੜ ਕੇ ਪਿਤਾ ਜੀ ਤੂੰ ਤੇ ਨੱਚਦਾ ਹੈ ਨਾਲੇ ਸੈਲਫੀਆਂ ਲੈਂਦਾ ਹੈ ਮਾਂ ਨੂੰ ਵੀ ਇੱਥੇ ਬੈਠੀ ਨੂੰ ਛੱਡ ਗਿਆ ਮੈਨੂੰ ਵੀ ਛੱਡ ਗਿਆ ਆਪ ਤੂੰ ਕਦੋਂ ਦਾ ਸਟੇਜ ਤੇ ਚੜ੍ਹਿਆ ਜੇ ਇੰਨੀਆਂ ਹੀ ਮਾੜੀਆਂ ਨੇ ਤੇ ਸੈਲਫੀਆਂ ਕਿਉਂ ਲੈਂਦਾ ਆਖੋ ਸਤਨਾਮ ਆਪ ਕਿਉਂ ਨੱਚਦਾ ਚੜ੍ਹ ਕੇ ਆਪ ਕਿਉਂ ਚੜ੍ਹਿਆ ਫਿਰਦਾ ਸਟੇਜ ਤੇ ਕਹਿੰਦਾ ਜਦੋਂ ਉਹਨੇ ਐ ਕਿਹਾ ਦਿਮਾਗ ਖੁੱਲ ਗਿਆ ਕਹਿੰਦਾ ਮੈਂ ਛੱਤ ਤੇ ਗਿਆ ਜਿੰਨੀਆਂ ਫੋਟੋਆਂ ਖਿੱਚੀਆਂ ਸੀ ਸਾਰੀਆਂ ਡਿਲੀਟ ਕੀਤੀਆਂ ਇੰਨੀ ਕਹਿੰਦਾ ਮੈਨੂੰ ਸ਼ਰਮ ਆਈ ਅੱਖਾਂ ਖੋਲਤੀਆਂ ਮੇਰੀਆਂ 7 ਸਾਲ ਦੀ ਮੇਰੀ ਬੱਚੀ ਮੈਨੂੰ ਕਹਿੰਦੀ ਹੈ ਮੈਂ ਡਾਂਸਰ ਬਣਾਂਗਾ ਤੇ ਚਾਹੁੰਦੇ ਹੋ ਕਿਸੇ ਦੀ ਧੀ ਡਾਂਸਰ ਨਾ ਬਣੇ ਤੇ ਡਾਂਸ ਵੇਖਣੇ ਬੰਦ ਕਰ ਦਿਓ ਤੇ ਜੇ ਤੁਸੀਂ ਵੇਖਣੇ ਬੰਦ ਨਹੀਂ ਕਰਨੇ ਫਿਰ ਤਿਆਰੀਆਂ ਕਰ ਲਓ ਪੋਤੀਆਂ ਦੋਤੀਆਂ ਕੋਈ ਵੀ ਬਣ ਜਾਣੀ ਹੈ ਜੀ ਫਿਰ ਤੇ ਪਤਾ ਹੀ ਨਹੀਂ ਲੱਗਣਾ ਫਿਰ ਤੇ ਪਤਾ ਹੀ ਨਹੀਂ ਲੱਗਣਾ ਵੇਖਣੇ ਬੰਦ ਕਰ ਦਿਓ ਲੋਕਾਂ ਦੀਆਂ ਧੀਆਂ ਨੱਚਣਾ ਬੰਦ ਕਰ ਦੇਣਗੀਆਂ ਸਿਸਟਮ ਬਣ ਗਿਆ ਜੀ ਅੱਜ ਗੋਲੀਆਂ ਚੱਲਦੀਆਂ ਨੇ ਨੱਚਦੇ ਨੇ ਲੋਕ ਵੇਖੋ ਕੀ ਕੁਝ ਹੋ ਰਿਹਾ ਛੱਡੋ ਸਿਆਣੇ ਬਣੀਏ ਅਕਲ ਲਈਏ ਗੁਰੂ ਸਾਹਿਬ ਸਮਝ ਲਈਏ ਦਿਲ ਨਹੀਂ ਜੀ ਲੱਗਦਾ ਕੂੜਿਆਰਾ ਚਿੱਤ ਉੱਥੇ ਸੱਚ ਵਰਤਦਾ ਸੰਗਤ ਵਿੱਚ ਤੇ ਸੱਚ ਦੀ ਗੱਲ ਹੋਣੀ ਤੇ ਜਿਹੜਾ ਝੂਠਾ ਬੰਦਾ ਉਹਦਾ ਚਿੱਤ ਉਦਾਸ ਹੋ ਜਾਣਾ ਹੁਣ ਇੱਥੇ ਆਪਾਂ ਸ਼ਰਾਬ ਦੀ ਗੱਲ ਤੋਰ ਲਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਸ਼ਰਾਬ ਦੇ ਬਾਰੇ ਆਹ ਕੁਝ ਲਿਖਿਆ ਤੇ ਜਿੰਨੇ ਪੀਣ ਵਾਲੇ ਨੇ ਉਦਾਸ ਜੇ ਹੋ ਜਾਣਗੇ ਲੈ ਯਾਰ ਹੋਰ ਕੋਈ ਗੱਲ ਹੀ ਨਹੀਂ ਸੁਣਾਉਣ ਵਾਲੀ ਲੈ ਲੈ ਫਿਰ ਚੱਕ ਲਿਆ ਤਵਾ ਸ਼ਰਾਬੀਆਂ ਤੇ ਲੈ ਯਾਰ ਇਹਨਾਂ ਦੇ ਘਰੋਂ ਪੀਂਦੇ ਆ ਐ ਐ ਐ ਐ ਉਸੇ ਵੇਲੇ ਉਦਾਸ ਹੋ ਜਾਣਗੇ ਕਿਉਂਕਿ ਸੱਚ ਸੁਣਨ ਲਈ ਜਿਗਰਾ ਚਾਹੀਦਾ ਉਹ ਸਾਡੀਆਂ ਗਲਤੀਆਂ ਨੇ ਤੇ ਮੇਰੇ ਵਰਗਾ ਵੀ ਫਿਰ ਪੋਲੀਆਂ ਪੋਲੀਆਂ ਜੀਆਂ ਕਰੀ ਜਾਂਦੇ ਵੀ ਛੱਡ ਪਰੇ ਕੱਲ ਨੂੰ ਕਿਸੇ ਨੂੰ ਨਾਰਾਜ਼ ਕਰਨਾ ਸਾਰਿਆਂ ਨੂੰ ਬਸ ਵੀ ਭਾਈ ਤੁਸੀਂ ਤੇ ਬਾਹਲੀ ਭਾਗਾਂ ਵਾਲੇ ਹੋ ਤੁਸੀਂ ਤੇ ਬਾਹਲੀ ਕਰਮਾਂ ਵਾਲੇ ਹੋ ਤੁਸੀਂ ਤੇ ਧੰਨ ਭਾਗ ਤੁਹਾਡਾ ਇੱਕ ਇੱਕ ਕਦਮ ਚਿਰ ਸਿਰ ਮੱਥੇ ਤੇ ਤੁਸੀਂ ਆ ਗਏ ਸਾਨੂੰ ਦਰਸ਼ਨ ਦੇ ਤੇ ਤੁਹਾਡੇ ਦਰਸ਼ਨ ਕਰ ਐ ਐ ਉਹ ਤੇ ਪੰਪਾਂ ਵਾਲੇ ਨੇ ਬਾਬੇ ਬਹੁਤੇ ਉਹਨਾਂ ਨੇ ਸੱਚ ਥੋੜਾ ਦੱਸਣਾ ਹੈ ਉਹਦੀ ਨਜ਼ਰ ਤੇ ਹੈ ਵੀ ਮੈਂ ਆਨੰਦ ਸਾਹਿਬ ਪੜਾਂ ਤੇ ਤੂੰ 100 ਦਾ ਨੋਟ ਕੱਢ ਕੇ ਇੱਥੇ ਆ ਬਹੁਤੇ ਸੋਚਦਾ ਵੀ ਗੱਲ ਖਤਮ ਉਹਨੂੰ ਕੀ ਲੱਗੇ ਤੂੰ ਪੀਣਾ ਕਿ ਖਾਣਾ ਚੱਲੀ ਜਾਣ ਦੇ ਜੋ ਚੱਲਦਾ ਉਹਨੂੰ ਕੀ ਲੱਗੇ ਇਸ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਗੁਰੂ ਜੀ ਕਹਿੰਦੇ ਕੀ ਹੈ ਉਦਾਸ ਹੋ ਜਾਂਦਾ ਜੀ ਚਿੱਤ ਜਿੱਥੇ ਸੱਚ ਵਰਤਦਾ ਹੋਵੇ ਸੁਣਨਾ ਸੌਖਾ ਨਹੀਂ ਪਿਆ ਹਾਂਜੀ
ਓਏ ਵੱਲ ਛਲ ਕਰ ਚਤ ਕੱਢ ਦੇ फिर जाए बहै कूड़े आराम पास।
ऐथे ते जी कहंदे वैसे है ते अटरनल डायलॉग ने जी, ये अंतर वार्तालाप है, शब्द सारे अंतर वार्तालाप ने, पर इहदे बाहरी अर्थ ए बन जांदे ने, क्योंकि है ते अंदर दी गल है, अटरनल जो चल रहा हुंदा है अंदर अंदर दी गल चलदी हुंदी है, पर जे सीधे अर्थां विच इहनूं समझणा होवे फिर इहनूं इदां ही समझणा पैंदा है ਵੀ ਵਲ ਛਲ ਜਾ ਕਰਕੇ ਟਾਈਮ ਪਾਸ ਕਰਦੇ ਨੇ ਇੱਥੇ ਤੇ ਪਾਸੇ ਜੇ ਮਾਰੀ ਜਾਣਗੇ ਕਦੇ ਐ ਨੂੰ ਕਦੇ ਐ ਨੂੰ ਕਦੇ ਫੋਨ ਜਾ ਖੋਲ ਲਿਆ ਕਦੇ ਵਟਸਐਪ ਬੈਠੇ ਬੈਠੇ ਚੈੱਕ ਕਰ ਲਿਆ ਕਦੇ ਵਾਸੀ ਜੀ ਲੈ ਲਈ ਕਦੇ ਐ ਜੇ ਕਰ ਲਿਆ ਕਦੇ ਐ ਜੇ ਐ ਟਾਈਮ ਜਾ ਪਾਸ ਕਰਦੇ ਆ ਝੱਟ ਝੱਟ ਲੱਗ ਝੱਟ ਲੰਘਾਉਂਦੇ ਆ ਬਸ ਵੀ ਲੰਘ ਜੇ ਬਸ ਘੰਟਾ ਚੱਲ ਯਾਰ ਹੁਣ ਘੰਟਾ ਕੁ ਬਹਿ ਜਾਈਏ ਬਸ ਟਾਈਮ ਜਾ ਪਾਸ ਕਰਦੇ ਅੱਜ ਸਵੇਰੇ ਆਇਆ ਸੀ ਇੱਕ ਗੱਲ ਮੈਂ ਵੇਖੀ ਕਹਿੰਦੇ ਜੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ ਨਾ ਕਹਿੰਦੇ ਨੌਜਵਾਨਾਂ ਨੂੰ ਕਹਿੰਦੇ ਗੁਰਦੁਆਰਿਆਂ 'ਚ ਵਾਈਫਾਈ ਲਵਾ ਦਿਓ ਕੋਡ ਬਾਹਰ ਲਿਖ ਦਿਓ ਕਹਿੰਦੇ ਗੁਰਦੁਆਰਿਆਂ 'ਚ ਵਾਈਫਾਈ ਲਵਾ ਦਿਓ ਬਾਹਰ ਲਿਖ ਦਿਓ ਕੋਡ ਤੇ ਚੱਲੇ ਅੰਦਰ ਹੀ ਕਹਿੰਦੇ ਭਾਵੇਂ ਗੁਰਦੁਆਰੇ 'ਚ ਰਾਤ ਰੱਖ ਲਿਆ ਕਰੋ ਆਖੋ ਕਹਿੰਦੇ ਫਿਰ ਤੇ ਭਾਵੇਂ ਸਾਰੀ ਰਾਤ ਰੱਖ ਲਓ ਇਹਨਾਂ ਨੂੰ ਗੁਰਦੁਆਰਿਆਂ 'ਚ ਫਿਰ ਨਹੀਂ ਉੱਠਦੇ ਕਹਿੰਦੇ ਵਾਈਫਾਈ ਫ੍ਰੀ ਕਰ ਦਿਓ ਕੋਡ ਬਾਹਰ ਲਿਖ ਦਿਆ ਕਰੋ ਯਾ ਚੱਕਰ ਕਹਿੰਦੇ ਫਿਰ ਨਹੀਂ ਹਿੱਲਣਾ ਹੈ ਸੌਖਾ ਹੋ ਗਿਆ ਕੰਮ ਆ ਵੇਖੋ ਕਹਿੰਦੇ ਵਲ ਛਲ ਕਰਕੇ ਟਾਈਮ ਜਾ ਪਾਸ ਕਰਦੇ ਐ ਬਸ ਜਦੋਂ ਵਿਹਲੇ ਹੋਏ ਫਿਰ ਉਹਨਾਂ ਵਿੱਚ ਹੀ ਜਾ ਬਹਿਣਾ ਹੈ ਉੱਥੇ ਹੀ ਜਾਣਗੇ ਕਈ ਅੱਜ ਬੈਠੇ ਆ ਉਹਨਾਂ ਨੇ ਕੱਲ ਫਿਰ ਤਾਸ਼ਾਂ ਵਾਲਿਆਂ 'ਚ ਹੀ ਬਹਿਣਾ ਜਾ ਕੇ ਫਿਰ ਉਹਨਾਂ ਗਲੀ ਦੀਆਂ ਉਹਨਾਂ ਬੰਦਿਆਂ 'ਚ ਗੇੜੀਆਂ ਲਾਉਣ ਵਾਲਿਆਂ 'ਚ ਫਿਰ ਬਹਿਣਾ ਜਾ ਕੇ ਕੱਲ ਨੂੰ ਮੋਟਰਸਾਈਕਲ ਤੇ ਗੇੜੀਆਂ ਫਿਰ ਉਵੇਂ ਹੀ ਚੱਲਣਗੀਆਂ ਸੈਕਟਰ ਕਿਹੜਾ ਉਹ ਜਿੱਥੇ ਗੇੜੀਆਂ ਦੇਣ ਜਾਂਦੇ ਕਿਹੜਾ ਉਹ 17 ਲੈ ਸਾਰੇ 17 ਸੈਕਟਰ ਹੈ ਕੀ ਹੁਣ ਉੱਚੀ ਬੋਲੇ ਪਾਪ ਪੁੰਨ ਵੇਲੇ ਨਹੀਂ ਬੋਲੇ ਹੁਣ ਸਾਰਿਆਂ ਨੂੰ ਪਤਾ 17 ਸੈਕਟਰ ਵੇਖੋ ਫਿਰ ਉੱਥੇ ਕਹਿੰਦੇ ਫਿਰ ਚਲੇ ਜਾਣਾ ਪਹੁੰਚ ਜਾਣਾ ਸਾਰਿਆਂ ਨੇ ਇੱਥੇ ਕਾਲਾ ਪੈਂਦਾ ਮਨ ਉਦਾਸ ਹੋ ਜਾਂਦਾ ਚਿੱਤ ਲੋ ਫੇਰ ਸੁਣੋ ਦੁਬਾਰਾ ਪੜ੍ਹੋ ਟਾਈਮ ਜਿਹਾ ਪਾਸ ਕਰਦੇ ਆ ਕਹਿੰਦੇ ਇੱਥੇ
ਓਏ ਵਲ ਛਲ ਕਰ ਜਦ ਕੱਢੂ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ
ਹੁਣ ਅਰਥ ਕਰਨ ਦੀ ਤੇ ਲੋੜ ਹੀ ਨਹੀਂ ਸਮਝ ਨਹੀਂ ਆ ਰਹੀ ਪੰਕਤੀ ਤੇ ਤਾਂ ਸਿੱਧਾ ਅਰਥ ਸਮਝ ਪੈਂਦਾ ਸਾਡੇ ਵਰਗੇ ਬਾਬਿਆਂ ਨੇ ਤੇ ਐ ਮੂੰਹ ਬੰਨੇ ਹੋਏ ਨੇ ਐ ਪਾਠ ਗੁੰਨ ਗੁੰਨ ਕਰੀ ਜਾਂਦੇ ਨੇ ਪਤਾ ਕੁਝ ਲੱਗਦਾ ਨਹੀਂ ਜਾਣ ਕਿ ਕੱਢੋ ਜੀ 11,000 ਰੁਪਈਆ ਭੇਟਾ ਚਲੋ ਜੀ ਉਹ ਹੋਵੇ ਪਾਠ ਕਰਾ ਦਿਓ ਭਾਈ ਇੱਕ ਪਾਠ ਤੂੰ ਕਰਾ ਦੀ ਇੱਕ ਤੂੰ ਕਰਾ ਦੀ ਇੱਕ ਤੂੰ ਕਰਾ ਦੀ ਲੜੀ ਚੱਲਦੀ ਹੁੰਦੀ ਹੈ ਵਧੀਆ ਮੌਜ ਲੱਗੀ ਹੋਈ ਹੈ ਜਾਂ ਤੇ 100-100 ਇਕੱਠਾ ਹੀ ਰੱਖ ਲੈਂਦੇ ਐ 5-7 lakh 3 ਦਿਨਾਂ 'ਚ ਬਣ ਜਾਂਦਾ ਏਦੂ ਵਧੀਆ ਬਿਜ਼ਨਸ ਹੀ ਕੋਈ 11 ਅਗਲੇ ਤੋਂ ਲੈ ਲੈਂਦੇ ਆ 2000 ਪਾਠੀਆਂ ਨੂੰ ਦੇ ਦਿੰਦੇ ਆ 9 ਆਪਣੀ ਜੇਬ 'ਚ ਪਾ ਲੈਂਦੇ ਆ ਕੁਝ ਹੀ ਚੱਲਦਾ ਹੈ ਆ ਗੱਲਾਂ ਸਮਝਾਉਣ ਜੇ ਦਿਮਾਗ 'ਚ ਬਵੇ ਗੁਰਬਾਣੀ 'ਚ ਆ ਕੁਝ ਲਿਖਿਆ ਸਮਝ ਕੇ ਤੇ ਵੇਖੋ ਕਿੰਨਾ ਆਨੰਦ ਆਉਂਦਾ ਬਾਣੀ ਪੜ੍ਹਨ ਦਾ ਇੱਕ ਇੱਕ ਗੱਲ ਦਿਮਾਗ 'ਚ ਬਹਿੰਦੀ ਹੈ ਕਿ ਨਹੀਂ ਬਹਿੰਦੀ ਅਰਥ ਕਰਨ ਦੀ ਲੋੜ ਹੀ ਨਹੀਂ ਪੈਂਦੀ ਸਮਝ ਆਉਂਦੀ ਸਿੱਧੀ ਹੋਈ ਐਵੇਂ ਉਲਝਾਇਆ ਪਿਆ ਚੱਕਰੀ ਘੁਮਾਈ ਪਈ ਹੈ ਸਾਰੀ ਕੌਮ ਦੀ ਹੁਣ ਅੱਗੇ ਨਾਲੋਂ ਹੌਲੀ ਹੌਲੀ ਸ਼ਰਧਾ ਵੱਧ ਰਹੀ ਹੈ ਹੌਲੀ ਹੌਲੀ ਬਾਣੀ ਵਾਲੇ ਪਾਸੇ ਲੱਗਣ ਲੱਗ ਗਏ ਨਵੇਂ ਬੱਚੇ ਕਈ ਸਮਝਣ ਲੱਗ ਗਏ ਵੀ ਬਾਣੀ 'ਚ ਤੇ ਯਾਰ ਆਹ ਕੁਝ ਲਿਖਿਆ ਸਾਨੂੰ ਦੱਸਿਆ ਹੀ ਨਹੀਂ ਬਾਬੇ ਅੱਜ ਕੱਲ੍ਹ ਬੜੇ ਰੌਲਾ ਪਾਉਂਦੇ ਨੇ ਕਈਆਂ ਦੇ ਕਲਿੱਪ ਨਹੀਂ ਆਉਂਦੇ ਹੁੰਦੇ ਗੁਣਗਣੇ ਜੇ ਪਤਾ ਨਹੀਂ ਕਹਿਣਾ ਕੀ ਚਾਹੁੰਦੇ ਨੇ ਮੈਂ ਤੇ ਵੇਖਦਾ ਉਹਨਾਂ ਸੁਣਦਾ ਕਈ ਵਾਰੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਬਾਬਾ ਕਹਿਣਾ ਕੀ ਚਾਹੁੰਦਾ ਏ ਗੁਣਗਣੇ ਜੇ ਨੇ ਉਹੀ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਉਹ ਫਿਰ ਸ਼ਰਧਾ ਤੋੜਤੀ ਸ਼ਰਧਾ ਟੁੱਟ ਗਈ ਸ਼ਰਧਾ ਅੱਜ ਲੋਕੀ ਸ਼ਰਧਾ ਟੁੱਟ ਗਈ ਮੈਂ ਕੋਈ ਸ਼ਰਧਾ ਨਹੀਂ ਟੁੱਟੀ ਤੁਹਾਡੇ ਵਰਗੇ ਪਖੰਡੀਆਂ ਤੋਂ ਜ਼ਰੂਰ ਟੁੱਟ ਗਈ ਗੁਰੂ ਗ੍ਰੰਥ ਸਾਹਿਬ ਵਾਲੇ ਵੱਧ ਰਹੀ ਹੈ ਸ਼ਰਧਾ ਇੱਧਰ ਨੂੰ ਵੱਧ ਰਹੀ ਹੈ
ਸ੍ਰੀ ਅਕਾਲ
ਇੱਧਰ ਨੂੰ ਵੱਧ ਰਹੀ ਹੈ ਤੇ ਵਧਣੀ ਵੀ ਇੱਧਰ ਨੂੰ ਚਾਹੀਦੀ ਹੈ ਇੱਧਰ ਵਾਲਾ ਕਾਫਲਾ ਵੱਡਾ ਹੋ ਜਾਵੇ ਐਡਾ ਵੱਡਾ ਇਹ ਕਾਫਲਾ ਹੋ ਜੇ ਜਿਹੜੇ ਇੱਧਰ ਥੋੜੀਆਂ ਲੈਣਾ ਜੀਆਂ ਰਹਿ ਗਈਆਂ ਨਾ ਪਹਿਲਾਂ ਦੇ ਸਾਰੇ ਇੱਧਰ ਨੂੰ ਤੁਰੇ ਸੀ ਪਖੰਡੀਆਂ ਕੰਨੀ ਹੁਣ ਇੱਧਰ ਥੋੜੀਆਂ ਥੋੜੀਆਂ ਲੈਣਾ ਜੀਆਂ ਹੀ ਰਹਿ ਗਈਆਂ ਹੁਣ ਸਾਰੇ ਇੱਧਰ ਨੂੰ ਆਉਣ ਇਹ ਕਾਫਲਾ ਵੱਡਾ ਹੋਵੇ ਆਪਾਂ ਸਾਰੇ ਇਹਨਾਂ ਦੇ ਮਗਰ ਲੱਗੀਏ ਉਹ ਜਿਨ੍ਹਾਂ ਦੇ ਮਗਰ ਫਿਰ ਉਹ ਸੰਗਤ ਨਹੀਂ ਉਹ ਫਿਰ ਰੌਲਾ ਇਹ ਪਾਉਂਦੇ ਵੀ ਟੁੱਟ ਗਈ ਦੀ ਸ਼ਰਧਾ ਨਾ ਨਾ ਤੁਹਾਡੇ ਤੋਂ ਟੁੱਟੀ ਹੈ ਪਖੰਡ ਤੋਂ ਟੁੱਟੀ ਹੈ ਸ਼ਰਧਾ ਸੱਚ ਵਾਲੇ ਤੇ ਅੱਜ ਵੀ ਬੈਠੇ ਐ ਸੱਚ ਸੁਣਨ ਵਾਲੇ ਅੱਜ ਵੀ ਹੈ ਐ ਤੁਸੀਂ ਸੁਣਾਓ ਤੇ ਸਹੀ ਲੋਕ ਸੁਣਨਾ ਚਾਹੁੰਦੇ ਐ ਪਰ ਸੱਚ ਹੋਵੇ ਕੋਈ ਸ਼ੱਕ ਨਹੀਂ ਸੁਣਦੇ ਐ ਪਰ ਸੁਣਾਉਣ ਵਾਲਾ ਹੋਵੇ ਪੜ੍ਹ ਤੇ ਪੜ੍ਹਨਗੇ ਅੱਜ ਵੀ ਪਰ ਕੋਈ ਪੜ੍ਹਾਉਣ ਵਾਲਾ ਹੋਵੇ ਅੱਜ ਵੀ ਤੁਰ ਪੈਣਗੇ ਇਸ ਪਾਸੇ ਪਰ ਅੱਗੇ ਅਗਲੀ ਪੰਕਤੀ ਹੈ ਝੂਠ ਵਿੱਚ ਸੱਚ ਮਿਲ ਨਹੀਂ ਸਕਦਾ ਕਹਿੰਦੇ ਇੱਕ ਮਿੱਕੇ ਹੋ ਹੀ ਨਹੀਂ ਸਕਦਾ ਇਹ ਰਲਣਾ ਨਹੀਂ ਹਾਂਜੀ
ਵਿੱਚ ਸੱਚੇ ਕੂੜ ਨਾ ਗੜਈ ਮਨ ਵੇਖੋ ਕੋ ਨਿਰਜਾ
ਬਸ ਜੋ ਮਰਜ਼ੀ ਕਰ ਲਓ ਸੱਚ ਵਿੱਚ ਝੂਠ ਰਲ ਨਹੀਂ ਸਕਦਾ ਤੇ ਕੂੜਿਆਰਾਂ ਨੇ ਝੂਠਿਆਂ ਨੇ ਝੂਠ ਬਹਿ ਜਾਣਾ ਜਾ ਕੇ ਲਾਸਟ ਪੰਕਤੀ ਸੁਣੋ
ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸੇ
ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ 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 ਸੱਚਿਆਰ ਸਿੱਖ
ਬੈਠੇ ਸਤਿਗੁਰ ਪਾਸ
ਸੱਚਿਆਰ ਸਿੱਖ
ਬੈਠੇ ਸਤਿਗੁਰ ਪਾਸ
ਸੱਚਿਆਰ ਸਿੱਖ ਉਹ ਨਹੀਂ ਜਾਂਦੇ ਕਬਰਾਂ ਮੜੀਆਂ ਤੇ ਉਹਨਾਂ ਨੇ ਪਖੰਡੀਆਂ ਮਗਰ ਨਹੀਂ ਜਾਣਾ ਦੇਹਾਂ ਮਗਰ ਨਹੀਂ ਭੱਜੇ ਫਿਰਦੇ ਉਹ ਸੱਪਾਂ ਨੂੰ ਬਾਬੇ ਨਹੀਂ ਕਹਿੰਦੇ ਉਹ ਦਰਖਤਾਂ ਨੂੰ ਨਹੀਂ ਪੂਜਦੇ ਉਹ ਪੱਥਰਾਂ ਨੂੰ ਨਹੀਂ ਪੂਜਦੇ ਉਹ ਪਸ਼ੂਆਂ ਨੂੰ ਨਹੀਂ ਪੂਜਦੇ ਅੱਜ ਵੀ ਨੇ ਇਹ ਉਹਨਾਂ ਦੀ ਗੱਲ ਹੈ ਜਿੰਨੇ ਮੇਰੇ ਵੀਰ ਤੁਹਾਡੇ ਵਿੱਚ ਏਦਾਂ ਨਹੀਂ ਕਹਿ ਸਕਦੇ ਵੀ ਆਹ ਬੈਠੇ ਨੇ ਸਾਰੇ ਐ ਨਹੀਂ ਜਿਨ੍ਹਾਂ ਦਾ ਮਨ ਗੁਰੂ ਗਿਆਨ ਦੇ ਨੇੜੇ ਜਾ ਰਿਹਾ ਮਨ ਸੁਰਤ ਕਰਕੇ ਨੇੜੇ ਨੇ ਜੋ ਸੁਣ ਰਹੇ ਨੇ ਚੰਗੀ ਤਰ੍ਹਾਂ ਸੁਣ ਰਹੇ ਨੇ ਸੁਰਤ ਦੇ ਨੇੜੇ ਹੈ ਸਾਰਾ ਕੁਝ ਆ ਸੁਰਤ ਬੈਠੀ ਸੁਰਤ ਸੁਰਤ ਸਿੱਖ ਹੈ ਸਿੱਖ ਸੁਰਤ ਹੈ ਗਿਆਨ ਗੁਰੂ ਹੈ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ 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 ਸੱਚਿਆਰ ਸਿੱਖ ਸਿੱਖ ਬੈਠੇ ਸਤਿਗੁਰ ਪਾਸ ਸੱਚਿਆਰ 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 ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾਏ ਰਲੇ
ਕੁੜਿਆਰ ਕੁੜਿਆਰੀ ਜਾਏ ਰਲੇ
ਕੁੜਿਆਰ ਕੁੜਿਆਰੀ ਜਾਏ ਰਲੇ
ਕੁੜਿਆਰ ਕੁੜਿਆਰੀ ਜਾ
ਬੈਠੇ ਸਤਿਗੁਰ ਪਾਸ
ਸਚਿਆਰ ਸਿੱਖ ਪਾਸ ਸਚਿਆਰ ਸਿੱਖ
ਬੈਠੇ ਸਤਿਗੁਰ ਪਾਸ
ਕੂੜਿਆਰ ਕੂੜਿਆਰੀ ਜਾਏ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੁਰਤ ਕਰਕੇ ਉਹ ਸਤਿਗੁਰੂ ਦੇ ਕੋਲ ਰਹਿੰਦੇ ਆ ਜੀ ਕੋਲ ਹਰ ਵੇਲੇ ਨੇੜੇ ਨੇੜੇ ਰਹਿੰਦੇ ਆ ਗੁਰੂ ਜੀ ਦੇ ਬਚਨਾਂ ਤੋਂ ਪਰੇ ਨਾ ਜਾਇਓ ਜਿਹੜਾ ਬਚਨਾਂ ਤੋਂ ਪਰੇ ਗਿਆ ਗੁਰੂ ਤੋਂ ਪਰੇ ਗਿਆ ਗੁਰ ਉਪਦੇਸ਼ ਤੋਂ ਦੂਰ ਜਾਣਾ ਹੀ ਗੁਰੂ ਤੋਂ ਦੂਰ ਜਾਣਾ ਕਿਉਂਕਿ ਸਤਿਗੁਰੂ ਬਚਨ ਨੂੰ ਕਹਿੰਦੇ ਆ ਸਤਿਗੁਰੂ ਬਾਣੀ ਨੂੰ ਕਹਿੰਦੇ ਆ ਸਤਿਗੁਰੂ ਦੇ ਬਚਨਾਂ ਤੋਂ ਦੂਰ ਜਾਣਾ ਸਤਿਗੁਰੂ ਤੋਂ ਦੂਰ ਜਾਣਾ ਹੈ ਤੇ ਸਤਿਗੁਰਾਂ ਦੇ ਬਚਨਾਂ ਦੇ ਨੇੜੇ ਆਉਣਾ ਸੁਰਤ ਕਰਕੇ ਸਤਿਗੁਰ ਦੇ ਨੇੜੇ ਆਉਣਾ ਹੈ ਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਰਤ ਕਰਕੇ ਮੰਨਣਾ ਹੀ ਸਤਿਗੁਰੂ ਜੀ ਨੂੰ ਮੱਥਾ ਟੇਕਣਾ ਹੈ ਸੁਰਤ ਕਰਕੇ ਇੱਕਮਿਕ ਹੋਈਏ ਇਸ ਟੌਪਿਕ ਤੇ ਕੱਲ ਦੁਬਾਰਾ ਗੱਲ ਕਰਾਂਗੇ ਵਿਸਥਾਰ ਨਾਲ ਲਓ ਹੁਣ ਆਪਾਂ ਕੱਲ ਜੋ ਇਤਿਹਾਸ ਵਿਚਾਰਦੇ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਜੇ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਨਾ ਇਹ ਵੈਸੇ ਹਰ ਸਾਲ ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਹੀ ਸੁਣਾਈਦਾ ਸਭਾ ਵੇਲੇ ਅੱਗੇ ਪਿੱਛੇ ਨਹੀਂ ਬਹੁਤਾ ਸੁਣਾਈਦਾ ਪਰ ਚਲੋ ਇੱਥੋਂ ਦੀ ਸੰਗਤ ਕਹਿੰਦੀ ਸੀ ਤੇ ਤਾਂ ਕਰਕੇ ਥੋੜ੍ਹਾ ਜਿਹਾ ਆਪਾਂ ਇਤਿਹਾਸ ਨਾਲ ਨਾਲ ਸੁਣਾਉਂਦੇ ਹਾਂ ਆਪਾਂ ਰਲ ਮਿਲ ਕੇ ਵਿਚਾਰ ਕਰ ਲੈਂਦੇ ਹਾਂ ਤੇ ਆਹ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਤਿਹਾਸ ਤਾਰੂ ਸਿੰਘ ਜੀ ਦਾ ਸਭ ਨੇ ਸੁਣਿਆ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਈ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਸਭ ਨੂੰ ਪਤਾ ਹੈ ਵੀ ਐਂ ਹੋਇਆ ਐਂ ਹੋਇਆ ਐਂ ਹੋਇਆ ਪਰ ਜਦੋਂ ਗੁਰਬਾਣੀ ਦੀ ਵਿਚਾਰ ਸੁਣੋਗੇ ਇਹ ਤੁਹਾਨੂੰ ਇਤਿਹਾਸ ਬਣਾਉਣ ਵਾਲੇ ਪਾਸੇ ਲੈ ਕੇ ਜਾਂਦੀ ਹੈ ਗੁਰਬਾਣੀ ਦੀ ਸੱਚ ਦੀ ਵਿਚਾਰ ਸੁਣ ਸੁਣ ਕੇ ਫਿਰ ਬੰਦਾ ਇਤਿਹਾਸ ਨਹੀਂ ਸੁਣਦਾ ਇਤਿਹਾਸ ਬਣਾਉਂਦਾ ਹੈ ਆਪਣਾ ਇਤਿਹਾਸ ਬਣ ਜਾਂਦਾ ਫਿਰ ਆਪਣਾ ਇਸ ਕਰਕੇ ਧਿਆਨ ਨਾਲ ਸੁਣੋ ਇਹ ਗੁਰਬਾਣੀ ਦੀ ਵਿਚਾਰ ਕਰਨੀ ਜਿਹੜੀ ਹੈ ਇਹ ਅਤ ਜ਼ਰੂਰੀ ਹੈ ਗੁਰਬਾਣੀ ਦੀ ਵਿਚਾਰ ਸੁਣਨ ਦਾ ਸਾਨੂੰ ਸ਼ੌਂਕ ਪੈਦਾ ਹੋਵੇ ਅਸੀਂ ਆਲਸੀ ਨਾ ਹੋਈਏ ਅਸੀਂ ਕਾਹਲੇ ਨਾ ਪਈਏ ਅਸੀਂ ਸਤਿਗੁਰ ਜੀ ਦੀ ਬਾਣੀ ਦੀ ਵਿਚਾਰ ਬੜੀ ਸ਼ਰਧਾ ਭਾਵਨਾ ਨਾਲ ਸੁਣਿਆ ਕਰੀਏ ਸਾਨੂੰ ਸ਼ੌਂਕ ਪੈ ਜੇ ਵੀ ਬਾਣੀ ਦੀ ਵਿਚਾਰ ਸੁਣਨੀ ਹੈ ਇਹਦੇ ਨਾਲ ਸਾਡੇ ਮਨ ਦੀ ਮੈਲ ਲੈਣੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਨ ਨੇ ਵੇਖਣਾ ਹੈ ਮਲ ਜਨਮ ਜਨਮ ਦੀ ਕੱਟੀ ਹੈ ਮੈਲ ਮਨ ਮੈਲ ਨਿਕਲੇ ਜਨਮ ਜਨਮ ਕੇ ਦੁੱਖ ਨਿਵਾਰੇ ਸੁੱਕਾ ਮਨ ਸਾਧ ਹਰੈ ਮਨ ਜਿਹੜਾ ਕਾਇਮ ਹੋਵੇ ਹਰਾ ਭਰਾ ਹੋਵੇ ਮਨ ਸਤਿਗੁਰ ਦੀ ਬਾਣੀ ਦੀ ਵਿਚਾਰ ਸੁਣ ਕੇ ਹੁਣ ਕੂੜਿਆਰਾਂ ਚਿੱਤ ਉਦਾਸ ਝੂਠਿਆਂ ਨੂੰ ਸੱਚ ਕਿੱਥੇ ਪਸੰਦ ਹੁੰਦਾ ਹੈ ਜੀ ਜਿਹੜਾ ਸੱਚ ਦੀ ਗੱਲ ਕਰੇ ਝੂਠਿਆਂ ਨੂੰ ਅੱਗ ਲੱਗ ਜਾਂਦੀ ਹੈ ਸੜ ਬਲ ਕੇ ਕੋਲੇ ਹੋ ਜਾਂਦੇ ਐ ਉਹ ਬਰਦਾਸ਼ਤ ਨਹੀਂ ਕਰ ਸਕਦੇ ਤੜਫਣ ਲੱਗ ਪੈਂਦੇ ਐ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਵੀ ਇਹੀ ਕੁਝ ਹੋਇਆ ਉਸ ਵੇਲੇ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੁਣਾਇਆ ਜਾ ਰਿਹਾ ਸੱਚ ਪਸੰਦ ਨਹੀਂ ਕੀਤਾ ਲੋਕਾਂ ਨੂੰ ਲਾਮਪੰਦ ਕੀਤਾ ਜਾ ਰਿਹਾ ਸੀ ਜਾਤਾਂ ਪਾਤਾਂ ਖਤਮ ਕਰ ਦਿਓ ਸਾਰਿਆਂ ਨੂੰ ਬਰਾਬਰ ਦੇ ਹੱਕ ਦਿਓ ਸਾਰਿਆਂ ਨੂੰ ਜਿਉਣ ਦਾ ਅਧਿਕਾਰ ਹੈ ਹਰ ਇੱਕ ਨੂੰ ਆਪਣੇ ਹਿਸਾਬ ਨਾਲ ਚੱਲਣ ਦਾ ਅਧਿਕਾਰ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਹੱਕਾਂ ਦੀ ਗੱਲ ਕਰਦੇ ਹੈ ਉਹਨਾਂ ਵੇਲਿਆਂ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਬਰਦਾਸ਼ਤ ਨਹੀਂ ਕੀਤਾ ਤੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਫੇਰ ਕਰਦਾ ਦੁਬਾਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਇਹ ਕੁਝ ਹੋਏਗਾ ਸਤਿਗੁਰ ਜੀ ਨੂੰ ਭਾਈ ਪਤਾ ਸੀ ਵੀ ਜਿਹੜੇ ਰਾਹ ਤੇ ਅਸੀਂ ਤੁਰੇ ਆ ਇਹ ਸਭ ਕੁਝ ਹੋਏਗਾ ਜਦੋਂ ਪਤਾ ਹੋਵੇ ਨਾ ਫਿਰ ਉਹਨਾਂ ਪਹਿਲਾਂ ਪਲੈਨਿੰਗ ਕੀਤੀ ਹੋਵੇ ਵੀ ਆਹ ਵੀ ਹੋ ਸਕਦਾ ਹੈ ਆਹ ਵੀ ਹੋ ਸਕਦਾ ਹੈ ਆਹ ਵੀ ਹੋ ਸਕਦਾ ਜਿਵੇਂ ਹੁਣ ਕਈ ਵਾਰੀ ਮੁਕੱਦਮਾ ਆਪਾਂ ਕੇਸ ਕਰ ਦਿੰਦੇ ਹਾਂ ਬੰਦਾ ਜਦੋਂ ਕੇਸ ਕਰਦਾ ਹੈ ਨਾ ਕਿਸੇ ਉੱਤੇ ਵੀ ਤੇ ਮਨ ਵਿੱਚ ਇਹ ਵੀ ਆਉਂਦਾ ਵੀ ਜਿੱਤ ਵੀ ਸਕਦੇ ਹਾਂ ਹਾਰ ਵੀ ਸਕਦੇ ਰਿਸਕ ਲੈਣਾ ਪੈਂਦਾ ਜਦੋਂ ਇਦਾਂ ਦੇ ਰਾਹ ਤੇ ਤੁਰੀਏ ਕੱਲ ਵੀ ਮੈਂ ਐਗਜ਼ਾਮਪਲ ਦਿੱਤੀ ਸੀ ਵੀ ਜਿਹੜੇ ਲੋਕ ਅਮਰੀਕਾ ਨੂੰ ਜਾਂਦੇ ਆ ਨਾ ਬਾਹਰਲੇ ਦੇਸ਼ਾਂ ਨੂੰ ਬੱਚੇ ਦੋ ਨੰਬਰ ਵਿੱਚ ਜਿਹੜੇ ਦੋ ਨੰਬਰ ਵਿੱਚ ਏਜੰਟਾਂ ਨੂੰ ਪੈਸਾ ਦੇ ਕੇ ਜਾਂਦੇ ਆ ਧਿਆਨ ਨਾਲ ਸੁਣੋ ਜੀ ਉਹ 40 40 ਲੱਖ ਰੁਪਈਆ ਦੇ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ 6 ਮਹੀਨੇ ਵੀ ਲੱਗ ਸਕਦੇ ਆ ਪਹਿਲਾਂ ਹੀ ਦਿਮਾਗ 'ਚ ਹੁੰਦਾ ਵੀ 6 ਮਹੀਨੇ ਵੀ ਲੱਗ ਸਕਦੇ ਆ ਸਾਲ ਵੀ ਲੱਗ ਸਕਦਾ ਹੈ ਅਮਰੀਕਾ ਪਹੁੰਚਣ ਤੇ ਸਾਲ ਵੀ ਲੱਗ ਸਕਦਾ ਹੈ ਇਹ ਵੀ ਪਤਾ ਹੁੰਦਾ ਹੈ ਵੀ ਮੌਤ ਵੀ ਹੋ ਸਕਦੀ ਹੈ ਪੰਜਾਬ ਕੱਲੇ ਪੰਜਾਬ ਪੰਜਾਬ ਦੇ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਅਮਰੀਕਾ ਜਾਂਦੇ ਰਾਹ ਵਿੱਚ ਹੀ ਚੜ੍ਹਾਈਆਂ ਕਰਕੇ ਮੌਤ ਹੋ ਗਈ ਕੋਈ ਜੰਗਲ ਵਿੱਚ ਮਰ ਗਿਆ ਕੋਈ ਪਾਣੀ 'ਚ ਡੁੱਬ ਗਿਆ ਕਿਤੇ ਕਿਸ਼ਤੀ ਪਲਟ ਗਈ ਕਿਤੇ ਕੁਛ ਬੜਾ ਕੁਝ ਹੋਇਆ ਪਰ ਹਰ ਬੰਦਾ ਰਿਸਕ ਲੈਂਦਾ ਹੈ ਪਤਾ ਹੁੰਦਾ ਹੈ ਵੀ ਮਰ ਵੀ ਸਕਦਾ ਮੈਂ ਮੇਰੀ ਮੌਤ ਵੀ ਹੋ ਸਕਦੀ ਹੈ ਇਸੇ ਤਰ੍ਹਾਂ ਜਦੋਂ ਭਾਈ ਜੇ ਸੱਚ ਦੇ ਰਾਹ ਤੇ ਤੁਰਨਾ ਹੈ ਨਾ ਫਿਰ ਇਹ ਸੋਚ ਕੇ ਚੱਲੋ ਵੀ ਰਿਸ਼ਤੇਦਾਰ ਵੀ ਰੁੱਸ ਸਕਦੇ ਨੇ ਸਾਰੇ ਦੁਨੀਆ ਨਾਰਾਜ਼ ਹੋ ਸਕਦੀ ਹੈ ਪਹਿਲਾਂ ਸੋਚੋ ਬਾਅਦ 'ਚ ਫਿਰ ਰੋਵਾਂਗੇ ਜੀ ਹੁਣ ਬਾਅਦ 'ਚ ਕਈ ਵਾਰੀ ਰੋਂਦੇ ਵੇਖਿਆ ਲੋਕ ਲਓ ਜੀ ਹੁਣ ਐ ਹੋ ਗਿਆ ਹੁਣ ਐ ਹੋ ਗਿਆ ਲੋਕੀ ਟੁੱਟ ਗਏ ਦੁਨੀਆ ਨਾਰਾਜ਼ ਹੋ ਗਈ ਫਲਾਣਾ ਰੁੱਸ ਗਿਆ ਫਿਰ ਨਾ ਵੇਖੋ ਫਿਰ ਨਾ ਕਿਸੇ ਕੰਨੀ ਵੇਖੋ ਵੀ ਕੌਣ ਕੀ ਕਹਿੰਦਾ ਹੈ ਬਸ ਜੇ ਤੁਰਿਆ ਫਿਰ ਤੁਰਿਆ ਚੱਲ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਜਿਹੜੇ ਰਾਹ ਤੇ ਮੈਂ ਤੁਰਿਆ ਇਸ ਰਾਹ ਤੇ ਮੇਰੇ ਬੱਚੇ ਵੀ ਸ਼ਹੀਦ ਹੋ ਸਕਦੇ ਆ ਪਤਾ ਸੀ ਵੀ ਗੁਰੂ ਅਰਜਨ ਦੇਵ ਜੀ ਨਾਲ ਕੀ ਬਣੀ ਸੀ ਇਹ ਜਿਹੜਾ ਰਾਹ ਹੈ ਇਸ ਰਾਹ ਤੇ ਤੁਰਨਾ ਇੰਨਾ ਸੌਖਾ ਨਹੀਂ ਪਰ ਜੇ ਮਨਾਂ ਫੈਸਲਾ ਕੀਤਾ ਹੈ ਫਿਰ ਤੁਰਨਾ ਹੈ ਫਿਰ ਜ਼ਰੂਰੀ ਨਹੀਂ ਤੂੰ ਬੜੇਪਾ ਵੇਖੇਗਾ ਦਾੜੀ ਚਿੱਟੀ ਹੋਊਗੀ 60 ਤੱਕ ਪਹੁੰਚੇਗਾ 70 ਤੱਕ ਜਾਏਗਾ ਫਿਰ 40 ਸਾਲ ਦੀ ਉਮਰ ਵਿੱਚ ਵੀ ਸਮਾਂ ਆ ਸਕਦਾ ਹੈ 20 ਸਾਲ ਦਾ ਵੀ ਹੋ ਸਕਦਾ ਜਾਣਾ ਪੈ ਜਾਏ ਇਹ ਪਲੈਨਿੰਗ ਹੋਣੀ ਚਾਹੀਦੀ ਹੈ ਜੇ ਬੰਦਾ ਤੁਰਿਆ ਹੈ ਪਹਿਲਾਂ ਸੋਚ ਲਵੇ ਵੀ ਆਹ ਵੀ ਹੋ ਸਕਦਾ ਹੈ ਆਹ ਵੀ ਹੋ ਸਕਦਾ ਹੈ ਐਂ ਵੀ ਹੋ ਸਕਦਾ ਹੈ ਪਹਿਲਾਂ ਪਲੈਨਿੰਗ ਬਣਾ ਕੇ ਤੁਰੋ ਵੀ ਸਾਰੀ ਦੁਨੀਆ ਮੁੱਖ ਮੋੜ ਸਕਦੀ ਹੈ ਸਾਰੀ ਦੁਨੀਆ ਪਾਸਾ ਵੱਟ ਸਕਦੀ ਹੈ ਪਰ ਜੇ ਤੁਰੇ ਆ ਫਿਰ ਪਰਵਾਹ ਨਾ ਕਰੀਏ ਸਾਰੇ ਭਾਵੇਂ ਇੱਕ ਪਾਸੇ ਹੋ ਜਾਣ ਫਿਰ ਨਾ ਵੇਖੀਏ ਫਿਰ ਤੇ ਤੁਰੇ ਚੱਲੀਏ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਰਾਹ ਇਖਤਿਆਰ ਕੀਤਾ ਜਿਸ ਰਾਹ ਤੇ ਤੁਰੇ ਆਪਾਂ ਵੀ ਤੁਰ ਕੇ ਵਿਖਾਈਏ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤ ਸਨ ਬਿੰਦੀ ਪੁੱਤ ਆਪਾਂ ਸਤਿਗੁਰ ਦੇ ਨਾਦੀ ਪੁੱਤ ਆ ਜਿਹੜਾ ਬੱਚਾ ਮਾੜਾ ਜਿਹਾ ਵੀ ਰੋਵੇ ਨਾ ਜਾਂ ਮਾੜਾ ਜਿਹਾ ਖਿਆਲ ਕਰ ਲਿਆ ਕਰੋ ਪਹਿਲਾਂ ਜਦੋਂ ਸੰਗਤ ਟਿੱਕੀ ਹੁੰਦੀ ਹੈ ਫਿਰ ਹਿਲ ਜੁਲ ਨਹੀਂ ਚੰਗੀ ਲੱਗਦੀ ਭੈਣਾ ਖਿਆਲ ਕਰੋ ਥੋੜਾ ਜਿਹਾ ਜਿਹੜਾ ਵੀ ਬੱਚਾ ਮਾੜਾ ਜਿਹਾ ਰੋਵੇ ਧਿਆਨ ਰੱਖੋ ਬਸ ਸੋਚ ਕੇ ਰੱਖੀਏ ਹਮੇਸ਼ਾ ਮੇਰਾ ਦੁਸੇ ਨਾ ਗਲਗੀਆਂ ਵਾਲਾ ਜੀ ਜੱਗ ਭਾਵੇਂ ਸਾਰਾ ਰੁੱਸ ਉਸੇ ਨਾ ਗਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਤੇਰਾ ਉਸੇ ਨਾ ਗਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਤੇਰਾ ਉਸੇ ਨਾ ਗਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਤੇਰਾ ਉਸੇ ਨਾ ਗਲਗੀਆਂ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਉਸੇ ਨਾ ਗਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਉਸੇ ਨਾ ਗਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਉਸੇ ਨਾ ਗਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਉਸੇ ਨਾ ਗਲ
जग पावे सारा रुस जे तेरा रुसे ना कलगिया वाला जग पावे सारा रुस जे
सतगुरु ना रुसन सतगुरां दे सिद्धांतां ते चलदे रहिए गुरु साहब दे बचनां ते पहरा दिंदे रहिए बस फिर जदों इदां सोच के तुरोगे ना फिर बंदा परवाह नहीं करदा पर इस राह ते तुरन वालियां मुश्किलां जिहड़ियां ने जरूर ध्यान विच रखो जिवें हुण कई बच्चे विआह करा लैंदे अपनी मर्जी नाल करा लिया ना अजकल ते चलो धक्का कई बच्चे करदे वी नहीं मैं ते उत्थे ही करदा मैं ते उत्थे ही करदा इदां करदे ने ना बच्चे सुनो ध्यान नाल ਉਹਦੇ ਵਿੱਚ ਫਿਰ ਜਦੋਂ ਉਹ ਗੱਲਬਾਤ ਕਰਨ ਲੱਗ ਜਾਂਦੇ ਆ ਤੁਸੀਂ ਕਹੋਗੇ ਵੀ ਇਦਾਂ ਦੀ ਗੱਲ ਮੈਂ ਕਿਉਂ ਕਰਦਾ ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਨਵੀਂ ਪਨੀਰੀ ਸੁਣਦੀ ਹੈ ਕਈ ਵਾਰੀ ਗੱਲ ਦਿਮਾਗ 'ਚ ਆ ਜਾਂਦੀ ਹੈ ਕਿਉਂਕਿ ਗੁਰੂ ਜੀ ਦੀ ਬਾਣੀ ਨੇ ਬੜੇ ਤਰੀਕਿਆਂ ਨਾਲ ਸਮਝਾਇਆ ਵੇਖੀ ਕਿਤੇ ਗੰਦਗੀ ਦਾ ਕੀੜਾ ਬਣ ਜੇ ਜੋ ਜਾਣਾ ਮੈਂ ਜੋ ਬਨਵੰਤ ਸੋ ਹੋਵਤ ਵਿਸਤਾ ਕਾ ਚਾਹੀ ਕਿਉਂਕਿ ਵੇਖਣਾ ਜ਼ਰੂਰੀ ਹੈ ਕਿ ਸੱਚ ਹੈ ਕਿ ਕਾਮ ਵਿੱਚ ਬੰਦਾ ਨਾ ਹੋ ਗਿਆ ਛੇਵੇਂ ਕਾਮ ਨਾ ਪੁੱਛੇ ਜਾਤ ਵੀ ਹੋ ਸਕਦੀ ਹੈ ਖੇਡ ਭੁਲੇਖਾ ਵੀ ਪੈ ਸਕਦਾ ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਸਮਝ ਸਕਦਾ ਬੜੇ ਵੱਡੇ ਭੁਲੇਖੇ ਪੈ ਜਾਂਦੇ ਹੁਣ ਆਮ ਕੀ ਹੁੰਦਾ ਜਦੋਂ ਹੁਣ ਮੰਨ ਲਓ ਗੱਲ ਕਰਦੇ ਆ ਬੜੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਦਾਂ ਦੇ ਬੱਚੇ ਵੇਖੇ ਆ ਸਾਨੂੰ ਵੀ ਕਈ ਵਾਰੀ ਮਾਂ ਪਿਓ ਮਿਲਣ ਵਾਸਤੇ ਮੈਨੂੰ ਵੀ ਕਈ ਆ ਜਾਂਦੇ ਆ ਬਾਬਾ ਜੀ ਕੀ ਕਰੀਏ ਫਸ ਗਏ ਮੁੰਡਾ ਮੰਨਦਾ ਨਹੀਂ ਇਹ ਕਹਿੰਦਾ ਜੀ ਮੇਰਾ ਵਿਆਹ ਉੱਥੇ ਕਰੋ ਕਈ ਲੜਕੀਆਂ ਅੜੀ ਕਰਕੇ ਬਹਿ ਗਈਆਂ ਜੀ ਮੇਰਾ ਵਿਆਹ ਉੱਥੇ ਕਰੋ ਮੈਨੂੰ ਕਈ ਆ ਕੇ ਪੁੱਛਣਗੇ ਕਿਵੇਂ ਕਰੀਏ ਜੀ ਤੇ ਮੈਂ ਤਾਂ ਕਹਿੰਦਾ ਉਹਨਾਂ ਭਾਈ ਇਹਦੀ ਮਰਜ਼ੀ ਹੈ ਫਿਰ ਇਹਦੀ ਜ਼ਿੰਮੇਵਾਰੀ ਹੈ ਠੀਕ ਹੈ ਕਰਦੇ ਨੇ ਕਰ ਲੈਣ ਦਿਓ ਕਿੰਨਾ ਚਿਰ ਬੈਠੇ ਰਹੋਗੇ ਧੱਕਾ ਕਰੀਏ ਚੱਲੋ ਚਲੋ ਹੁਣ ਉਹ ਕਈ ਵਾਰੀ ਬੱਚਿਆਂ ਨਾਲ ਗੱਲਬਾਤ ਕਰੀ ਦੀ ਹੈ ਨਾ ਉਹ ਕਈ ਵਾਰੀ ਦਸ ਦਸ ਘੰਟੇ ਗੱਲ ਕਰਨਗੇ ਬਾਰਾਂ ਬਾਰਾਂ ਘੰਟੇ ਫੋਨ ਤੇ ਲੱਗੇ ਰਹਿਣਗੇ ਉਦਣ ਫਿਰ ਉਹ ਪ੍ਰੋਬਲਮਾਂ ਥੋੜ੍ਹਾ ਡਿਸਕਸ ਕਰਦੇ ਉਹਦੇ ਐਂ ਗੱਲਾਂ ਕਰਦੇ ਆ ਆਪਾਂ ਚੰਡੀਗੜ੍ਹ ਘੁੰਮਣ ਜਾਇਆ ਕਰਾਂਗੇ ਮੈਂ ਰੋਟੀ ਬਣਾ ਕੇ ਰੱਖਿਆ ਕਰੂੰ ਤੂੰ ਕੰਮ ਤੇ ਜਾਇਆ ਕਰੀ ਤੂੰ ਫਿਰ ਆ ਜਾਇਆ ਕਰੇਗਾ ਫਿਰ ਆਪਾਂ ਰੋਟੀ ਖਾਇਆ ਕਰਾਂਗੇ ਬਸ ਫਿਰ ਆਪਾਂ ਚਲੋ ਮਾਲਕ ਨੇ ਮਿਹਰ ਕਰ ਦੇਣੀ ਹੈ ਸਾਲ ਨੂੰ ਫਿਰ ਬੱਚਾ ਹੋ ਜਾਏਗਾ ਮੁੰਡਾ ਹੋਇਆ ਉਹਦਾ ਆਹ ਨਾਂ ਰੱਖਾਂਗੇ ਕੁੜੀ ਹੋਈ ਉਹਦਾ ਆਹ ਨਾਂ ਰੱਖਾਂਗੇ ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਹੁੰਦੀਆਂ ਨੇ ਪਰ ਇਹ ਪਤਾ ਨਹੀਂ ਹੁੰਦਾ ਵੀ ਸੱਸ ਵੀ ਹੈ ਉੱਤੇ ਸੱਸ ਬਾਰੇ ਵਿਚਾਰ ਹੀ ਨਹੀਂ ਹੁੰਦੀ ਵੀ ਸੱਸ ਸਹੁਰਾ ਵੀ ਤੇ ਹੋਣਾ ਹੈ ਨਨਦ ਵੀ ਤੇ ਹੋਣੀ ਹੈ ਉੱਥੇ ਨਨਾਣ ਵੀ ਹੋਊ ਫਿਰ ਗਾਂ ਜਠਾਣੀਆਂ ਵੀ ਹੋਣਗੀਆਂ ਨਨਦਾਂ ਹੋਣਗੀਆਂ ਦਰਾਣੀਆਂ ਹੋਣਗੀਆਂ ਇਹ ਪੰਗਿਆਂ ਦੀ ਤੇ ਗੱਲ ਹੀ ਨਹੀਂ ਹੁੰਦੀ ਵੀ ਆਹ ਵੀ ਜੱਪ ਛਿੜਨੇ ਨੇ ਆਹ ਵੀ ਜੱਪ ਪੈਣੇ ਨੇ ਇਹ ਇਹ ਗੱਲ ਤੇ ਹੁੰਦੀ ਕੋਈ ਨਹੀਂ ਬਸ ਇਦਾਂ ਹੀ ਗੱਲ ਹੋਈ ਜਾਂਦੀ ਹੈ ਵੀ ਬਹੁਤ ਵਧੀਆ ਹੀ ਹੋਣਾ ਸਿਰਫ ਚੰਗੀਆਂ ਚੰਗੀਆਂ ਗੱਲਾਂ ਦੀ ਵਿਚਾਰ ਹੁੰਦੀ ਹੈ ਵਧੀਆ ਖਾਇਆ ਕਰਾਂਗੇ ਘੁੰਮਿਆ ਕਰਾਂਗੇ ਜਾਇਆ ਕਰਾਂਗੇ ਐ ਨਹੀਂ ਗੱਲ ਹੁੰਦੀ ਵੀ ਆਹ ਪੰਗੇ ਪੈਣਗੇ ਇਹ ਡਿਸਕਸ਼ਨ ਹੁੰਦੀ ਕੋਈ ਨਹੀਂ ਤੇ ਜੇ ਪਹਿਲਾਂ ਇਹ ਗੱਲ ਸੋਚੀ ਹੋਵੇ ਵੀ ਐਵੇਂ ਹੋ ਸਕਦਾ ਹੈ ਐਵੇਂ ਹੋ ਸਕਦਾ ਹੈ ਆ ਵੀ ਮੁਸ਼ਕਲਾਂ ਆ ਸਕਦੀਆਂ ਨੇ ਗੱਲਬਾਤ ਕਰਦਿਆਂ ਬੰਦਾ ਸਿਰਫ ਸਹੂਲਤ ਦੀ ਸੁੱਖ ਦੀ ਗੱਲ ਕਰਦਾ ਹੈ ਵੀ ਵਧੀਆ ਹੀ ਵਧੀਆ ਸਾਰਾ ਕੁਝ ਪਰ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਉਹ ਜਿਹੜੀਆਂ ਪ੍ਰੋਬਲਮਸ ਆਉਣੀਆਂ ਨੇ ਉਹ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਉਹ ਜਿੱਦਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਇਸ ਰਾਹ ਤੇ ਜੇ ਤੁਰਿਆ ਹੈ ਤੇ ਦਿਲ ਦਿਮਾਗ ਵੱਡਾ ਕਰਕੇ ਤੁਰੀ ਫਿਰ ਨਾ ਭੈੜਾ ਜਿਹਾ ਮੂੰਹ ਬਣਾ ਕੇ ਫਿਰਦਾ ਰਹੀ ਫਿਰ ਕਿਤੇ ਮੁੜ ਕੇ ਉਹ ਲਾਂਭੇ ਦਿੰਦਾ ਫਿਰੇ ਵੀ ਐਂ ਹੋ ਗਿਆ ਹੁਣ ਆਹ ਹੋ ਗਿਆ ਤੇ ਹੋਊ ਹੀ ਸਾਰੀਆਂ ਮੁਸ਼ਕਲਾਂ ਨਾਲ ਹੀ ਆਉਣੀਆਂ ਨੇ ਜੇ ਸਿੱਖੀ ਦੇ ਰਾਹ ਤੇ ਤੁਰਿਆ ਪਹਿਲਾਂ ਸਾਰੀਆਂ ਪ੍ਰੋਬਲਮਾਂ ਵੇਖ ਲੈ ਵੀ ਇਸ ਰਾਹ ਤੇ ਤੁਰਨ ਨਾਲ ਹੋ ਸਕਦਾ ਕੁੜਮ ਰੁੱਸ ਜਾਣ ਜਿਨ੍ਹਾਂ ਨੇ ਕਹਿਣਾ ਪਿਆ ਇਸ ਰਾਹ ਤੇ ਤੁਰਨ ਲੱਗਿਆ ਬੜੇ ਪਿੰਡ ਦੇ ਨਾਰਾਜ਼ ਯਾਰ ਬੇਲੀ ਹੋਣਗੇ ਇਸ ਰਾਹ ਤੇ ਤੁਰਨ ਲੱਗਿਆ ਬੜੀਆਂ ਦਿੱਕਤਾਂ ਆਉਣਗੀਆਂ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਮੇਰਿਆਂ ਲਾਲਾਂ ਨੂੰ ਸ਼ਹੀਦ ਕਰਾਉਣਾ ਪੈ ਸਕਦਾ ਹੈ ਇਹ ਨਹੀਂ ਵੀ ਉਹਨਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਕਦੇ ਕਿਹਾ ਨਹੀਂ ਹੋਣਾ ਆਨੰਦਪੁਰ ਸਾਹਿਬ ਰਹਿੰਦਿਆਂ ਹੀ ਕਹਿੰਦੇ ਹੋਣਗੇ ਵੀ ਬੱਚਿਓ ਜ਼ਰੂਰੀ ਨਹੀਂ ਤੁਸੀਂ ਜਵਾਨੀਆਂ ਦੇਖੋਗੇ ਜ਼ਰੂਰੀ ਨਹੀਂ ਤੁਸੀਂ ਜਵਾਨ ਹੋਵੋਗੇ ਜੋ ਹਾਲਾਤ ਚੱਲ ਰਹੇ ਨੇ ਨਾ ਜੋ ਸਮਾਂ ਦੱਸਦਾ ਹੈ ਸਮਾਂ ਦੱਸਦਾ ਹੈ ਜ਼ਰੂਰੀ ਨਹੀਂ ਜਵਾਨੀਆਂ ਤੱਕ ਪਹੁੰਚੋਗੇ ਐਵੇਂ ਹੀ ਹੋ ਸਕਦਾ ਹੈ ਇਹ ਸਭ ਗੱਲਬਾਤ ਹੁੰਦੀ ਹੋਏਗੀ ਉਹ ਅੰਦਰੋਂ ਪ੍ਰਪੇਅਰ ਐਵੇਂ ਨਹੀਂ ਨੀਆਂ 'ਚ ਖੜ ਕੇ ਜਾ ਕੇ ਨੀਆਂ ਵਿੱਚ ਜਿਹੜੀ ਗੱਲ ਵਜੀਦੇ ਸਾਹਮਣੇ ਕਹੀ ਹੈ ਇਹ ਕਦੀ ਨਾ ਕਦੀ ਗੁਰੂ ਗੋਬਿੰਦ ਸਿੰਘ ਨੇ ਦੱਸੀ ਹੋਈ ਹੈ ਉਹਨਾਂ ਨੂੰ ਵੀ ਆਹ ਇਦਾਂ ਜਵਾਬ ਦੇਣੇ ਨੇ ਤਿਆਰੀ ਰੱਖਿਓ ਸ਼ੁਰੂ ਤੋਂ ਹੀ ਉਹਨਾਂ ਨੂੰ ਸਮਝਾਇਆ ਇਹ ਗਿਆ ਸੀ ਵੀ ਜਿਹੜੀ ਜੇ ਲੋਕਾਂ ਦੇ ਘਰ ਵਸਾਉਣੇ ਨੇ ਤੇ ਮੈਨੂੰ ਆਪਣਾ ਘਰ ਉਜਾੜਨਾ ਪੈਣਾ ਹੈ ਜੇ ਲੋਕਾਂ ਦੇ ਪੁੱਤਾਂ ਦੇ ਵਿਆਹ ਹੋਣ ਸਿਹਰੇ ਬੰਨਣ ਤੇ ਮੈਨੂੰ ਆਪਣੇ ਪੁੱਤ ਪਹਿਲਾਂ ਸ਼ਹੀਦ ਕਰਾਉਣੇ ਪੈਣਗੇ ਲੋਕੀ ਮਾਂ ਦਾ ਗੋਦ ਨਿਗ ਮਾਨ ਸਕਣ ਆਪਣੀ ਮਾਂ ਮੈਨੂੰ ਸ਼ਹੀਦ ਕਰਾਉਣੀ ਪਏਗੀ ਉਜੜਨਾ ਪੈਣਾ ਹੈ ਛੱਡਣਾ ਪੈਣਾ ਹੈ ਸਾਰਾ ਕੁਝ ਸਾਰੀ ਤਿਆਰੀ ਸੀ ਕਮਾਲ ਦੀ ਪਲੈਨਿੰਗ ਸੀ ਸਭ ਪਤਾ ਸੀ ਵੀ ਆਹ ਕੁਝ ਹੋਏਗਾ ਫਿਰ ਵੀ ਗੱਲ ਕਮਾਲ ਦੀ ਹੈ ਵੀ ਫਿਰ ਵੀ ਉਹਨਾਂ ਨੇ ਇਹੀ ਰਾਹ ਚੁਣਿਆ ਕਹਿੰਦੇ ਜਾਣਾ ਇੱਧਰ ਨਹੀਂ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਾਣਾ ਇੱਧਰ ਨਹੀਂ ਹੈ ਸਵਾਦ ਵਾਲੀ ਗੱਲ ਤੇ ਵੀ ਇੰਨਾ ਕੁਝ ਪਤਾ ਹੋਵੇ ਫਿਰ ਵੀ ਜਾਣਾ ਇੱਧਰ ਨਹੀਂ ਹੈ ਸਮਝੌਤਾ ਨਹੀਂ ਕਰਨਾ ਸਿਧਾਂਤ ਨਾਲ ਕਾਹਦਾ ਸਮਝਾਉਂਦਾ ਹੈ ਜੀ ਸੱਚ ਤੋਂ ਮੂੰਹ ਫੇਰ ਕੇ ਜਾਵਾਂਗੇ ਵੀ ਕਿੱਧਰ ਨੂੰ ਫਿਰ ਮਰਨਾ ਨਹੀਂ ਇੱਕ ਦਿਨ ਮੌਤ ਤੇ ਸਭ ਦੀ ਆਉਂਦੀ ਹੈ ਸੱਚ ਨਾਲ ਧੋਖਾ ਆਪਣੇ ਆਪ ਨਾਲ ਹੀ ਧੋਖਾ ਹੈ ਜਿਹੜਾ ਬੰਦਾ ਸੱਚ ਤੋਂ ਪਾਸਾ ਪੱਟ ਲਵੇ ਵੀ ਛੱਡ ਪਰੇ ਸੱਚ ਤੋਂ ਮੂੰਹ ਫੇਰੇਗਾ ਆਪਣੇ ਆਪ ਤੋਂ ਹੀ ਮੂੰਹ ਫੇਰੇਗਾ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਰਾਹ ਤੇ ਸਾਰੇ ਹੀ ਹੁੰਦੇ ਨੇ ਜੀ ਝੂਠ ਵਾਲਾ ਮਾਰਗ ਵੀ ਹੈ ਸੱਚ ਵਾਲਾ ਵੀ ਹੈ ਪਰ ਦਿਲ ਕੱਢ ਕੇ ਤਕੜਾ ਕਰਕੇ ਸੱਚ ਦੇ ਰਾਹ ਤੇ ਤੁਰ ਪੈਣਾ ਚਾਹੀਦਾ ਹੈ ਜਿੰਨੀਆਂ ਮੁਸੀਬਤਾਂ ਆਉਣਗੀਆਂ ਝੱਲਾਂਗੇ ਫਿਰ ਵੇਖੀ ਜਾਏਗੀ ਜੋ ਹੋਏਗਾ ਜੋ ਹੋਏਗਾ ਵੇਖੀ ਜਾਏਗੀ ਬਸ ਤਿਆਰੀ ਕਰਕੇ ਤੁਰੋ ਜਿਸ ਪੱਧਰ ਤੇ ਵੀ ਤੁਰਦੇ ਹੋ ਸਾਡੇ ਵਰਗਾ ਪ੍ਰਚਾਰ ਕਰਨ ਤੁਰਿਆ ਪਹਿਲਾਂ ਤਿਆਰੀ ਕਰਕੇ ਤੁਰੇ ਜਾਂ ਕੁਝ ਹੋ ਸਕਦਾ ਤੇ ਜੇ ਬੰਦਾ ਆਪਣੇ ਤੌਰ ਤੇ ਤੁਸੀਂ ਵੇਖ ਲਿਓ ਤਿਆਰੀ ਕਰਕੇ ਰੱਖੋ ਪੂਰੀ ਵੀ ਐਵੇਂ ਹੀ ਹੋ ਸਕਦਾ ਐਵੇਂ ਹੀ ਹੋ ਸਕਦਾ ਪਰ ਸਤਿਗੁਰੂ ਤੇਰੇ ਰਾਹ ਤੇ ਤੁਰੇ ਆ ਤੇ ਤੁਰੇ ਚੱਲੀਏ ਬਸ ਫਿਰ ਪਿੱਛੇ ਨਾ ਮੁੜ ਕੇ ਵੇਖੀਏ ਤੇ ਹੈ ਇਹ ਮੰਜ਼ਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ ਇਹ ਰਾਹ ਔਖਾ ਹੈ ਜਦੋਂ ਬੰਦਾ ਦੋ ਰਾਹ ਵੇਖਦਾ ਹੈ ਉੱਥੇ ਫਿਰ ਕਮਜ਼ੋਰ ਦਿਲਾਂ ਵਾਲੇ ਨਹੀਂ ਤੁਰ ਸਕਦੇ ਜਦੋਂ ਵੇਖ ਲੈਂਦੇ ਨਾ ਬੰਦੇ ਵੀ ਐ ਵੀ ਹੋ ਸਕਦਾ ਯਾਰ ਉਹ ਕਹਿੰਦੇ ਛੱਡ ਪਰੇ ਯਾਰ ਦੁਨੀਆ ਰਸਾਈ ਨਹੀਂ ਜਾ ਸਕਦੀ ਮੇਰਾ ਨਹੀਂ ਸਰਦਾ ਦੁਨੀਆ ਬਿਨਾ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਪਰ ਸਭ ਤੋਂ ਵੱਡੀ ਮੁਸ਼ਕਲ ਹੈ ਸਭ ਸੇ ਬੜਾ ਇਹ ਰੋਗ ਕਿਆ ਕਹੇਗੇ ਲੋਕ ਦੁਨੀਆ ਕੀ ਕਹੇਗੀ ਪਰ ਗੁਰੂ ਗੋਬਿੰਦ ਸਿੰਘ ਨੇ ਪਰਵਾਹ ਨਹੀਂ ਕੀਤੀ ਕੱਲ ਸੁਣਿਆ ਸੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸਰਸਾ ਦੇ ਕੰਢੇ ਤੇ ਆਏ ਸਰਸਾ ਚੜ੍ਹਿਆ ਹੋਇਆ ਉੱਥੇ ਘਾਹ ਤੇ ਹੀ ਬਹਿ ਕੇ ਮਹਾਰਾਜ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਉੱਥੇ ਵੀ ਬਾਣੀ ਪੜ੍ਹੀ ਆ ਸਤਸੰਗ ਉੱਥੇ ਵੀ ਕੀਤਾ ਜੇ ਐਦਾਂ ਬਚਨਾਂ ਨੂੰ ਦੁਹਰਾਇਆ ਜਾਏਗਾ ਗੁਰਬਾਣੀ ਪੜ੍ਹੀ ਸੁਣੀ ਸੁਣਾਈ ਜਾਏਗੀ ਇਹਦੇ ਨਾਲ ਹੀ ਮਜ਼ਬੂਤੀ ਆਉਣੀ ਹੈ ਮਨ ਵਿੱਚ ਇਹਦੇ ਨਾਲ ਹੀ ਦ੍ਰਿੜਤਾ ਆਉਣੀ ਹੈ ਇਹਦੇ ਨਾਲ ਹੀ ਪਰਪੱਕਤਾ ਆਉਣੀ ਹੈ ਇਹਦੇ ਨਾਲ ਹੀ ਚੜ੍ਹਦੀ ਕਲਾ ਆਉਣੀ ਹੈ ਇਹਦੇ ਨਾਲ ਹੀ ਸਪਿਰਿਟ ਭਰਿਆ ਜਾਣਾ ਹੈ ਕਿਧਰੇ ਤੇਗਾ ਤੇ ਢਾਲਾਂ ਖੜਕਦੀਆਂ ਰਹੀਆਂ ਕਿਧਰੇ ਸੁਰੰਦੇ ਤੇ ਖੜਤਾਲਾਂ ਖੜਕਦੀਆਂ ਰਹੀਆਂ ਕੀਰਤਨ ਹੁੰਦਾ ਰਿਹਾ ਫਿਰ ਸਰਸਾ ਪਾਰ ਕੀਤਾ ਤੇ ਤੁਸੀਂ ਸਭ ਸੁਣਦੇ ਹੋ ਸਰਸਾ ਨਦੀ ਦੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾ ਸਾਹਿਬਜ਼ਾਦਿਆਂ ਦਾ ਵਿਛੋੜਾ ਪਿਆ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਪਾਸੇ ਚਲੇ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਚਲੇ ਗਏ ਸਾਰੇ ਪਰਿਵਾਰ ਦਾ ਇੱਥੇ ਵਿਛੋੜਾ ਪੈ ਗਿਆ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਸਰਸਾ ਦੇ ਕੰਢੇ ਤੇ ਛੇ ਪੋਹ ਦੀ ਸਵੇਰ ਨੂੰ ਵਿਛੜ ਗਿਆ ਛੇ ਪੋਹ ਦੀ ਸਵੇਰ ਨੂੰ ਸਤਿਗੁਰ ਦਾ ਸਾਰਾ ਪਰਿਵਾਰ ਵਿਛੜ ਗਿਆ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਚੱਲਦੇ ਚੱਲਦੇ ਥੋੜ੍ਹੀ ਜਿਹੀ ਨੇੜੇ ਸਤਲੁਜ ਦੇ ਕੰਢੇ ਕੰਢੇ ਤੁਰਦੇ ਗਏ ਬਸਤਰ ਗਿੱਲੇ ਐ ਠੱਕਾ ਚੱਲਦਾ ਠੰਡ ਬਹੁਤ ਜ਼ਿਆਦਾ ਸੀ ਚੱਲਦਿਆਂ ਚੱਲਦਿਆਂ ਇੱਕ ਛੱਪਰੀ ਵੇਖੀ ਕਾਫੀ ਸਫ਼ਰ ਹੋ ਗਿਆ ਸਭ ਜਾਂਦੇ ਕਹਿੰਦੇ ਮਾਤਾ ਜੀ ਉਹ ਇੱਕ ਛੱਪਰੀ ਐ ਲਾਲਟੈਨ ਜਗਦੀ ਐ ਚੱਲੀਏ ਉੱਥੇ ਮਾਤਾ ਗੁਜਰ ਕੌਰ ਜੀ ਕਹਿੰਦੇ ਚਲੋ ਆਪਾਂ ਵੇਖੀਏ ਛੱਪਰੀ ਦੇ ਬਾਹਰ ਖੜ ਕੇ ਮਾਤਾ ਗੁਜਰ ਕੌਰ ਜੀ ਨੇ ਆਵਾਜ਼ ਦਿੱਤੀ ਇਹ ਛੱਪਰੀ ਸੀ ਕਰੀਮ ਬਖਸ਼ ਮਾਛੀ ਮਲਾਹ ਹੈ ਉੱਥੇ ਨੇੜੇ ਬੇੜੀ ਹੈ ਸਤਲੁਜ ਪਾਰ ਕਰਾਉਂਦਾ ਹੈ ਮੁਸਾਫਰਾਂ ਨੂੰ ਬੇੜੀ ਤੇ ਬਿਠਾਉਂਦਾ ਹੈ ਪਾਰ ਕਰ ਦਿੰਦਾ ਛੱਪਰੀ ਦੇ ਬਾਹਰ ਖੜ ਕੇ ਮਾਤਾ ਜੀ ਨੇ ਆਵਾਜ਼ ਮਾਰੀ ਛੱਪਰੀ ਦਿਆ ਮਾਲਕਾ ਬੂਹਾ ਖੋਲ ਇਹ ਅੰਦਰੋਂ ਬਾਹਰ ਆਇਆ ਦੱਸੋ ਜੀ ਕੀ ਕੰਮ ਹੈ ਮਾਤਾ ਜੀ ਕਹਿੰਦੇ ਨੇ ਬਈ ਅਸੀਂ ਰਾਤ ਕੱਟਣੀ ਹੈ ਸਾਨੂੰ ਆਪਣੀ ਛੱਪਰੀ ਚ ਰਹਿਣ ਨੂੰ ਥਾਂ ਦੇ ਦੇ ਕੁੰਮਾ ਮਾਸ਼ਕੀ ਪੁੱਛਦਾ ਤੁਸੀਂ ਹੈ ਕੌਣ ਹੋ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣਿਆ ਕਦੀ ਕਹਿੰਦਾ ਜੀ ਬੜੀ ਬੜੀ ਵਾਰ ਨਾਮ ਸੁਣਿਆ ਉਹਨਾਂ ਦੇ ਸੇਵਕ ਉਹਨਾਂ ਦੀਆਂ ਸੰਗਤਾਂ ਮੇਰੀ ਬੇੜੀ ਵਿੱਚ ਕਈ ਵਾਰੀ ਬੈਠਦੀਆਂ ਨੇ ਮੈਂ ਉਹਨਾਂ ਦਾ ਨਾਮ ਬਹੁਤ ਸੁਣਿਆ ਮਾਤਾ ਜੀ ਕਹਿਣ ਲੱਗੇ ਇਹ ਜਿਹੜੇ ਬੱਚੇ ਨੇ ਨਾ ਛੋਟੇ ਛੋਟੇ ਇਹ ਉਹਨਾਂ ਦੇ ਲਾਲ ਨੇ ਇਹ ਉਹਨਾਂ ਦੇ ਸਾਹਿਬਜ਼ਾਦੇ ਨੇ ਦੋਨੇ ਤੇ ਮੈਂ ਉਹਨਾਂ ਦੀ ਮਾਂ ਇਹ ਉਹਨਾਂ ਦੇ ਪੁੱਤ ਨੇ ਅਸੀਂ ਆਨੰਦਪੁਰ ਸਾਹਿਬ ਤੋਂ ਤੁਰੇ ਸੀ ਸਰਸਾ ਦੇ ਕੰਢੇ ਤੇ ਸਾਡੇ ਸਾਰੇ ਟੱਬਰ ਦਾ ਵਿਛੋੜਾ ਪੈ ਗਿਆ ਗੁੰਮੇ ਮਾਸ਼ਕੀ ਨੇ ਮੱਥਾ ਟੇਕਿਆ ਕਹਿਣ ਲੱਗਾ ਮਾਤਾ ਜੀ ਮੇਰੀ ਛੱਪਰੀ ਤੁਹਾਡੀ ਹੈ ਜੋ ਅੱਜ ਮੇਰਾ ਹੈ ਤੁਹਾਡਾ ਹੈ ਆਓ ਜੀ ਆਇਆਂ ਨੂੰ ਅੰਦਰ ਬਿਠਾਇਆ ਨੇੜੇ ਇੱਕ ਬਜ਼ੁਰਗ ਮਾਤਾ ਸੀ ਉਹਦੇ ਤੋਂ ਪ੍ਰਸ਼ਾਦਾ ਲਿਆਇਆ ਦੁੱਧ ਲਿਆਇਆ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਤੇ ਦੁੱਧ ਛਕਾਇਆ ਆਪ ਸਾਰੀ ਰਾਤ ਬਾਹਰ ਪਿਆ ਰਿਹਾ ਮਾਤਾ ਜੀ ਅੰਦਰ ਆਰਾਮ ਕਰਦੇ ਸਵੇਰ ਹੋਈ ਮਾਤਾ ਜੀ ਕਹਿਣ ਲੱਗੇ ਗੰਗੂ ਜਾ ਵੇਖ ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਕਿਹਾ ਕੁੰਮਿਆ ਜਾ ਵੇਖ ਕੋਈ ਸਿੰਘ ਮਿਲ ਪਵੇ ਤੈਨੂੰ ਜਾ ਬਾਹਰ ਲੱਭ ਖਾਲਸੇ ਨਾਲ ਮਿਲਾਪ ਹੋ ਜਾਏ ਸਾਡਾ ਕੁੰਮਾ ਮਾਸ਼ਕੀ ਲੱਭਣ ਤੁਰ ਪਿਆ ਫਿਰਦਿਆਂ ਫਿਰਦਿਆਂ ਇਹਨੂੰ ਗੰਗੂ ਮਿਲ ਪਿਆ ਗੰਗੂ ਨਾਲ ਗੱਲਬਾਤ ਕੀਤੀ ਗੰਗੂ ਨੂੰ ਨਾਲ ਲੈ ਆਇਆ ਮਾਤਾ ਜੀ ਨੂੰ ਗੰਗੂ ਨੇ ਜਦੋਂ ਵੇਖਿਆ ਖੁਸ਼ ਹੋ ਗਿਆ ਮਾਤਾ ਜੀ ਕਹਿੰਦੇ ਗੰਗੂ ਤੂੰ ਕਿੰਨੇ ਚਿਰ ਬਾਅਦ ਮਿਲਿਆ ਹੈ ਕਹਿੰਦਾ ਮਾਤਾ ਜੀ ਆਓ ਮੇਰੇ ਨਾਲ ਤੁਹਾਨੂੰ ਖਾਲਸੇ ਨੂੰ ਮਿਲਾ ਦਿਆਂ ਮਾਤਾ ਜੀ ਕਹਿੰਦੇ ਚੱਲ ਚੱਲੀਏ ਤੁਰਨ ਲੱਗਿਆਂ ਨੇ ਇੱਕ ਕਮਰ ਕੱਸੇ ਦੇ ਵਿੱਚ ਮਾਤਾ ਜੀ ਦੇ ਮਾਇਆ ਮੋਹਰਾਂ ਵਾਲੀ ਥੈਲੀ ਰਹਿ ਗਈ ਮੋਹਰਾਂ ਵਾਲੀ ਥੈਲੀ ਮਾਤਾ ਜੀ ਦੇ ਕਮਰ ਕੱਸੇ ਵਿੱਚ ਟੰਗੀ ਹੋਈ ਸੀ ਇੱਕ ਮਾਤਾ ਜੀ ਨੇ ਦੋ ਮੋਹਰਾਂ ਉਸ ਮਾਈ ਨੂੰ ਦਿੱਤੀਆਂ ਜਿਹਨੇ ਪ੍ਰਸ਼ਾਦਾ ਛਕਾਇਆ ਸੀ ਧੱਕੇ ਨਾਲ ਤੇ ਪੰਜ ਮੋਹਰਾਂ ਕੁੰਮੇ ਮਾਸ਼ਕੀ ਨੂੰ ਦਿੱਤੀਆਂ ਗੰਗੂ ਨੇ ਮਾਇਆ ਜਦੋਂ ਵੇਖ ਲਈ ਉਸੇ ਵੇਲੇ ਦਿਮਾਗ ਪਾਗਲ ਹੋ ਗਿਆ ਲਾਲਚ ਆ ਗਿਆ ਮਨ ਵਿੱਚ ਫਿਰ ਤੁਹਾਨੂੰ ਪਤਾ ਹੈ ਵੀ ਗੰਗੂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਘਰ ਲੈ ਗਿਆ ਘਰ ਲਿਜਾ ਕੇ ਰਾਤ ਵੇਲੇ ਗੰਗੂ ਨੇ ਮਾਇਆ ਚੋਰੀ ਕਰਨ ਵਾਸਤੇ ਯਤਨ ਕੀਤਾ ਪਹਿਲਾਂ ਤੇ ਜਾ ਕੇ ਇਹਨੇ ਆਪਣੀ ਮਾਂ ਨੂੰ ਆਖਿਆ ਮਾਂ ਪ੍ਰਸ਼ਾਦਾ ਪਕਾ ਦੇ ਖਾਣਾ ਬਣਾ ਵਿੱਚ ਜ਼ਹਿਰ ਪਾ ਦੇ ਜ਼ਹਿਰ ਪਾਏਗੀ ਖਾਣਗੇ ਮਰ ਜਾਣਗੇ ਮਾਇਆ ਇਹਨਾਂ ਦੇ ਕੋਲ ਹੈ ਆਪਣਾ ਗੁਜ਼ਾਰਾ ਵਧੀਆ ਚੱਲੇਗਾ ਮਾਂ ਕਹਿੰਦੀ ਪਾਪੀ ਆ ਇਹ ਸੋਚਿਆ ਵੀ ਕਿਵੇਂ ਐਡਾ ਵੱਡਾ ਕਹਿਰ ਕਮਾਉਣ ਲੱਗਿਆ ਸਾਹਿਬਜ਼ਾਦਿਆਂ ਨੂੰ ਘਰ ਚ ਲਿਆ ਕੇ ਇਹ ਤੂੰ ਕਿਵੇਂ ਸੋਚ ਲਿਆ ਚਲੋ ਜੀ ਮਾਤਾ ਇਹਦੀ ਮੰਨੀ ਨਹੀਂ ਖਾਣੇ ਵਿੱਚ ਜ਼ਹਿਰ ਨਹੀਂ ਉਹਨੇ ਪਾਇਆ ਇਹਨੇ ਫਿਰ ਰਾਤ ਵੇਲੇ ਥੈਲੀ ਚੁੱਕਣ ਵਾਸਤੇ ਆਇਆ ਤੇ ਮਾਤਾ ਜੀ ਨੇ ਵੇਖ ਲਿਆ ਥੈਲੀ ਚੁੱਕ ਕੇ ਲੈ ਗਿਆ ਸਵੇਰੇ ਮਾਤਾ ਜੀ ਨੇ ਉਦਾਂ ਹੀ ਸਹਿਜ ਸੁਭਾਏ ਪੁੱਛਿਆ ਵੇ ਗੰਗੂ ਮਾਇਆ ਕਿਤੇ ਸਾਂਭ ਕੇ ਰੱਖ ਲਈ। ਕਹਿੰਦਾ ਕਿਹੜੀ ਮਾਇਆ? ਜਿਹੜੀ ਰਾਤ ਲੈ ਕੇ ਗਿਆ ਚੁੱਕ ਕੇ। ਕਹਿੰਦਾ ਨਾਲੇ ਤੁਹਾਨੂੰ ਰਾਤ ਰੱਖਿਆ, ਨਾਲੇ ਇਲਜ਼ਾਮ ਲਾਉਂਦੇ ਹੋ। ਮੈਂ ਸ਼ਿਕਾਇਤ ਕਰਾਂਗਾ, ਜਾ ਕੇ ਦੱਸਾਂਗਾ। ਮਾਤਾ ਜੀ ਕਹਿੰਦੇ ਇਦਾਂ ਨਾ ਕਰ, ਕਿਉਂਕਿ ਹੁਣ ਇਹਨੂੰ ਲਾਲਚ ਪੈ ਗਿਆ ਵੀ ਥੈਲੀ ਤੇ ਵੇਲੀ ਗਈ, ਹੁਣ ਸਰਕਾਰ ਤੋਂ ਫੜਾ ਕੇ ਇਹਨਾਂ ਨੂੰ ਇਨਾਮ ਵੀ ਲੈ ਲਈਏ। ਥੈਲੀ ਤੇ ਮਿੜ ਗਈ, ਇਨਾਮ ਵੀ ਲੈ ਲਈਏ। ਫਿਰ ਤੁਹਾਨੂੰ ਪਤਾ ਹੈ ਸਹੇੜੀ ਤੋਂ ਤੁਰ ਕੇ ਇਹਨੇ ਮੁਰਿੰਡੇ ਗਿਆ, ਮੁਰਿੰਡੇ ਜਾ ਕੇ ਸ਼ਿਕਾਇਤ ਕੀਤੀ। ਜਾਨੀ ਖਾਂ ਮਾਨੀ ਖਾਂ ਦਰੋਗੇ ਆਏ, ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ। ਮਾਤਾ ਜੀ ਨੇ ਬੜੇ ਤਰਲੇ ਲਏ, ਗੰਗੂ ਪਾਪ ਨਾ ਕਰ, ਇਹ ਨਾ ਕਰ, ਕੰਮ ਮੰਨਿਆ ਨਹੀਂ ਸੀ। ਰਾਤ ਮੁਰਿੰਡੇ ਥਾਣੇ ਰੱਖਿਆ, ਥਾਣੇ ਵਿੱਚ ਮੁਰਿੰਡੇ ਰੱਖਿਆ, ਫਿਰ ਅਗਲੇ ਦਿਨ ਲੈ ਕੇ ਗਏ ਸਰਹੰਦ। ਕਈ ਇਤਿਹਾਸਕਾਰ ਕਹਿੰਦੇ ਰਥਾਂ ਵਿੱਚ ਭਾ ਕੇ ਲਗਾਏ, ਪਰ ਰੱਥ ਵਿੱਚ ਭਾ ਕੇ ਤੇ ਬੇਗਮਾਂ ਨੂੰ ਬੜੀ ਸਹੂਲਤ ਨਾਲ ਲਿਜਾਇਆ ਜਾਂਦਾ ਸੀ ਜੀ। ਕੁਛ ਇਤਿਹਾਸਕਾਰਾਂ ਨੇ ਇਦਾਂ ਦਾ ਵੀ ਵਰਣਨ ਕੀਤਾ ਵੀ ਮਾਤਾ ਗੁਜਰ ਕੌਰ ਜੀ ਨੂੰ ਸਾਹਿਬਜ਼ਾਦਿਆਂ ਨੂੰ ਖੁਰਜੀਆਂ ਵਿੱਚ ਪਾ ਲਿਆ ਸੀ। ਖੱਚਰਾਂ ਦੇ ਆਲੇ ਦੁਆਲੇ ਬੋਰੀ ਦੀਆਂ ਬਣਾਈਆਂ ਹੋਈਆਂ ਖੁਰਜੀਆਂ ਹੁੰਦੀਆਂ ਨਾ, ਜਿਵੇਂ ਉਹਦੇ ਵਿੱਚ ਤੁੰਨ ਲਈਦਾ, ਜਿਵੇਂ ਸਾਹ ਨਹੀਂ ਆਉਂਦਾ, ਸਾਹ ਘੁੱਟਦਾ ਹੈ ਉਹਦੇ ਵਿੱਚ, ਇਦਾਂ ਵਿੱਚ ਉਹਦੇ ਵਿੱਚ ਬੱਚਿਆਂ ਨੂੰ ਪਾ ਕੇ ਲੈ ਕੇ ਗਏ। ਤੇ ਮਾਤਾ ਗੁਜਰ ਕੌਰ ਜੀ ਦੇ ਇਦਾਂ ਵੀ ਲਿਖਿਆ ਕਿ ਮਿਰਚਾਂ ਵਾਲਾ ਤੋਪੜਾ ਮੂੰਹ ਤੇ ਪਾ ਦਿੱਤਾ, ਜਿਵੇਂ ਫਾਂਸੀ ਦੇਣ ਵੇਲੇ ਨਹੀਂ ਮੂੰਹ ਤੇ ਪਾ ਦਿੰਦੇ ਹੁੰਦੇ ਕੱਪੜੇ ਦਾ। ਮਾਤਾ ਗੁਜਰ ਕੌਰ ਦੇ ਮਰਿੰਡੇ ਤੋਂ ਲੈ ਕੇ ਸਰਹੰਦ ਤੱਕ ਉੱਤੇ ਮੂੰਹ ਦੇ ਉੱਤੇ ਉਹ ਤੋਪੜਾ ਵਿੱਚੋਂ ਮਿਰਚਾਂ ਵਾਲਾ ਸੀ, ਉਹ ਸਾਹ ਨਹੀਂ ਸੀ ਆਉਂਦਾ, ਜਦੋਂ ਸਾਹ ਲੈਂਦੇ ਸੀ ਅੰਦਰ ਉਹ ਇੰਨਾ ਬੁਰਾ ਹਾਲ ਕਰਦਾ ਸੀ, ਉਹ ਚਾੜਿਆ ਗਿਆ ਮੂੰਹ ਤੇ, ਹੱਥ ਬੰਨ ਦਿੱਤੇ ਗਏ ਤੇ ਤੋੜ ਕੇ ਸਰਹੰਦ ਤੱਕ ਲੈ ਕੇ ਗਏ, ਮੁਰਿੰਡੇ ਤੋਂ ਤੋੜ ਕੇ। ਕਦੀ ਤੇਜ ਭਜਾ ਕੇ ਲੈ ਕੇ ਜਾਂਦੇ ਐ ਤੇ 80 ਸਾਲ ਦੀ ਮਾਂ ਗੁਜਰ ਕੌਰ ਗੁਰੂ ਗੋਬਿੰਦ ਸਿੰਘ ਦੀ ਮਾਤਾ ਐਦਾਂ ਹੱਥ ਬੰਨੇ ਹੋਏ ਸੀ ਤੇ ਖਿੱਚ ਖਿੱਚ ਕੇ ਲੈ ਕੇ ਭੱਜ ਭੱਜ ਕੇ ਸਰਹੰਦ ਤੱਕ ਆਏ। ਕਿਉਂਕਿ ਇਤਿਹਾਸ ਕਈ ਇਤਿਹਾਸਕਾਰਾਂ ਨੇ ਲਿਖਿਆ, ਪਰ ਇਹ ਗੱਲ ਜ਼ਰੂਰ ਮਨ ਲੱਗਦੀ ਹੈ ਵੀ ਉਹਨਾਂ ਨੇ ਜਦੋਂ ਫੜ ਲਿਆ ਫਿਰ ਘੱਟ ਨਹੀਂ ਕੀਤੀ ਹੋਈ, ਇਹਦੇ 'ਚ ਤੇ ਕੋਈ ਸ਼ੱਕ ਨਹੀਂ। ਜਦੋਂ ਨੀਹਾਂ 'ਚ ਚਿਣਨ ਵਾਲੀ ਗੱਲ ਨੂੰ ਮੰਨਦੇ ਆ ਫਿਰ ਆਹ ਗੱਲਾਂ ਮੰਨਣੀਆਂ ਤੇ ਬੜੀਆਂ ਸੌਖੀਆਂ ਨੇ। ਜਦੋਂ ਚੱਪਣੀਆਂ ਲਾਈਆਂ ਨੇ ਉਹਨਾਂ ਨੇ ਉਦੋਂ ਤਰਸ ਨਹੀਂ ਕੀਤਾ, ਫਿਰ ਖੁਰਜੀਆਂ 'ਚ ਪਾਉਣ ਲੱਗੇ ਕੀ ਤਰਸ ਕਰਨਗੇ? ਜਦੋਂ ਮਾਂ ਗੁਜਰੀ ਨੂੰ ਕੋਈ ਰੋਟੀ ਪਾਣੀ ਨਹੀਂ ਦਿੱਤਾ, ਉਹ ਉੱਥੇ ਇੰਨਾ ਕੁਝ ਕੀਤਾ ਤੇ ਫਿਰ ਇੱਥੇ ਤਰਸ ਵਾਲੀ ਗੱਲ ਕੀਤੀ ਕਿੱਥੇ ਕੀਤੀ ਆ ਉਹਨਾਂ ਨੇ? ਜਦੋਂ ਸਰਹੰਦ ਗਏ ਸੀ ਕਹਿੰਦੇ ਬੜੇ ਲੋਕ ਇਕੱਠੇ ਹੋਏ ਸੀ ਵੀ ਸਾਹਿਬਜ਼ਾਦੇ ਆ ਰਹੇ ਨੇ। ਜਦੋਂ ਕਹਿੰਦੇ ਸਰਹੰਦ ਗਏ ਤੇ ਕਈਆਂ ਨੇ ਵੱਟੇ ਮਾਰੇ, ਨਿੱਕੇ ਨਿੱਕੇ ਬੱਚੇ ਨਾ ਬੱਚੇ, ਉਹਨਾਂ ਅਹਿਲਕਾਰਾਂ ਦੇ ਨਿਆਣੇ ਇੱਦਾਂ ਬਾਹਰ ਇਕੱਠੇ ਹੋਏ ਆ ਬੱਚੇ, ਤੇ ਜਦੋਂ ਸਾਹਿਬਜ਼ਾਦਿਆਂ ਨੂੰ ਕੱਢਿਆ ਨਾ ਬਾਹਰ, ਇੱਦਾਂ ਤੁਰੇ ਜਾਂਦੇ ਆ ਸਾਹਿਬਜ਼ਾਦੇ ਤੇ ਵੱਟੇ ਮਾਰਦੇ। ਤੇ ਇੱਥੋਂ ਤੱਕ ਵੀ ਇੱਕ ਇਤਿਹਾਸਕਾਰ ਨੇ ਜ਼ਿਕਰ ਕੀਤਾ ਵੀ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਅੱਖ ਦੇ ਉੱਤੇ, ਜਿੱਥੇ ਪਰਵੱਟੇ ਦੇ ਉੱਤੇ ਅੱਖ ਦੇ ਉੱਤੇ ਬਿਲਕੁਲ ਅੱਖ ਦੇ ਉਪਲੇ ਉੱਪਰਲੇ ਪਾਸੇ ਵੱਟਾ ਮਾਰਿਆ, ਗਲੇਲ ਮਾਰੀ, ਗਲੇਲ ਜ਼ੋਰ ਨਾਲ ਜਦੋਂ ਵੱਟਾ ਵੱਜਿਆ ਤੇ ਰੋੜੀ ਇੱਥੇ ਖੁੱਭ ਗਈ ਤੇ ਖੂਨ ਦੀ ਤਤੀਰੀ ਵਗਦੀ ਸੀ, ਖੂਨ ਵਗਦਾ ਸੀ ਤੇ ਫਤਿਹ ਸਿੰਘ ਆਪਣਾ ਇਦਾਂ ਹੱਥ ਰੱਖ ਕੇ ਤੁਰਿਆ ਜਾ ਰਿਹਾ। ਬਾਬਾ ਫਤਿਹ ਸਿੰਘ ਨੇ ਇਦਾਂ ਹੱਥ ਧਰਿਆ ਹੋਇਆ ਸੀ ਜੀ, ਅੱਖ ਦੇ ਉੱਤੇ ਐ ਹੱਥ ਧਰ ਕੇ ਜਾ ਰਹੇ ਸੀ, ਜਦੋਂ ਤੁਰਦੇ ਸੀ ਹੱਥ ਐ ਅੱਖ ਦੇ ਉੱਤੇ ਹੱਥ ਰੱਖਿਆ ਹੋਇਆ ਸੀ, ਇਦਾਂ ਤੁਰੇ। ਫਿਰ ਪੁੱਛਿਆ ਗਿਆ ਵੀ ਇਹਨਾਂ ਨੂੰ ਬੰਦ ਕਿੱਥੇ ਕਰਨਾ ਹੈ? ਕਹਿੰਦੇ ਬੁਰਜ ਵਿੱਚ ਬੰਦ ਕਰ ਦਿਓ, ਉੱਪਰ ਠੰਡਾ ਬੁਰਜ ਇਸ ਕਰਕੇ ਸੀ ਵੀ ਜੇ ਉੱਚੀ ਜਗ੍ਹਾ ਦੇ ਉੱਤੇ, ਹੁਣ ਵੀ ਤੁਸੀਂ ਉੱਚੀ ਟੈਂਕੀ ਤੇ ਵੇਖੋ ਚੜ੍ਹ ਕੇ, ਉੱਥੇ ਠੰਡੀ ਹਵਾ ਪੈਣੀ ਨਾ, ਉੱਤੋਂ ਉੱਚ ਹਵਾ, ਬੁਰਜ ਬਹੁਤ ਉੱਚਾ ਸੀ ਤੇ ਗਰਮੀਆਂ ਦੇ ਮੌਸਮ ਵਿੱਚ ਵਜੀਦਾ ਉੱਪਰ ਬੈਠਦਾ ਸੀ, ਨੇੜੇ ਨਦੀ ਵਗਦੀ ਸੀ ਉਹ ਨਦੀ ਦੇ ਉੱਤੋਂ ਹਵਾ ਪਾਣੀ ਹਵਾ ਜਦੋਂ ਹੋ ਕੇ ਲੱਗਦੀ ਸੀ ਪਾਣੀ ਨਾਲ ਟੱਚ ਹੋ ਕੇ ਹਵਾ ਆਉਂਦੀ ਸੀ ਐ ਠੰਡੀ ਹਵਾ ਉੱਪਰ ਪੈਂਦੀ ਸੀ ਤੇ ਗਰਮੀਆਂ ਦੇ ਵਿੱਚ ਉੱਤੇ ਗਰਮੀਆਂ ਦੇ ਵਿੱਚ ਵਜੀਦਾ ਉੱਪਰ ਬੈਠਦਾ ਸੀ ਹਵਾ ਸਿੱਧੀ ਪੈਂਦੀ ਸੀ ਜਿੱਥੇ ਗਰਮੀਆਂ ਵਿੱਚ ਠੰਡ ਲੱਗਦੀ ਸੀ ਉੱਥੇ ਪੋਹ ਵਿੱਚ ਕਿੰਨੀ ਠੰਡ ਲੱਗਦੀ ਹੋਣੀ ਕੋਈ ਗਰਮ ਕੱਪੜਾ ਨਹੀਂ ਉੱਤੇ ਫਿਰ ਇਹਨਾਂ ਨੂੰ ਕੈਦ ਕੀਤਾ ਗਿਆ 10 ਪੋਹ ਦੀ ਰਾਤ ਨੂੰ ਸਾਹਿਬਜ਼ਾਦੇ ਪਹੁੰਚੇ ਵਜੀਦਾ ਵੀ ਅੱਕਿਆ ਥੱਕਿਆ ਆਇਆ ਚਮਕੌਰ ਦੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਸਕਿਆ ਆਉਂਦੇ ਨੂੰ ਖਬਰ ਦੇਤੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਹਨੇ ਹੁਕਮ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਬੁਰਜ ਵਿੱਚ ਬੰਦ ਕਰ ਦਿਓ ਫਿਰ ਭੁੱਖੇ ਮਰਿੰਡੇ ਕੁਝ ਖਾਣ ਨੂੰ ਨਹੀਂ ਮਿਲਿਆ ਗੰਗੂ ਦੇ ਘਰ ਵਿੱਚ ਥੋੜਾ ਬਹੁਤ ਛਕਿਆ ਸੀ ਮਰਿੰਡੇ ਵੀ ਪੈਦਲ ਚੱਲ ਕੇ ਵੀ ਆਏ ਭੁੱਖੇ ਭਾਣੇ ਕੋਈ ਗਰਮ ਕੱਪੜਾ ਨਹੀਂ ਉੱਪਰ ਠੰਡੇ ਬੁਰਜ ਵਿੱਚ ਥਰੂ ਥਰੂ ਕਰਦੇ ਨੇ ਪੋਹ ਦੇ ਮਹੀਨੇ ਵਿੱਚ ਮਾਤਾ ਜੀ ਇਦਾਂ ਨਾਲ ਲਾ ਕੇ ਬੈਠੇ ਐ ਉਦੋਂ ਫਿਰ ਮੋਤੀ ਰਾਮ ਆਇਆ ਮੋਤੀ ਰਾਮ ਦੁੱਧ ਪਿਆਉਣ ਵਾਸਤੇ ਮਾਤਾ ਗੁਜਰ ਕੌਰ ਜੀ ਨੂੰ ਆਇਆ ਕਿਰਤੀ ਹਾਂ ਹੇ ਮਾਤਾ ਜੀ ਮੈਂ ਇੱਕ ਕਿਰਤੀ ਲਓ ਪੜੋ ਨਿਮਾਣਾ ਜਿਹਾ ਤੁਹਾਡਾ ਸੇਵਕ ਦੁੱਧ ਪਿਆਉਣ ਵਾਸਤੇ ਆਇਆ ਮੈਂ ਬਹੁਤੀ ਵੱਡੀ ਸੇਵਾ ਤੇ ਕਰ ਨਹੀਂ ਸਕਦਾ ਹੱਲ ਤੇ ਮੈਂ ਕੁਝ ਨਹੀਂ ਕਰ ਸਕਦਾ ਆਪਣੇ ਗਹਿਣੇ ਘਰਵਾਲੀ ਦੇ ਪਹਿਰੇਦਾਰਾਂ ਨੂੰ ਦੇ ਕੇ ਬੁਰਜ ਨੂੰ ਪੌੜੀ ਲਾ ਕੇ ਫਿਰ ਦੁੱਧ ਪਿਆਉਣ ਵਾਸਤੇ ਪਹਿਰੇਦਾਰਾਂ ਨਾਲ ਗੱਲਬਾਤ ਕਰਕੇ ਫਿਰ ਦੁੱਧ ਪਿਆਉਣ ਵਾਸਤੇ ਆਇਆ ਹੇ ਮਾਤਾ ਜੀ ਹੱਲ ਮੈਂ ਕੋਈ ਨਹੀਂ ਕਰ ਸਕਦਾ ਬਸ ਮੇਰੀ ਅਰਜ਼ ਹੈ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣ ਆਇਆ ਹੁਣ ਸੁਣਿਓ ਧਿਆਨ ਮੋਤੀ ਰਾਮ ਮਹਿਰਾ ਜਿਨੇ ਉਸ ਵੇਲੇ ਐਡੀ ਵੱਡੀ ਸੇਵਾ ਕੀਤੀ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ
ਇੱਕ ਕਿਰਤੀ ਹਾਲ ਕਰ ਨਾ ਸਕਾਂ
ਲਓ ਵੀ ਹੁਣ ਹਾਜ਼ਰ ਵੀ ਰਿਓ ਸੁਰਤ ਕਰਕੇ ਹਾਜ਼ਰ ਰਹਿਣਾ ਇਤਿਹਾਸ ਨੂੰ ਇਹ ਹੁਣ ਸਾਹਮਣੇ ਬਣਾਇਓ ਨਕਸ਼ਾ ਹੁਣ ਆਪਾਂ ਦੋ ਕਵਿਤਾ ਪੜਾਂਗੇ ਪਰ ਤੁਸੀਂ ਸਾਹਮਣੇ ਲਿਆਇਓ ਨਕਸ਼ਾ ਸਾਰਾ 15-20 ਮਿੰਟ ਵਿੱਚ ਆਪਾਂ ਸਮਾਪਤੀ ਕਰ ਦਿਆਂਗੇ ਬਹੁਤਾ ਲੰਮਾ ਸਮਾਂ ਨਹੀਂ ਕਿਉਂਕਿ 2.5 ਘੰਟੇ ਤੁਸੀਂ ਟਿਕ ਕੇ ਹੁਣ ਤੱਕ ਬੈਠੇ ਹੋ ਰਹਿੰਦਾ ਸਮਾਂ ਇਕਾਗਰਤਾ ਬਣਾ ਕੇ ਰੱਖਿਓ ਜੇ ਹੁਣ ਕਿਸੇ ਨੇ ਵਿੱਚ ਹਿਲਜੁਲ ਕਰਨੀ ਹੈ ਉਹ ਤੇ ਫਿਰ ਮਾਫ਼ ਕਰਨਾ ਵੈਸੇ ਹੀ ਭੈੜਾ ਲੱਗਦਾ ਵੀ ਇਹੋ ਜਿਹਾ ਇਤਿਹਾਸ ਚੱਲਦਾ ਹੋਵੇ ਮਨ ਵੈਸੇ ਹੀ ਹਿਲਦਾ ਹੀ ਨਹੀਂ ਕਿਸੇ ਪਾਸੇ ਲੋ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਆਇਆ ਮੋਤੀ ਰਾਮ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਇੱਕ ਕਿਰਤੀ ਹਾਂ ਮੈਂ ਗਰੀਬ ਜਿਹਾ ਬੰਦਾ ਹੱਲ ਕਰ ਨਾ ਸਕਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਦਾ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਦਾ ਲਓ ਸੁਣੋ
ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਆਪ ਛਕੋ ਛਕਾਓ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਖੁਦ ਛਕੋ ਛਕਾਓ ਲਾਲਾਂ ਨੂੰ ਠੰਡਾ ਬੁਰਜ ਤੇ ਕੱਕਰ ਚੱਲਦਾ ਏ ਮੇਰਾ ਬਸ ਚੱਲੇ ਮੈਂ ਟਾਲ ਦਿਆ
ਮੇਰਾ ਬਸ ਚੱਲੇ ਮੈਂ ਟਾਲ ਦਿਆ ਠੰਡ ਬਹੁਤ ਹੈ ਮੇਰਾ ਬਸ ਚੱਲੇ ਮੈਂ ਟਾਲ ਦਿਆ ਹਾਂਜੀ ਅੱਗੇ
ਤੁਸੀਂ ਹੁਕਮ ਕਰੋ ਤੇ ਅਗਲਾ ਕੇ ਮੈਂ ਤਾਂ ਆਪਣੇ ਆਪ ਨੂੰ ਬਾਲ ਦਿਆਂ ਤੁਸੀਂ ਹੁਕਮ ਕਰੋ ਤੇ ਅਗਲਾ ਕੇ ਮੈਂ ਆਪਣੇ ਆਪ ਨੂੰ ਬਾਲ ਦਿਆਂ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲ ਤੇਰੇ ਦਿਆ ਲਾਲਾਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਨੂੰ ਖੁਦ ਛਕੋ
ਯਾਰ ਇੱਦਾਂ ਕੁਰਬਾਨ ਕਿਵੇਂ ਹੋਇਆ ਜਾਂਦਾ ਜਿਹੜਾ ਅੱਗੇ ਲੱਗੇ ਨੇ ਉਹ ਵੀ ਤੇ ਕੁਰਬਾਨ ਹੋਣ ਵਾਸਤੇ ਤੁਰੇ ਹੈ ਜੇ ਕੋਈ ਬੰਦਾ ਏਦਾਂ ਦ੍ਰਿੜ ਭਰੋਸਾ ਰੱਖੇ ਵੀ ਬੱਚੇ ਮੇਰੇ ਸ਼ਹੀਦ ਹੋ ਜਾਣ ਏਦਾਂ ਫੈਸਲਾ ਜੇ ਕੋਈ ਕਰਕੇ ਤੁਰੇ ਉਹਨਾਂ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ ਦੋਗਲੇ ਜੇ ਬੰਦਿਆਂ ਤੋਂ ਕੀ ਕੁਰਬਾਨ ਹੋਵੋਗੇ ਤੁਸੀਂ ਕਿਸੇ ਪਿੱਛੇ ਮਰਨ ਵਾਸਤੇ ਵੀ ਬੰਦਾ ਦੋਗਲਾ ਜਿਹਾ ਹੋਵੇ ਉਹਦੇ ਲਈ ਕਿਹੜਾ ਮਰਦਾ ਅੱਜ ਜੇ ਮੋਤੀ ਰਾਮ ਮਹਿਰਾ ਕਹਿੰਦਾ ਹੈ ਨਾ ਮੋਤੀ ਰਾਮ ਜੇ ਇਹ ਕਹਿੰਦਾ ਹੈ ਕਿ ਆਪਣੇ ਆਪ ਨੂੰ ਅੱਗ ਲਾ ਕੇ ਮੈਂ ਧੂਣੀ ਲਾ ਦਿਆਂ ਸਾੜ ਦਿਆਂ ਮੈਂ ਆਪਣੇ ਆਪ ਨੂੰ ਉਹ ਤਾਂ ਕਹਿੰਦਾ ਹੈ ਉਹ ਜਿਹੜੇ ਅੱਗੇ ਵਾਲੇ ਨੇ ਉਹ ਵੀ ਤੇ ਸੜਨ ਨੂੰ ਤੁਰੇ ਫਿਰਦੇ ਐ ਉਹ ਵੀ ਤੇ ਕੁਰਬਾਨ ਹੋਣ ਲਈ ਤਿਆਰ ਨੇ ਜਿਹੜਾ ਕੁਰਬਾਨ ਹੋਣ ਲਈ ਆਪ ਤਿਆਰ ਹੋਵੇ ਲੋਕੀ ਵੀ ਉਹਦੇ ਤੋਂ ਹੀ ਕੁਰਬਾਨ ਹੁੰਦੇ ਆ ਹਰੇਕ ਤੋਂ ਨਹੀਂ ਜੇ ਕੁਰਬਾਨ ਹੋਣ ਲਈ ਤਿਆਰ ਹੋਵੋਗੇ ਤਾਂ ਹੀ ਕੋਈ ਤੁਹਾਡੇ ਲਈ ਕੁਰਬਾਨ ਹੋਏਗਾ ਦੋਗਲੇ ਜੇ ਬੰਦਿਆਂ ਨੂੰ ਲੋਕੀ ਨਹੀਂ ਪ੍ਰਵਾਨ ਕਰਦੇ ਕਦੀ ਵੀ ਤੇ ਇੱਕ ਵਾਰੀ ਤੁਰਨਾ ਪੈਣਾ ਤੁਰ ਪਏ ਬਹੁਤਿਆਂ ਨੇ ਸਾਥ ਨਹੀਂ ਦੇਣਾ ਪਰ ਜੇ ਕੋਈ ਤੁਰਿਆ ਤੇ ਦਿਲੋਂ ਤੁਰੇਗਾ ਬਹੁਤੀ ਦੁਨੀਆ ਹੱਸੇਗੀ ਵੱਟੇ ਮਾਰੇਗੀ ਬਹੁਤੀ ਦੁਨੀਆ ਗੁਲੇਲੇ ਮਾਰੇਗੀ ਬਹੁਤੀ ਦੁਨੀਆ ਪੱਥਰ ਮਾਰੇਗੀ ਪਰ ਕੋਈ ਨਾ ਕੋਈ ਮੋਤੀ ਰਾਮ ਵਰਗਾ ਤੇਰੇ ਤੋਂ ਜਾਨ ਵਾਰਨ ਵਾਲਾ ਵੀ ਆਏਗਾ ਮੋਤੀ ਰਾਮ ਵੀ ਆਏਗਾ ਕੋਈ ਨਾ ਕੋਈ ਜੇ ਤੁਰੇਗਾ ਤੇ ਮੋਤੀ ਰਾਮ ਵੀ ਤੈਨੂੰ ਤਾਂ ਹੀ ਮਿਲਣਾ ਨਹੀਂ ਤੇ ਨਹੀਂ ਕੋਈ ਨਾ ਕੋਈ ਤੇ ਤੇਰੀ ਕਦਰ ਕਰਨ ਵਾਲਾ ਵੀ ਆਏਗਾ ਵੱਟੇ ਮਾਰਨ ਵਾਲੇ ਵੀ ਬਹੁਤ ਆਉਣਗੇ ਪਰ ਮੋਤੀ ਰਾਮ ਨੂੰ ਦੁਨੀਆ ਯਾਦ ਕਰਦੀ ਹੈ ਵੱਟੇ ਮਾਰਨ ਵਾਲਿਆਂ ਦਾ ਨਾਂ ਨਹੀਂ ਇੱਥੇ ਲਓ ਅਗਲੀ ਲਾਈਨਾਂ ਸੁਣ ਲਈਏ
ਘਰ ਸੱਜ ਕੇ ਲਾਲ ਫੜਾ ਦਿੱਤੇ ਚੂਰੇ ਦਾ ਖੋਟੇ ਕਰੂਮਾਨੂੰ
ਮੋਤੀ ਰਾਮ ਜੀ ਗੱਲ ਕਰਦੇ ਨੇ ਗੰਗੂ ਦੀ ਵੀ ਗੰਗੂ ਨੇ ਘਰ ਸੱਦ ਕੇ ਆ ਧੱਕਾ ਕੀਤਾ ਹੈ ਸਦਾ ਹੀ ਰੋਏਗਾ ਝੁਰਦਾ ਰਹੇਗਾ ਗਲਤ ਕੰਮ ਕਰ ਬੈਠਾ ਹਾਂਜੀ
ਉਸ ਗੰਗੂ ਥਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਉਸ ਗੰਗੂ ਥਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ ਤੇ ਬਿਠਾਉਂਦਾ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਖੁਦ ਛਕੋ ਛਕਾਓ ਲਾਲਾਂ ਨੂੰ
ਲਾਸਟ ਲਾਈਨਾਂ ਸੁਣੋ
ਇਹ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ ਬਦ ਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਤਾਂ ਵੀ ਨਹੀਂ ਕਹਿ ਸਕਦਾ
ਵੇਖੋ ਬਈ ਬਦਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਤੇ ਇੰਨਾ ਵੀ ਨਹੀਂ ਕਹਿ ਸਕਦਾ ਸਾਹਿਬਜ਼ਾਦਿਆਂ ਨੂੰ ਮੈਂ ਘਰ ਨਹੀਂ ਲਿਜਾ ਸਕਦਾ ਜੇ ਸਾਨੂੰ ਕਿਤੇ ਮਿਲ ਪੈਣ ਅਸੀਂ ਲਿਆ ਸਕਦੇ ਹਾਂ ਘਰੇ ਆਪਣੇ ਪਤਾ ਸਾਡੇ ਮਨ 'ਚ ਕੀ ਆਉਣਾ ਉਹ ਉੱਥੇ ਤੇ ਸ਼ਰਾਬ ਦੀਆਂ ਬੋਤਲਾਂ ਧਰੀਆਂ ਫਰਿੱਜ ਵਿੱਚ ਕੀ ਕੁਝ ਪਿਆ ਸਾਡੇ ਘਰ ਦਾ ਮਾਹੌਲ ਹੈ ਉਦਾਂ ਦਾ ਲਿਆਉਣ ਜੋਗਾ ਸਾਡੇ ਘਰ ਕਿੱਦਾਂ ਦੇ ਆ ਭਲਾ ਮੋਤੀ ਰਾਮ ਕਹਿੰਦਾ ਮੈਂ ਤੇ ਬਦਕਿਸਮਤ ਹਾਂ ਜੇ ਸਾਨੂੰ ਮਿਲ ਪੈਣ ਕਿਤੇ ਸਾਡੇ ਘਰਾਂ ਦੇ ਵਿੱਚ ਕੀ ਕੁਝ ਚੱਲਦਾ ਵੇਖੋ ਬਦਕਿਸਮਤ ਹਾਂ ਚੱਲੋ ਫਿਰ ਲਾਈਨਾਂ ਸੁਣੋ ਇਹ ਲਾਸਟ ਵਾਲੀ
ਇਹ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ ਬਦਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਤਾਂ ਵੀ ਨਹੀਂ ਕਹਿ ਸਕਦਾ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਖੁਦ ਛਕੋ ਛਕਾਓ
ਧੰਨ ਮੋਤੀ ਰਾਮ ਦੁੱਧ ਛਕਾ ਕੇ ਮੁੜਦਾ ਹੁਣ ਇਤਿਹਾਸ ਨੂੰ ਅੱਗੇ ਥੋੜਾ ਜਿਹਾ ਲੈ ਕੇ ਚੱਲੀਏ 11 ਪੋਹ ਦੀ ਸਵੇਰ ਹੁੰਦੀ ਹੈ ਛਪਾਈ ਲੈਣ ਵਾਸਤੇ ਆਉਂਦੇ ਆ 11 ਪੋਹ ਨੂੰ ਕਚਹਿਰੀ ਲੱਗੀ ਸਵੇਰੇ ਸਵੇਰੇ ਛਪਾਈ ਲੈਣ ਵਾਸਤੇ ਆ ਗਏ ਮਾਤਾ ਜੀ ਕਹਿੰਦੇ ਬੱਚਿਓ ਵੇਖਿਓ ਕਿਤੇ ਬਾਪੂ ਦੀ ਪੱਗ ਨੂੰ ਦਾਗ ਨਾ ਲੱਗ ਜਾਏ ਸਾਰੀ ਰਾਤ ਸਮਝਾਉਂਦੇ ਰਹੇ ਸੀ ਮਾਤਾ ਜੀ ਫਿਕਰ ਨਾ ਕਰੋ ਜੋ ਸਮਝਾਇਆ ਅੱਖਰ ਅੱਖਰ ਯਾਦ ਹੈ ਸਾਰੇ ਤਰੀਕੇ ਦੱਸੇ ਸੀ ਸਾਮ ਦਾਮ ਦੰਦ ਭੇਦ ਬੜੇ ਤਰੀਕਿਆਂ ਨਾਲ ਸਮਝਾਉਣਗੇ ਕਦੇ ਇਕੱਲੇ ਇਕੱਲੇ ਨੂੰ ਕਰਨਗੇ ਕਦੇ ਖਿਡੌਣੇ ਦੇਣਗੇ ਕਦੇ ਮਠਿਆਈਆਂ ਦੇਣਗੇ ਕਦੇ ਲਾਲਚ ਦੇਣਗੇ ਕਦੇ ਡਰਾਉਣਗੇ ਸਾਰੇ ਤਰੀਕੇ ਦੱਸੇ ਸੀ ਵੀ ਆਹ 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 ਤਰੀਕੇ ਰਾਜਨੀਤਿਕ ਬੰਦੇ ਵਰਤਦੇ ਹੁੰਦੇ ਆ ਸਾਰਾ ਕੁਝ ਮਾਤਾ ਗੁਜਰ ਕੌਰ ਜੀ ਨੇ ਸਮਝਾਇਆ ਸੀ ਰਾਜਨੀਤੀ ਪੂਰੀ ਸਮਝਾਈ ਸੀ ਵੀ ਆਹ ਕੁਝ ਕਰਨਗੇ ਤੁਹਾਨੂੰ ਪਾੜਨਗੇ ਇੱਕ ਦੂਜੇ ਨਾਲੋਂ ਚੇਤਾ ਰੱਖਿਓ ਕਦੇ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ ਫਤਿਹ ਸਿੰਘ ਤੂੰ ਵੀ ਮੰਨ ਜਾ ਕਦੇ ਫਤਿਹ ਸਿੰਘ ਨੂੰ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ ਕਦੇ ਖਾਣ ਨੂੰ ਦੇਣਗੇ ਖੇਡਣ ਨੂੰ ਦੇਣਗੇ ਖਿਡੌਣੇ ਦੇਣਗੇ ਬੜਾ ਕੁਝ ਕਰਨਗੇ ਦਾਮ ਕਦੇ ਤੁਹਾਨੂੰ ਡਰਾਉਣਗੇ ਮਾਰ ਦਿਆਂਗੇ ਟੁਕੜੇ ਟੁਕੜੇ ਕਰ ਦਿਆਂਗੇ ਵੇਖਿਓ ਕਿਤੇ ਸਾਰਾ ਕੁਝ ਸੁਣ ਕੇ ਤੁਰਨ ਲੱਗੇ ਸਿਪਾਹੀਆਂ ਨੂੰ ਮਾਤਾ ਜੀ ਕਹਿੰਦੇ ਇਹਨਾਂ ਨੇ ਕੀ ਕਸੂਰ ਕੀਤਾ ਮੈਨੂੰ ਲੈ ਕੇ ਜਾਓ ਕਹਿਣ ਲੱਗੇ ਨਹੀਂ ਬੇਬੇ ਤੂੰ ਇੱਥੇ ਬਹਿ ਅਸੀਂ ਲੈ ਕੇ ਚੱਲੇ ਆ ਮਾਤਾ ਗੁਜਰ ਕੌਰ ਜੀ ਨੂੰ ਬੈਠ ਗਏ ਉੱਥੇ ਫਿਰ ਲੈ ਕੇ ਗਏ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਲੈ ਕੇ ਗਏ ਜਾਣਸਾਰ ਸਾਰੇ ਰਾਹ ਸਮਝਾਉਂਦੇ ਗਏ ਉੱਥੇ ਨਮਸਕਾਰ ਕਰਿਓ ਮੱਥਾ ਟੇਕਿਓ ਸਲਾਮ ਕਰਿਓ ਨਿੱਕੇ ਨਿੱਕੇ ਬੱਚੇ ਨੇ ਇੱਦਾਂ ਹੀ ਮੰਨ ਜਾਣਗੇ ਉਮਰਾਂ ਬਹੁਤ ਛੋਟੀਆਂ 7 ਤੇ 9 ਸਾਲ ਦੀ ਕਿੱਡੀ ਉਮਰ ਹੁੰਦੀ ਬਾਈ ਤਾਂ ਜਦੋਂ ਲੈ ਕੇ ਗਏ ਸੂਬੇ ਦੀ ਕਚਹਿਰੀ 'ਚ ਐਂ ਸਾਹਮਣੇ ਖੜੇ ਜਦੋਂ ਵੇਖਣ ਸਾਰੀ ਕਹਿੰਦੇ ਕਰੋ ਸਲਾਮ ਦੋਨਾਂ ਨੇ ਗੱਜ ਕੇ ਫਤਿਹ ਬੁਲਾ ਦਿੱਤੀ ਕਹਿੰਦੇ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਕੀ ਫਤਿਹ
ਗੱਜ ਕੇ ਫਤਿਹ ਬੁਲਾਈ ਹੈਰਾਨ ਹੋ ਗਏ ਅੱਗ ਲੱਗ ਗਈ ਨਿੱਕੀਆਂ ਜੀਆਂ ਉਮਰਾਂ ਇੱਡੇ ਹੌਸਲੇ ਚਲੋ ਕਹਿੰਦੇ ਹੌਲੀ ਹੌਲੀ ਵੇਖੋ ਬੜੇ ਲਾਲਚ ਦਿੱਤੇ ਬਹੁਤ ਤਰ੍ਹਾਂ ਦੇ ਖਿਡੌਣੇ ਪੇਸ਼ ਕੀਤੇ ਆਹ ਵੇਖੋ ਆਹ ਬਣੋ ਆਹ ਕਿੱਥੇ ਮਠਿਆਈਆਂ ਲਿਆਂਦੀਆਂ ਖਾਓ ਆਹ ਖਾ ਲਓ ਆਹ ਨਾ ਕਿੱਥੇ ਵੇਖਿਆ ਵੀ ਨਹੀਂ ਉਹਨਾਂ ਫਿਰ ਉਹਨਾਂ ਨੇ ਤੁਹਾਡੇ ਵੱਡੇ ਵੱਡੇ ਘਰਾਂ 'ਚ ਵਿਆਹ ਹੋਣਗੇ ਵੱਡੇ ਵੱਡੇ ਮਹਿਲ ਹੋਣਗੇ ਬੜੀਆਂ ਸਹੂਲਤਾਂ ਹੋਣਗੀਆਂ ਕੋਈ ਅਸਰ ਨਹੀਂ ਹੋਇਆ ਫਿਰ ਅੱਡ ਅੱਡ ਕਰਕੇ ਵੀ ਸਮਝਾਇਆ ਬਹੁਤ ਕੋਸ਼ਿਸ਼ ਕੀਤੀ ਪਾੜਨ ਦੀ ਫਤਿਹ ਸਿੰਘ ਮੰਨ ਗਿਆ ਕਦੇ ਕਹਿਣ ਜੋਰਾਵਰ ਸਿੰਘ ਮੰਨ ਗਿਆ ਫਿਰ ਨਹੀਂ ਡੋਲੇ ਸਾਰੇ ਤਰੀਕੇ ਅਪਣਾ ਲਏ ਬਸ ਇੱਕੋ ਹੀ ਗੱਲ ਸਾਹਿਬਜ਼ਾਦੇ ਕਹਿੰਦੇ ਰਹੇ ਜੋ ਮਰਜ਼ੀ ਕਰ ਲਓ ਸਿੱਖੀ ਨਹੀਂ ਛੱਡਣੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਤਾਂ ਪੁੱਤ ਬਣ ਕੇ ਰਹਿਣਾ ਹੈ ਪੁੱਤ ਬਣ ਕੇ ਰਹਿਣਾ ਚਲੋ 11 ਪੋਹ ਨੂੰ ਵਾਪਸ ਆਏ 12 ਪੋਹ ਦੀ ਫੇਰ ਕਚਹਿਰੀ ਲੱਗੀ ਸਿਪਾਹੀ ਫੇਰ ਲੈਣ ਵਾਸਤੇ ਆ ਗਿਆ ਅੱਜ ਮਾਤਾ ਜੀ ਫੇਰ ਤਿਆਰ ਕਰਕੇ ਇਦਾਂ ਗਲਵੱਕੜੀ ਲੈ ਕੇ ਪਿਆਰ ਨਾਲ ਤੋਰਿਆ ਅਗਲੇ ਦਿਨ ਜਦੋਂ ਕਚਹਿਰੀ ਵਿੱਚ ਗਏ ਮੇਨ ਦਰਵਾਜ਼ਾ ਬੰਦ ਕਰਕੇ ਛੋਟੀ ਮੋਰੀ ਖੋਲਤੀ ਜਦੋਂ ਸਿਰ ਝੁਕਾਉਣਗੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਝੁੱਕ ਕੇ ਸਿਰ ਝੁਕਾ ਦਿੱਤੇ ਸਿਰ ਝੁਕਾ ਦਿੱਤੇ ਮਨੋਬਲ ਡਿੱਗ ਜਾਏਗਾ ਡਾਊਨ ਹੋ ਜਾਣਗੇ ਚੜ੍ਹਦੀ ਕਲਾ ਨਹੀਂ ਰਹਿਣੀ ਬਸ ਜਦੋਂ ਇੱਦਾਂ ਅੰਦਰ ਜਾਣਗੇ ਤਾੜੀਆਂ ਮਾਰ ਦੇਣਗੇ ਦਰਬਾਰੀ ਜਦੋਂ ਇਹ ਗਏ ਵੇਖਿਆ ਵੱਡਾ ਦਰਵਾਜ਼ਾ ਬੰਦ ਹੈ ਛੋਟੀ ਜੀ ਖਿੜਕੀ ਖੋਲੀ ਹੈ ਸਿਰ ਨਹੀਂ ਪਹਿਲਾਂ ਲਗਾਏ ਪਹਿਲਾਂ ਪੈਰ ਲਗਾਏ ਉਡੀਕਦੇ ਸੀ ਸਿਰ ਆਉਣਗੇ ਆ ਗਈਆਂ ਜੁੱਤੀਆਂ ਪੈਰ ਪਹਿਲਾਂ ਲਗਾਏ ਅੰਦਰ ਗਏ ਫਿਰ ਗੱਜ ਕੇ ਜਕਾਰਾ ਲਾ ਦਿੱਤਾ ਇਹ ਦੂਜੇ ਦਿਨ ਦੀ ਗੱਲ ਹੈ ਬੜਾ ਡਰਾਇਆ ਬਹੁਤ ਕੋਸ਼ਿਸ਼ ਕੀਤੀ ਜਦੋਂ ਨਾ ਹੀ ਮੰਨੇ ਫਿਰ ਕਿਹਾ ਕਾਜੀ ਨੂੰ ਕਹਿੰਦੇ ਸੁਣਾ ਫਤਵਾ ਕਾਜੀ ਨੂੰ ਕਹਿੰਦੇ ਜੱਜ ਨੂੰ ਹੁਣ ਸਰਕਾਰ ਤੇ ਕਾਨੂੰਨ ਰਲਿਆ ਹੋਇਆ ਸੀ ਜੱਜ ਤੇ ਵਜੀਦਾ ਵਜੀਦਾ ਕੌਣ ਹੈ ਚੀਫ ਮਿਨਿਸਟਰ ਇਦਾਂ ਕਹਿ ਲਓ ਵਜੀਦਾ ਚੀਫ ਮਿਨਿਸਟਰ ਮੁੱਖ ਮੰਤਰੀ ਹੈ ਵਜੀਦਾ ਤੇ ਜਿਹੜਾ ਕਾਜੀ ਹੈ ਉਹ ਕੌਣ ਹੈ ਜੱਜ ਹੁਣ ਰਲ ਕੇ ਫੈਸਲਾ ਹੋਣਾ ਸੀ ਬਾਹਰ ਥੋੜਾ ਜੱਜ ਕਿਤੇ ਜਦੋਂ ਇਦਾਂ ਫੈਸਲਾ ਹੋਇਆ ਕਹਿੰਦੇ ਪੜ ਕਾਨੂੰਨ ਕੀ ਕਹਿੰਦਾ ਸ਼ਰਾ ਕੀ ਕਹਿੰਦੀ ਹੈ ਇਸਲਾਮ ਕੀ ਕਹਿੰਦਾ ਹੈ ਜਦੋਂ ਕਿਤਾਬ ਖੋਲ ਲਈ ਇਦਾਂ ਜਿਹਾ ਬਸ ਪੜਦਾ ਹੈ ਕੀ ਕਰੀਏ ਹੁਣ ਕੀ ਸੁਣਾਈਏ ਵਿੱਚੋਂ ਸੁੱਚਾ ਉਧਰੋਂ ਮਲੇਰਕੋਟਲੇ ਵਾਲੇ ਨਵਾਬ ਨੇ ਕਿਹਾ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਹ 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 ਇਸਲਾਮ ਨਹੀਂ ਕਹਿੰਦਾ ਇਹ ਧਰਮ ਨਹੀਂ ਕਹਿੰਦਾ ਇਹ ਸ਼ਰਾ ਨਹੀਂ ਕਹਿੰਦੀ ਏਡੀ ਨਿੱਕੀ ਉਮਰਾਂ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਨਵਾਬ ਨੇ ਜਦੋਂ ਹਾ ਦਾ ਨਾਰਾ ਮਾਰਿਆ ਸੁੱਚਾਨੰਦ ਨੇ ਵੇਖਿਆ ਵੀ ਇਹ ਤੇ ਕੰਮ ਖਰਾਬ ਹੁੰਦਾ ਜਾਂਦਾ ਤੇ ਸੁੱਚਾਨੰਦ ਨੇ ਫਿਰ ਰੌਲਾ ਪਾਤਾ ਉਹਨੇ ਜਾਣ ਕੇ ਪੁੱਛਿਆ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਕੀ ਕਰੋਗੇ ਕਹਿੰਦੇ ਕਰਾਂਗੇ ਕੀ ਇੱਥੋਂ ਜਾਵਾਂਗੇ ਫੌਜਾਂ ਇਕੱਠੀਆਂ ਕਰਾਂਗੇ ਇਕੱਠੇ ਕਰਕੇ ਸਿੰਘਾਂ ਨੂੰ ਇਕੱਠੇ ਕਰਾਂਗੇ ਚੜ੍ਹ ਕੇ ਆਵਾਂਗੇ ਤੁਹਾਡੇ ਨਾਲ ਆ ਕੇ ਲੜਾਂਗੇ ਦੋ ਹੱਥ ਕਰਾਂਗੇ ਉਸ ਵੇਲੇ ਸੁੱਚਾਨੰਦ ਕਹਿੰਦਾ ਵੇਖਿਆ ਜੀ ਕਿਉਂਕਿ ਸਲਾਹ ਰਲ ਚੱਲੀ ਸੀ ਵੀ ਛੱਡ ਦਈਏ ਪਰ ਸੁੱਚਾਨੰਦ ਵਿੱਚ ਚੁਗਲਖੋਰ ਬੰਦਾ ਬੈਠਾ ਉਹਨੇ ਜਦੋਂ ਇਦਾਂ ਕਿਹਾ ਵੇਖਿਓ ਕਿਤੇ ਆ ਵੇਖੋ ਇਹ ਸਪੋਲੀਏ ਨੇ ਸਪੋਲੀਏ ਸੱਪ ਦੇ ਪੁੱਤਾਂ ਨੂੰ ਜ਼ਹਿਰ ਨਾ ਪਿਆਇਓ ਉਹ ਕਹਿੰਦੇ ਸ਼ਰਾ ਕਹਿੰਦੀ ਹੈ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਤੇ ਇੱਥੇ ਸੁਣਿਓ ਜੀ ਆ ਧਿਆਨ ਨਾਲ ਗੱਲ ਸੁਣਿਓ ਸੁੱਚਾਨੰਦ ਨੇ ਸਲਾਹ ਦਿੱਤੀ ਕਹਿੰਦਾ ਗੱਲ ਸੁਣੋ ਉਹ ਕਾਜੀ ਨਿੱਕੇ ਨਿੱਕੇ ਬੱਚਿਆਂ ਨੂੰ ਤੇ ਨਹੀਂ ਸਜ਼ਾ ਦਿੱਤੀ ਜਾ ਸਕਦੀ ਕਹਿੰਦੇ ਨਹੀਂ ਕਹਿੰਦੇ ਸਪੋਲੀਆਂ ਦੀਆਂ ਸਿਰੀਆਂ ਫੇ ਦੇਣੀਆਂ ਤੇ ਪਾਪ ਨਹੀਂ ਸਪੋਲੀਆਂ ਦੀਆਂ ਸਰੀਆਂ ਫੇ ਦੇਣੀਆਂ ਪਾਪ ਤਾਂ ਨਹੀਂ ਕਾਜੀ ਕਹਿੰਦਾ ਇਹ ਤੇ ਪਾਪ ਨਹੀਂ ਕਹਿੰਦੇ ਫਿਰ ਇੱਥੇ ਬੱਚੇ ਨਾ ਲਿਖ ਇੱਥੇ ਸਪੋਲੀਏ ਲਿਖ ਇੱਥੇ ਬੱਚੇ ਨਾ ਲਿਖ ਤੇਰਾ ਕਾਨੂੰਨ ਕਹਿੰਦਾ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਇੱਥੇ ਬੱਚੇ ਨਾ ਲਿਖ ਇੱਥੇ ਲਿਖ ਵੀ ਸਪੋਲੀਆਂ ਦੀਆਂ ਸਰੀਆਂ ਫੇਣੀਆਂ ਨੇ ਇੱਥੇ ਬੱਚੇ ਨਹੀਂ ਲਿਖਣੇ ਇੱਥੇ ਸਪੋਲੀਏ ਲਿਖ ਇਹ ਸੱਪ ਦੇ ਪੁੱਤ ਨੇ ਆਹ ਗੱਲ ਕਹੀ ਫਿਰ ਸ਼ਰਾ ਤੇ ਨਹੀਂ ਕਹਿੰਦੀ ਉੱਥੇ ਲਿਖ ਦਿੱਤਾ ਗਿਆ ਕੱਲ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣਗੇ ਸਪੋਲੀਏ ਲਿਖਿਆ ਸ਼ਰਾ 'ਚ ਜਦੋਂ ਸਾਈਨ ਕੀਤੇ ਸਜ਼ਾ ਦਿਓ ਬਸ ਫਿਰ ਅੱਜ ਰਾਤ ਨੂੰ ਘਰ ਆਏ ਮਾਤਾ ਨੂੰ ਵੀ ਪਤਾ ਸੀ ਵੀ ਅੱਜ ਤੇ ਆਏ ਆ ਹੁਣ ਇਹਨਾਂ ਨੇ ਆਉਣਾ ਨਹੀਂ ਮੁੜ ਕੇ ਫਿਰ ਤੁਸੀਂ ਜਾਣਦੇ ਹੀ ਹੋ 13 ਪੋ ਆਇਆ ਛਪਾਈ ਲੈਣ ਵਾਸਤੇ ਆਏ ਮਾਤਾ ਜੀ ਉਸ ਵੇਲੇ ਅੱਗੇ ਹੋਏ ਕਹਿੰਦੇ ਵੇ ਛਪਾਈ ਉਹ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਮੈਨੂੰ ਲੈ ਜਾਓ ਜਾਓ ਮੈਨੂੰ ਮੈਨੂੰ ਦੇ ਲਓ ਜਿਹੜੀ ਸਜ਼ਾ ਦੇਣੀ ਕਿੱਥੇ ਮੰਨਣਾ ਸੀ ਉਹਨਾਂ ਨੇ ਕਹਿੰਦੇ ਬੇਬੇ ਅਸੀਂ ਤੇ ਹੁਕਮ ਮੰਨਦੇ ਹਾਂ ਸਰਕਾਰ ਦਾ ਮਾਤਾ ਅੱਜ ਤੇ ਹੁਕਮ ਵਜਾਉਣ ਆਏ ਆ ਮਾਤਾ ਗੁਜਰ ਕੌਰ ਜੀ ਨੇ ਫਿਰ ਅੱਜ ਇੱਕ ਗਠੜੀ ਸੀ ਕੱਪੜਿਆਂ ਵਾਲੀ ਉਹਦੇ ਵਿੱਚੋਂ ਚੋਲੇ ਕੱਢੇ ਨੀਲੇ ਰੰਗ ਦੇ ਕੇਸਰੀ ਕਮਰ ਕੱਸੇ ਕੀਤੇ ਦਸਤਾਰੇ ਸਜਾਏ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਸਜਾਈਆਂ ਮਾਤਾ ਗੁਜਰ ਕੌਰ ਜੀ ਨੂੰ ਸਾਹਿਬਜ਼ਾਦੇ ਕਹਿੰਦੇ ਆ ਆਹ ਚੋਲੇ ਤੇ ਤੂੰ ਮਾਤਾ ਸਾਨੂੰ ਪਵਾਏ ਹੀ ਨਹੀਂ ਪਹਿਲਾਂ ਨਵੇਂ ਚੋਲੇ ਸਾਂਭ ਕੇ ਰੱਖੇ ਹੋਏ ਸੀ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਬੱਚਿਓ ਮੈਂ ਅੱਜ ਵਾਲੇ ਦਿਨ ਲਈ ਸਾਂਭ ਕੇ ਰੱਖੇ ਸੀ ਵੀ ਜਦੋਂ ਸ਼ਹੀਦ ਹੋਣ ਜਾਣਗੇ ਮੈਂ ਆਪ ਪਵਾਉਣੇ ਅੱਜ ਤਿਆਰ ਕਰਕੇ ਨਿੱਕੀਆਂ ਨਿੱਕੀਆਂ ਦਸਤਾਰਾਂ ਲਿਆਓ ਤੁਹਾਡੇ ਮੂੰਹ ਧਵਾ ਦਿਆਂ ਤੁਹਾਨੂੰ ਮੈਂ ਦਸਤਾਰਾਂ ਸਜਾ ਦਿਆਂ ਜਾਂਦੀ ਵਾਰੀ ਤੁਹਾਨੂੰ ਮੈਂ ਦੁੱਲੇ ਬਣਾ ਦਿਆਂ ਲਾੜੇ ਬਣਾ ਦਿਆਂ ਮੈਂ ਤੁਹਾਨੂੰ ਲਾੜਿਆਂ ਵਾਂਗੂ ਤਿਆਰ ਕਰਕੇ ਵੀ ਲਾੜੀ ਮੌਤ ਨਾਲ ਵਿਆਹਣ ਚੱਲੇ ਐ ਲਾੜੀ ਮੌਤ ਨਾਲ ਇਹਨਾਂ ਦਾ ਵਿਆਹ ਹੋਣਾ ਹੈ ਇਹਦਾ ਮਾਤਾ ਗੁਜਰ ਕੌਰ ਨੇ ਤਿਆਰ ਕਰਕੇ ਦਸਤਾਰਾਂ ਸਜਾ ਕੇ ਕਲਗੀਆਂ ਸਜਾ ਕੇ ਫਿਰ ਸਾਹਿਬਜ਼ਾਦਿਆਂ ਨੂੰ ਤੋਰਿਆ ਤੁਰਨ ਲੱਗੇ ਮਾਤਾ ਗੁਜਰ ਕੌਰ ਨੇ ਮਾਤਾ ਜੀਤਾਂ ਨੂੰ ਯਾਦ ਕੀਤਾ ਜੀਤਾਂ ਜੇ ਅੱਜ ਜਿਉਂਦੀ ਹੁੰਦੀ ਆਪਣੇ ਬੱਚਿਆਂ ਨੂੰ ਜਾਂਦੀ ਵਾਰੀ ਵੇਖ ਲਈ ਤੁਰੇ ਫਿਰ ਆਪਾਂ ਪੜ੍ਹਦੇ ਹਾਂ ਨਾ ਕਈ ਵਾਰੀ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੇਰੀ ਇਹ ਮਾਂ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ ਮਾਤਾ ਗੁਜਰ ਕੌਰ ਕੋਲੋਂ ਤੁਰਨ ਲੱਗੇ ਸਾਹਿਬਜ਼ਾਦੇ ਤੇ ਜਾਂਦੀ ਜਾਂਦੀ ਵਾਰੀ ਉਹ ਕਹਿ ਰਹੇ ਹੈ ਮਾਤਾ ਅੱਗੇ ਤੇ ਜਾਂਦੇ ਸੀ ਮੁੜ ਆਉਂਦੇ ਸੀ ਪਰ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ ਲਓ ਪੜੋ ਨਾ ਉਡੀਕੀ ਦਾਦੀਏ
ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਬਣਾ ਦੇ
ਜ਼ਰੂਰ ਚੇਤਾ ਕਰਿਓ ਜੀ ਸਾਰੇ ਪੋਤਿਆਂ ਵਾਲਿਓ ਬੱਚਿਆਂ ਵਾਲਿਓ ਤੁਹਾਡੇ ਨਿਆਣੇ ਵੀ ਸਕੂਲ ਜਾਂਦੇ ਐ ਸਕੂਲ ਵੈਨ ਤੇ ਚੜ ਕੇ ਆਉਂਦੇ ਹੋ ਬੰਦਾ ਵੇਟ ਕਰਦਾ ਬੱਚੇ ਸ਼ਾਮ ਨੂੰ ਭੱਜੇ ਆਉਂਦੇ ਐ ਕਿੱਡਾ ਵੱਡਾ ਜਿਗਰਾ ਰਿਹਾ ਹੋਣਾ ਮਾਂ ਗੁਜਰੀ ਦਾ ਜਿਹਨੂੰ ਪਤਾ ਹੈ ਵੀ ਇੰਨੇ ਪਿਆਰੇ ਲਾਲ ਗੁਰੂ ਗੋਬਿੰਦ ਸਿੰਘ ਦੇ ਪੁੱਤ ਇਹਨਾਂ ਨੇ ਮੁੜ ਕੇ ਨਹੀਂ ਕਿੱਡਾ ਜਿਗਰਾ ਕਿੱਡਾ ਦਿਲ ਚਾਹੀਦਾ ਇਹਦੇ ਵਾਸਤੇ ਪਰ ਕੱਢਿਆ ਦਿਲ ਉਹਨਾਂ ਨੇ ਫੈਸਲਾ ਕੀਤਾ ਮਾਂ ਮੌਤ ਵਿਆਉਣ ਵਾਸਤੇ ਚੱਲੇ ਆ ਤੂੰ ਸ਼ਗਨ ਮਨਾ ਦੇ ਲਓ ਸੁਣੋ
ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਾਂ ਹਾਂ ਨੌ ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਮੈਂ ਤਾਂ ਹਾਂ ਨੌ ਸਾਲ ਦਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਫੇਰਾ ਪਾਉਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਫੇਰਾ ਪਾਉਣਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਕੌਣ ਖਵਾਊ ਚੂਰੀਆਂ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋ ਕੌਣ ਖਵਾਊ ਚੂਰੀਆਂ ਮਾਂ ਤੇਰੇ ਪਾਜੋ ਕਿਵੇਂ ਸੁਣਾਂਗੇ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ
ਧੰਨ ਮਾਂ ਗੁਜਰੀ ਜਿਹਨੇ ਸਾਹਿਬਜ਼ਾਦਿਆਂ ਨੂੰ 13 ਪੋਹ ਨੂੰ ਤੋਰਿਆ ਕਿੱਡਾ ਵੱਡਾ ਜਿਗਰਾ ਕੀਤਾ ਹੋਣਾ ਹੈ ਆਖਰੀ ਵਾਰੀ ਮਾਤਾ ਜੀ ਨੂੰ ਫਤਿਹ ਬੁਲਾ ਕੇ ਦੂਰੋਂ ਨਮਸਕਾਰ ਕਰਕੇ ਮਾਤਾ ਜੀ ਬੁਰਜ ਦੇ ਉੱਤੇ ਖੜੇ ਵੇਖਦੇ ਰਹੇ ਤੇ ਸਾਹਿਬਜ਼ਾਦੇ ਜਿਹੜੇ ਹੈ ਉਹ ਅੱਖਾਂ ਤੋਂ ਓਹਲੇ ਹੋ ਗਏ ਕਿਵੇਂ ਕਚਹਿਰੀ ਵਿੱਚ ਜਾਂਦੇ ਹੈ ਕਿਵੇਂ ਸ਼ਹੀਦੀ ਹੁੰਦੀ ਹੈ ਜੇ ਤੇ ਆਪਾਂ ਹੁਣੀ ਸੁਣਾਈਏ ਫਿਰ ਤੇ ਨਵੇੜਾ ਜਿਹਾ ਹੋ ਜਾਣਾ ਕਿਉਂਕਿ ਸਮਾਂ ਕਾਫੀ ਹੋ ਗਿਆ ਆਪਾਂ ਥੋੜ੍ਹੀ ਜਿਹੀ ਵਿਚਾਰ ਜਿਹੜੀ ਰਹਿ ਗਈ ਹੈ ਇਹ ਆਪਾਂ ਕੱਲ੍ਹ ਕਰ ਲਵਾਂਗੇ ਕਿਉਂਕਿ ਫਿਰ ਇਹਦੇ ਲਈ ਸਮਾਂ ਚਾਹੀਦਾ ਨਵੇੜਾ ਨਹੀਂ ਕਰ ਸਕਦੇ ਰਸ ਵੀ ਤਾਂ ਹੀ ਬਣਦਾ ਹੌਲੀ ਹੌਲੀ ਆਰਾਮ ਨਾਲ ਬਾਕੀ ਦੀ ਗੱਲ ਕੱਲ੍ਹ ਕਰਾਂਗੇ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਇੱਧਰ ਸੁਣੋ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਕੌਣ ਸਨ ਜੀ ਪੁੱਤ ਤੇ ਆਪਾਂ ਕੀ ਬਣਦੇ ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਉਹਨਾਂ ਨੇ ਦੱਸੋ ਪਿਤਾ ਹੋਣ ਦਾ ਫਰਜ਼ ਨਿਭਾਇਆ ਕਿ ਨਹੀਂ ਨਿਭਾਇਆ ਬੋਲੋ ਗੁਰੂ ਗੋਬਿੰਦ ਸਿੰਘ ਨੇ ਪਿਤਾ ਹੋਣ ਦਾ ਫਰਜ਼ ਨਿਭਾਇਆ ਤੇ ਅਸੀਂ ਵੀ ਤੇ ਪੁੱਤ ਬਣੀਏ ਹੁਣ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਡਲੇ ਪੁੱਤ ਸਾਡੇ ਲਈ ਕੁਰਬਾਨ ਕੀਤੇ ਐ ਆਪਣੇ ਲਾਡਲੇ ਪੁੱਤ ਗੁਰੂ ਸਾਹਿਬ ਨੇ ਸਾਡੇ ਲਈ ਵਾਰੇ ਐ ਪੁੱਤ ਬਣੀਏ ਗੁਰੂ ਗੋਬਿੰਦ ਸਿੰਘ ਸਤਿਗੁਰੂ ਜੀ ਦੇ ਪੁੱਤ ਬਣੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦਾਖਲਾ ਲਈਏ ਸੱਚੇ ਪਾਤਸ਼ਾਹ ਤੁਸੀਂ ਸਾਡੇ ਲਈ ਆਪਣੇ ਲਾਇਕ ਪੁੱਤ ਵਾਰੇ ਅਸੀਂ ਤੁਹਾਡੇ ਪੁੱਤ ਬਣ ਕੇ ਵਿਖਾਵਾਂਗੇ ਕੋਈ ਨਸ਼ਾ ਨਹੀਂ ਕਰਨਾ ਕੋਈ ਮਾੜਾ ਕੰਮ ਨਹੀਂ ਕਰਨਾ ਸਿਰ ਤੇ ਦਸਤਾਰ ਦਾੜਾ ਰੱਖ ਕੇ ਉੱਪਰ ਦੀ ਸ੍ਰੀ ਸਾਹਿਬ ਪਾ ਕੇ ਚੜ੍ਹਦੀ ਕਲਾ 'ਚ ਜਕਾਰੇ ਲਾਉਣੇ ਚੜ੍ਹਦੀ ਕਲਾ ਦੇ ਵਿੱਚ ਫਤਿਹ ਦੀ ਸਾਂਝ ਐਦਾਂ ਫਤਿਹ ਉਹਦੇ ਕਚਹਿਰੀਆਂ 'ਚ ਵੀ ਫਤਿਹ ਬੁਲਾਉਂਦੇ ਕਚਹਿਰੀਆਂ ਦੇ ਵਿੱਚ ਵੀ ਦ੍ਰਿੜਤਾ ਰੱਖੀ ਹੋਈ ਆਪਣੇ ਕੋਲ ਅੱਜ ਕਿਹੜੀ ਤੰਗੀ ਕਿਹੜੀ ਧੌਣ ਤੇ ਤਲਵਾਰ ਧਰੀਏ ਸਾਡੇ ਕਿਹੜਾ ਸਾਡੇ ਸ਼ਸਤਰ ਲਾਉਂਦਾ ਕਿਹੜਾ ਬੰਦ ਬੰਦ ਕੱਢਦਾ ਕਿਹੜਾ ਚਰਖੜੀ ਦੇ ਚਾੜਦਾ ਕਿਹੜਾ ਸਾਨੂੰ ਦੇਗਾਂ 'ਚ ਕੱਢਦਾ ਕਿੰਨੇ ਸਾਨੂੰ ਨੀਹਾਂ ਵਿੱਚ ਚਿੰਨਾ ਭਾਈ ਅੱਜ ਕੱਲ੍ਹ ਤੇ ਕੰਮ ਬੜਾ ਸੌਖਾ ਹੈ ਇਸ ਕਰਕੇ ਆਓ ਸਤਿਗੁਰ ਦੇ ਧੀਆਂ ਪੁੱਤ ਬਣੀ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਕੱਲ ਇਸ ਨਗਰ ਵਿੱਚ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਇਸੇ ਪਿੰਡ ਦੇ ਸਾਹਮਣੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ ਪੰਡਾਲ ਦੇ ਕੱਲ ਭਾਈ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿੱਥੇ ਵੀ ਕਿਤੇ ਦੀਵਾਨ ਲੱਗੇ ਹੈ ਤੁਹਾਡੇ ਇਲਾਕੇ ਵਿੱਚ ਹਰ ਜਗ੍ਹਾ ਹੀ ਤੁਹਾਨੂੰ ਪਤਾ ਹੈ ਅੰਮ੍ਰਿਤ ਸੰਚਾਰ ਨਾਲ ਕਰਵਾਈਦਾ ਹੀ ਹੈ ਤੇ ਇੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ ਕੱਲ ਦਾ ਲਾਸਟ ਦੀਵਾਨ ਰਹਿੰਦਾ ਹੈ ਜਿੱਥੇ ਆਪ ਆਉਣਾ ਹੈ ਉੱਥੇ ਹੋਰਾਂ ਸੰਗਤਾਂ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਆਉਣਾ ਹੈ ਮੈਂ ਕੱਲ ਕਿਹਾ ਵੈਸੇ ਕਾਫੀ ਸੀ ਪਰ ਸੰਗਤ ਅੱਜ ਵੀ ਲੇਟ ਹੀ ਆਈ ਸੀ 8 ਵਜੇ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਪਹਿਲਾਂ 7:30 ਵਜੇ ਜਥਾ ਸ਼ੁਰੂ ਕਰ ਲੈਂਦਾ ਹੈ 8 ਵਜੇ ਮੈਂ ਆ ਗਿਆ ਸੀ ਕੱਲ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਾਂਗੇ ਤੇ ਕਿਰਪਾ ਕਰਕੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸ਼ਾਮ ਨੂੰ 5 ਵਜੇ ਆ ਜਾਓ ਹੱਦ 6 ਵਜੇ ਤੱਕ ਵੀ 7 ਵਜੇ ਤੱਕ ਵੀ ਪਹੁੰਚ ਜਾਓ ਤਾਂ ਵੀ ਕੋਈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਭਾਈ ਤਿਆਰੀ ਕਰਕੇ ਆਓ ਤੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਕਾਲ ਨਹੀਂ ਕਰਨੀ ਜਿੱਥੇ ਇੰਨਾ ਚਿਰ ਟਿਕ ਕੇ ਬੈਠੇ ਹੋ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਸਤਿਗੁਰ ਜੀ ਦਾ ਅਦਬ ਮੁੱਖ ਰੱਖਣਾ ਹੈ ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਮਨ ਬਣਾਓ ਭਾਈ ਤਿਆਰੀ ਕਰੋ ਨਾਮ ਲਿਖਾਓ ਸਾਰੀ ਜ਼ਿੰਦਗੀ ਲੰਘੀ ਨਸ਼ੇ ਕਰਦਿਆਂ ਦੀ ਮਾੜੇ ਕੰਮ ਕਰਦਿਆਂ ਦੀ ਆਓ ਦਾਖਲਾ ਲਈਏ ਗੁਰੂ ਸਾਹਿਬ ਦੇ ਪੁੱਤ ਬਣੀਏ ਕੋਈ ਉਮਰ ਦੀ ਗੱਲ ਨਹੀਂ ਇੱਥੇ ਇੱਥੇ 80 ਸਾਲ ਦਾ ਵੀ ਅੰਮ੍ਰਿਤ ਛਕਦਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ ਗਿਆ ਕੋਈ ਬੱਚਾ ਬਜ਼ੁਰਗ ਕੋਈ ਮਾਤਾ ਭੈਣ ਜਿਹਦਾ ਵੀ ਮਨ ਮੰਨੇ ਬਸ ਤਿਆਰੀ ਕਰ ਲਓ ਪ੍ਰਬੰਧਕਾਂ ਕੋਲ ਨਾਮ ਲਿਖਾਓ ਤੇ ਜੇ ਨਾਮ ਨਹੀਂ ਵੀ ਦਰਜ ਹੋਏ ਤਾਂ ਵੀ ਕੋਈ ਨਹੀਂ ਆ ਜਿਓ ਜਿਨ੍ਹਾਂ ਨੇ ਛੱਕ ਕੇ ਕੋਈ ਪਹਿਲਾਂ ਭੁੱਲ ਗਲਤੀ ਕੀਤੀ ਹੈ ਦੁਬਾਰਾ ਸੁਧਾਈ ਕਰਾਓ ਦੁਬਾਰਾ 5 ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਸੁਧਾਈ ਕਰਾ ਲਈਏ ਦੁਬਾਰਾ ਦਾਖਲਾ ਲਈਏ ਬੱਚੇ ਖੇਡਦੇ ਖੇਡਦੇ ਡਿੱਗ ਪੈਂਦੇ ਆ ਫਿਰ ਕੱਪੜੇ ਝਾੜ ਕੇ ਨਾਲ ਭੱਜ ਲਈਦਾ ਹੈ ਇਹ ਨਹੀਂ ਹੁੰਦਾ ਵੀ ਵਿੱਚ ਹੀ ਲਿਟਣ ਲੱਗ ਜਾਓ ਹੁਣ ਗਲਤੀ ਹੋ ਗਈ ਤੇ ਹੁਣ ਮਾੜੇ ਕੰਮ ਕਰਨ ਨਹੀਂ ਲੱਗ ਪਏ ਇੱਕ ਵਾਰੀ ਪੀਤੀ ਗਈ ਮੁੜ ਕੇ ਪੀਣ ਨਹੀਂ ਲੱਗ ਪਏ ਭੁੱਲ ਹੋ ਗਈ ਦੁਬਾਰਾ ਸੁਧਾਈ ਕਰਾਓ ਦਾਖਲਾ ਲਓ ਮਨ ਬਣਾਓ ਤਿਆਰੀ ਕਰੋ ਵੱਧ ਤੋਂ ਵੱਧ ਅੰਮ੍ਰਿਤ ਛਕੀਏ ਸੋ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਆ ਵੀ ਬੇਨਤੀ ਧਿਆਨ ਨਾਲ ਸੁਣੋ ਬਾਹਰ ਸਿੰਘਾਂ ਨੇ ਸਟਾਲ ਲਾਇਆ ਹੋਇਆ ਕੋਈ ਪੈਸਾ ਨਹੀਂ ਲੱਗਣਾ ਤੁਸੀਂ ਨਾਮ ਲਿਖਾ ਦਿਓ ਐਡਰੈਸ ਲਿਖਾ ਦਿਓ ਫੋਨ ਨੰਬਰ ਲਿਖਾਓ ਤੁਹਾਨੂੰ ਫੋਨ ਕਰਕੇ ਬੁਲਾਣਗੇ ਸਹਿਜ ਪਾਠ ਤੁਹਾਡਾ ਆਰੰਭ ਕਰਾ ਦੇਣਗੇ ਪੋਥੀਆਂ ਫ੍ਰੀ ਦਿੱਤੀਆਂ ਜਾਣਗੀਆਂ ਅਰਥਾਂ ਵਾਲੀਆਂ ਪੋਥੀਆਂ ਘਰਾਂ ਵਿੱਚ ਪੜ੍ਹੋ ਸਹਿਜ ਪਾਠ ਕਰੋ ਖੁਦ ਪੜ੍ਹੋ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਕੁਝ ਲਿਖਿਆ ਆਪ ਪੜ੍ਹੋ ਗੁਰਬਾਣੀ ਆਪ ਜੁੜੋ ਪੋਥੀਆਂ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਹਿਜ ਪਾਠ ਕਰਨੇ ਆ ਬਾਹਰ ਆਪਣੇ ਨਾਮ ਦਰਜ ਕਰਾ ਕੇ ਜਾਇਓ ਜੇ ਅੱਜ ਨਾਮ ਭੀੜ ਇਕੱਠ ਜ਼ਿਆਦਾ ਕਰਕੇ ਅੱਜ ਨਾਮ ਨਾ ਦਰਜ ਹੋਏ ਤੇ ਕੱਲ੍ਹ ਨੂੰ ਵੇਲੇ ਨਾਲ ਆ ਕੇ ਬਾਹਰ ਨਾਮ ਦਰਜ ਕਰਾਓ ਫਿਰ ਤੁਹਾਨੂੰ ਬੁਲਾ ਕੇ ਸਹਿਜ ਪਾਠ ਆਰੰਭ ਕਰਾਏ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਉਹਨਾਂ ਨੂੰ ਪੋਥੀਆਂ ਦਿੱਤੀਆਂ ਜਾਣਗੀਆਂ ਵੱਧ ਤੋਂ ਵੱਧ ਬਾਣੀ ਦੇ ਸਹਿਜ ਪਾਠ ਕਰੀਏ ਆਪ ਬਾਣੀ ਪੜ੍ਹੀਏ ਅੱਖਾਂ ਖੁੱਲ੍ਹ ਜਾਣ ਚਾਨਣ ਹੋ ਜਾਏ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਸੁਣਾਇਆ ਕੀ ਜਾ ਰਿਹਾ ਗੱਪ ਕਹਾਣੀਆਂ ਸੁਣਾ ਸੁਣਾ ਕੇ ਪਾਗਲ ਕਰਤਾ ਅੱਜ ਸਾਡੀ ਸਾਡਾ ਬੇੜਾ ਰੋੜਦਾ ਅੱਜ ਕੱਲ੍ਹ ਗੱਪ ਕਹਾਣੀਆਂ ਸੁਣਾ ਸੁਣਾ ਕੇ ਏਦਾਂ ਦਾ ਇਤਿਹਾਸ ਸੁਣਾਇਆ ਅਸੀਂ ਸੁਣ ਨਹੀਂ ਸਕਦੇ ਸਮਝ ਨਹੀਂ ਸਕਦੇ ਪਤਾ ਨਹੀਂ ਕਿੱਡੀਆਂ ਕਿੱਡੀਆਂ ਕਰਾਮਾਤਾਂ ਤੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਸੁਣਾਈਆਂ ਨੇ ਤਾਂ ਕਰਕੇ ਭਾਈ ਸਭ ਤੋਂ ਵੱਡੀ ਕਰਾਮਾਤ ਹੈ ਆ ਨਿੱਕੀਆਂ ਨਿੱਕੀਆਂ ਉਮਰਾਂ ਦੇ ਵਿੱਚ ਨੀਹਾਂ 'ਚ ਖੜੇ ਜਾਣਾ ਏਦੂ ਵੱਡੀ ਕਰਾਮਾਤ ਕੀ ਹੋਏਗੀ ਮਾਤਾ ਗੁਜਰ ਕੌਰ ਐ ਨਿਆਣਿਆਂ ਬੱਚਿਆਂ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਏਦਾਂ ਸ਼ਹੀਦ ਹੋਣ ਵਾਸਤੇ ਤੋਰ ਦੇਣਾ ਏਦੂ ਵੱਡੀ ਕਰਾਮਾਤ ਕੀ ਹੋਏਗੀ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਚੜ੍ਹਦੀ ਕਲਾ 'ਚ ਰਹਿਣਾ ਏਦੂ ਵੱਡੀ ਕਰਾਮਾਤ ਹੋਰ ਕੀ ਹੋਏਗੀ ਇਹ ਕਰਾਮਾਤਾਂ ਨੇ ਗੁਰੂ ਘਰ ਵਿੱਚ ਜਿਹੜੀਆਂ ਸੁੱਤੇ ਸਿੱਧ ਕਰਾਮਾਤਾਂ ਵਰਤਦੀਆਂ ਭਾਈ ਸੁੱਤੇ ਸਿੱਧ ਕਰਾਮਾਤਾਂ ਇੱਥੇ ਵਰਤਦੀਆਂ ਤਾਂ ਕਰਕੇ ਵੱਧ ਤੋਂ ਵੱਧ ਮਨ ਬਣਾ ਕੇ ਨਾਮ ਲਿਖਾਓ ਆਪ ਬਾਣੀ ਪੜ੍ਹੋ ਪਤਾ ਲੱਗ ਜੇ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਕੁਝ ਲਿਖਿਆ ਹੈ ਤੇ ਦੱਸਿਆ ਕੀ ਜਾ ਰਿਹਾ ਦੱਸਿਆ ਕੀ ਜਾ ਰਿਹਾ ਸਾਡੀ ਸ਼ਰਧਾ ਹੀ ਫੇਰ ਬਣੇਗੀ ਜਦੋਂ ਬਾਣੀ ਆਪ ਪੜਾਂਗੇ ਫਿਰ ਸ਼ਰਧਾ ਬਣੇਗੀ ਪਿਆਰ ਪਏਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਆਓ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਇੱਕ ਦੀਵਾਨ ਬਾਕੀ ਰਹਿ ਗਿਆ ਜੀ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰੀਏ ਲਾਹਾ ਲਈਏ ਭਾਈ ਸਾਹਿਬ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ ਸਾਡੇ ਨਾਲ ਸੇਵਾ ਕਰਦੇ ਜੋ ਕਿ ਦਲ ਵਿੱਚ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਿੱਚ ਉਹ ਵੀ ਆਏ ਹੋਏ ਹੈ ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ ਵੀਰਾਂ ਦਾ ਅੱਜ ਕਥਾ ਵਾਚਕ ਵੀ ਭਾਈ ਸਾਹਿਬ ਨੇ ਪਹਿਲਾਂ ਕਥਾ ਕੀਤੀ ਕਰਮਵੀਰ ਸਿੰਘ ਹੋਣਾ ਨੇ ਪਹਿਲਾਂ ਕਥਾ ਕੀਤੀ ਹਾਜ਼ਰੀ ਭਰੀ ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਭਾਈ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਕੱਲ ਨੂੰ ਵੇਲੇ ਨਾਲ ਆਇਓ ਲੇਟ ਨਾ ਕਰਿਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਬਾਂਝੀ ਨਾ ਰਵੇ ਬੜੇ ਟਕਾ ਨਾਲ ਬੜੇ ਪਿਆਰ ਨਾਲ ਤਕਰੀਬਨ ਪੌਣੇ ਤਿੰਨ ਘੰਟੇ ਬਹਿ ਕੇ ਸੁਣਿਆ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ
ਸਤਿਗੁਰ ਤਾਂ ਪਾਇਆ ਸੇਤੀ ਮਨ ਅਜਿਆ ਦਾ
ਰਾਜ ਰਤਨ ਦਰਬਾਰ ਕਰੀਆਂ ਸ਼ਬਦ ਗਾ ਵੜਿਆਈਆਂ
ਸਭੋ ਤਾਂ ਦਾ ਹੋ ਗਈ ਤੇਰਾ ਆਨੰਦ ਜੀ ਵਸਾਇਆ
ਨਾਨਕ ਆਨੰਦ ਹੋਆ ਸਤਿਗੁਰੂ ਨੇ ਪਾਇਆ
ਮਨ ਮੇਰਿਆ
ਹਰ ਨਾਲ ਰਹੋ ਤੁਮਨ ਮੇਰੇ ਤੂੰ ਸਭ ਵਿਸਾਰਣਾ
ਅੰਗਿਆਰ ਕਰੇ ਤੇਰਾ ਕਾਰਜ ਸਭ ਸਵਾਰਣਾ
ਸਭ ਲਗਲਾ ਸਮਰੱਥ ਸੁਆਪੀ ਸੋ ਜੋ ਮਨ ਹੋ ਵਿਸਾਰੇ
ਨਾਨਕ ਮਨ ਹੋਵੇ
ਸਾਚੇ ਸਾਹਿਬ ਗਿਆ ਨਾਹੀ ਕਰਦੇ ਰਹਿ
ਭਗਤਾਂ ਤੇਰਾ ਸਭ ਕੁਛ ਹੈ ਜਿਸਦੇ ਨੇ ਸੁਭਾਏ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਸਾਲੇ ਕਹਿ ਹੈ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੇ ਰਹਿ ਸਾਚਾ ਹਰ ਸ਼ਾਮ ਸੁਖ ਮਨ ਆਏ ਵਸਿਆ ਮੇਰੀ ਇੱਛਾ ਸਭ ਖੁਜਾਈਆਂ
ਪਿਤਾ ਗੁਣ ਵਿੱਚ
ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ
ਸਰਤ
ਭਾਗੇ ਸ਼ਬਦ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਸੁਣੋ ਵੰਡ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸਕਤਾ ਪੁੱਤਰੇ ਸੁਣੀ ਸੱਚੀ ਬਾਣੀ ਮਗਣ ਗੁਰੂ ਬਾਣੀ ਪਿਤਾ ਮਾਤਾ ਧਰਮ ਨਵੇਂ ਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ
ਆਪਣੀ
ਨਾਮ ਤੇ ਆਇਆ
We'll be right back.
ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂਗੀ ਦੇ
ਰੱਜ ਕੇ
ਵਾਹਿਗੁਰੂ ਨਾਮ ਹਾਲ ਹੈ
ਟਲ ਗੁਰ ਸੇਵੀਏ ਇਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭ ਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।